ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਾਰਨ ਵਿੱਚ ਖਿਡਾਰੀਆਂ ਦਾ ਕੋਈ ਦੋਸ਼ ਨਹੀਂ ਹੁੰਦਾ ਦੋਸ਼ ਉਹਨਾਂ ਦਾ ਹੁੰਦਾ ਏ ਜਿਹੜੇ ਹਰ ਵਾਰ ਉਹਨਾਂ ਨੂੰ ਜਿੱਤਦੇ ਹੀ ਦੇਖਣਾ ਚਾਹੁੰਦੇ ਨੇ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਦਿਲ ਪੰਜਾਬੀ ਜਜ਼ਬਾਤ ਪੰਜਾਬੀ
ਜਾਏ ਫਿਰ ਵੀ ਸ਼ਾਖ ਹਿਲਦੀ ਰਹਿ ਸਕੇ ਪੌਣ ਰੁਕ ਵੀ ਜਾਏ ਫਿਰ ਵੀ ਸ਼ਾਖ ਹਿਲਦੀ ਰਹਿ ਸਕੇ ਪਰ ਹੁੰਗਾਰਾ ਇਸ ਤਰ੍ਹਾਂ ਕੇ ਗੱਲ ਤੁਰਦੀ ਰਹਿ ਸਕੇ ਖਿੱਚ ਲਈਏ ਲੀਕ ਉਸ ਥਾਂ ਹੀ ਖਲੋਇਆ ਜਿਸ ਜਗ੍ਹਾ ਖਿੱਚ ਲਈਏ ਲੀਕ ਉਸ ਥਾਂ ਹੀ ਖਲੋਇਆ ਜਿਸ ਜਗ੍ਹਾ ਬਿਨਾਂ ਕਿਸੇ ਸ਼ਰਮਿੰਦਗੀ ਦੇ ਅੱਖ ਮਿਲਦੀ ਰਹਿ ਸਕੇ ਆ ਹੰਡਾਉਣਾ ਸਿੱਖ ਲਈਏ ਇੱਕ ਨਜ਼ਰ ਦਾ ਫਾਸਲਾ ਆ ਹੰਡਾਉਣਾ ਸਿੱਖ ਲਈਏ ਇੱਕ ਨਜ਼ਰ ਦਾ ਫਾਸਲਾ ਇੰਜ ਹੀ ਸ਼ਾਇਦ ਕਿਤੇ ਕੁਝ ਸਾਂਝ ਬਚਦੀ ਰਹਿ ਸਕੇ ਇੰਜ ਹੀ ਸ਼ਾਇਦ ਕਿਤੇ ਕੁਝ ਸਾਂਝ ਬਚਦੀ ਰਹਿ ਸਕੇ ਸੋ ਸਾਂਝਾਂ ਪੁਗਾਉਣ ਦੇ ਲਈ ਸਾਂਝਾਂ ਵਧਾਉਣ ਦੇ ਲਈ ਇੱਕ ਵਾਰ ਫਿਰ ਅਸੀਂ ਹਾਜ਼ਰ ਹਾਂ ਜੀ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਸੋ ਸਾਂਝ ਦਾ ਇੱਕ ਸਫ਼ਰ ਪ੍ਰੋਗਰਾਮ ਲਹਿਰਾਂ ਦੇ ਰੂਪ ਦੇ ਵਿਚ ਅਸੀਂ ਲੈ ਕੇ ਆਉਂਦੇ ਹਾਂ ਹਰ ਰੋਜ਼ ਸਵੇਰੇ 8 ਵਜੇ ਤੋਂ 10 ਵਜੇ ਤੱਕ ਤੇ ਅੱਜ ਇਹ ਸਫ਼ਰ ਤੁਸੀਂ ਮਾਣੋਗੇ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਅਮਰਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਨਮਸਕਾਰ ਆਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਦੇ ਲਈ ਸੁਣਨ ਵਾਲਿਆਂ ਲਈ ਵੀ ਜਿਹੜੇ ਨਹੀਂ ਵੀ ਸੁਣ ਰਹੇ ਅਸੀਂ ਸਾਰਿਆਂ ਦੇ ਲਈ ਹੀ ਦੁਆ ਅਰਦਾਸ ਇਹੀ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਖੁਸ਼ੀਆਂ ਤੇ ਖੇੜਿਆਂ ਭਰਪੂਰ ਹੋਵੇ ਦਿਨ ਦੀ ਗੱਲ ਕਰੀਏ ਤਾਂ ਦਿਨ ਹੈਗਾ ਜੀ ਅੱਜ ਮੰਗਲਵਾਰ ਸਾਲ 2016 ਦੇ ਜੁਲਾਈ ਮਹੀਨੇ ਦੀ ਅੱਜ 26 ਤਰੀਕ ਜਿਹੜੀ ਆ ਹੋ ਚੁੱਕੀ ਆ ਸੋ ਸਮਾਂ ਇੰਨੀ ਤੇਜ਼ੀ ਦੇ ਨਾਲ ਵੱਧ ਰਿਹਾ ਇੰਨੀ ਤੇਜ਼ੀ ਦੇ ਨਾਲ ਚੱਲ ਰਿਹਾ ਜੀ ਕਿ ਜੁਲਾਈ ਮਹੀਨਾ ਵੀ ਜਿਹੜਾ ਜੀ ਉਹ ਆਪਣੇ ਅੰਤਲੇ ਪੜਾਅ ਦੇ ਵਿਚ ਇਸ ਵੇਲੇ ਪ੍ਰਵੇਸ਼ ਕਰ ਚੁੱਕਿਆ ਤੇ ਜੇ ਅਸੀਂ ਨਾਨਕ ਸ਼ਾਹੀ ਸੰਮਤ ਵੱਲ ਨਜ਼ਰ ਮਾਰੀਏ ਤੇ 548 ਦੇ ਸਾਵਣ ਮਹੀਨੇ ਦੀ ਅੱਜ 11 ਤਰੀਕ ਹੋ ਚੁੱਕੀ ਹੈ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਜਿਹੜੀਆਂ ਜੀ ਉਹ ਕਹਿ ਰਹੀਆਂ ਕਿ ਸਿਡਨੀ ਮੈਲਬਰਨ ਕੈਨਬਰਾ ਤੇ ਬ੍ਰਿਸਬੇਨ ਦੇ ਵਿਚ ਇਸ ਵੇਲੇ 8:06 ਹੋ ਚੁੱਕੇ ਨੇ ਐਡੀਲੇਡ ਦੇ ਵਿਚ 7:36 ਹੋਏ ਨੇ ਦੋਸਤੋ ਤੇ ਪਰਥ ਦੇ ਵਿਚ ਅਜੇ 6:06 ਹੋਏ ਨੇ ਇਸ ਤੋਂ ਬਾਅਦ ਅਸੀਂ ਗੁਆਂਢੀ ਮੁਲਕ ਨਿਊਜ਼ੀਲੈਂਡ ਚਲੀਏ ਤਾਂ ਆਕਲੈਂਡ ਦੇ ਵਿਚ 10:06 ਇਸ ਵੇਲੇ ਹੋ ਚੁੱਕੇ ਨੇ ਕੈਨੇਡਾ ਚਲੀਏ ਤਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਹੋਏ ਨੇ ਜੀ 3:07 ਜੁਲਾਈ ਦਿਨ ਸੋਮਵਾਰ ਅਜੇ ਚੱਲ ਰਿਹਾ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 4:07 ਹੋਏ ਨੇ ਸ਼ਾਮ ਪੈ ਚੁੱਕੀ ਹੈ 25 ਜੁਲਾਈ ਸੋਮਵਾਰ ਦੀ ਸ਼ਾਮ ਜਿਹੜੀ ਹੈ ਤੇ ਇਸ ਤੋਂ ਬਾਅਦ ਜੇ ਅਸੀਂ ਚਲੀਏ USA ਤਾਂ USA ਦੇ ਮਿਆਮੀ ਸ਼ਹਿਰ ਦੇ ਵਿਚ 6:07 ਸ਼ਾਮ ਦੇ ਉੱਥੇ ਵੀ ਹੋਏ ਨੇ 25 ਜੁਲਾਈ ਸੋਮਵਾਰ ਜਿਹੜੀ ਹੈ ਸ਼ਾਮ ਪਈ ਹੋਈ ਹੈ ਤੇ ਵੈਨਕੂਵਰ ਦੇ ਵਿਚ 3:07 ਦੱਸਿਆ ਪਰ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ 6:07 ਸ਼ਾਮ ਦੇ ਇਸ ਵੇਲੇ ਹੋ ਚੁੱਕੇ ਨੇ ਅਸੀਂ ਜੇ ਚਲੀਏ ਚੀਨ ਦੇ ਵਿਚ ਤਾਂ ਚੀਨ ਦੇ ਵਿਚ 6:07 ਹੋਏ ਨੇ 26 ਜੁਲਾਈ ਦਿਨ ਮੰਗਲਵਾਰ ਜਿਹੜਾ ਉੱਥੇ ਜੀ ਚੜ ਚੁੱਕਿਆ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 11:07 ਦਿਨ ਸੋਮਵਾਰ रात है जी सोमवार दी 25 जुलाई जेड़ी है 11:07 रात दे हुए ने उथे इटली दे विच 12:07 26 जुलाई जेड़ी है जी ओ हुणे हुणे चढ़ी है ਤੇ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿਚ ਸਾਡੇ ਨਾਲ ਜੁੜਦੇ ਹੋ ਲਹਿਰਾਂ ਦੇ ਵਿਚ ਸ਼ਾਮਲ ਹੁੰਦੇ ਹੋ ਤੇ ਲਹਿਰਾਂ ਵਹਿਰਾਂ ਲਾਉਂਦੇ ਹੋ ਤੁਹਾਡਾ ਤਹਿ ਦਿਲ ਤੋਂ ਅਸੀਂ ਇਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਪ੍ਰੋਗਰਾਮ ਚ ਅੱਜ ਕੀ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਜੀ ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਅਸੀਂ ਦੇਸ਼ ਦੁਨੀਆਂ ਦੀਆਂ ਖ਼ਬਰਾਂ ਦੇ ਉੱਤੇ ਨਜ਼ਰ ਮਾਰਾਂਗੇ ਤੇ ਅੱਜ ਦੇ ਇਸ ਖ਼ਬਰਾਂ ਦੇ ਸਿਲਸਿਲੇ ਦੀ ਖਾਸੀਅਤ ਇਹ ਹੋਵੇਗੀ ਕਿ ਅੱਜ ਕਾਫੀ ਦੇਰ ਬਾਅਦ ਕਾਫੀ ਹਫ਼ਤਿਆਂ ਬਾਅਦ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨਗੇ ਜੀ ਮਿੰਟੂ ਬਰਾੜਹੁਰੀ ਐਡੀਲੇਡ ਤੋਂ ਸੋ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਖਾਸ ਆਪਣੀਆਂ ਜਿਹੜੀਆਂ ਟਿੱਪਣੀਆਂ ਉਹ ਦਰਜ ਕਰਾਉਂਦੇ ਹੁੰਦੇ ਆ ਸੋ ਅੱਜ ਉਨ੍ਹਾਂ ਦੀ ਜਿਹੜੀ ਉਡੀਕ ਆ ਉਹ ਜ਼ਰੂਰ ਰੱਖਿਓ ਤੇ ਖ਼ਬਰਾਂ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਕੁਝ ਅਹਿਮ ਜਿਹੜੇ ਇਵੈਂਟਸ ਹੋਣ ਜਾ ਰਹੇ ਨੇ ਜੀ ਆਸਟ੍ਰੇਲੀਆ ਦੇ ਵਿਚ ਉਨ੍ਹਾਂ ਇਵੈਂਟਸ ਦੇ ਬਾਰੇ ਵੀ ਅਸੀਂ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਵੈਂਟਸ ਤੋਂ ਇਲਾਵਾ ਕੁਝ ਜ਼ਰੂਰੀ ਜਿਹੜੀਆਂ ਜਾਣਕਾਰੀਆਂ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰੋਗਰਾਮ ਦੌਰਾਨ ਤੇ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਜੀ ਪ੍ਰੋਗਰਾਮ ਦੇ ਵਿਚ ਚੱਲਦਾ ਰਹਿਣਾ ਕੁਝ ਗੀਤ ਤੁਹਾਡੀ ਪਸੰਦ ਦੇ ਕੁਝ ਮੇਰੀ ਪਸੰਦ ਦੇ ਅਸੀਂ ਸੁਣਾਂਗੇ ਪ੍ਰੋਗਰਾਮ ਦੌਰਾਨ ਤੇ ਤੁਹਾਡੇ ਮੈਸੇਜਿਸ ਜਿਹੜੇ ਆ ਉਹ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਆ ਪ੍ਰੋਗਰਾਮ ਚ ਸੋ ਤੁਹਾਡੇ ਮੈਸੇਜਿਸ ਲਵਾਂਗੇ ਤੁਹਾਡੀਆਂ ਈਮੇਲਸ ਲਵਾਂਗੇ ਤੇ ਤੁਸੀਂ ਜਿਹੜੇ ਵੀ ਸੁਨੇਹੇ ਜਿਹੜੇ ਵੀ ਦੋਸਤਾਂ ਦੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ ਤੁਸੀਂ ਆਪਣੇ ਸੁਨੇਹੇ ਜਿਹੜੇ ਆ ਜੀ ਉਹ ਸਾਡੇ ਤੱਕ ਭੇਜ ਸਕਦੇ ਹੋ ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਅੱਜ ਅਸੀਂ ਇਕ ਖਾਸ ਜਾਣਕਾਰੀ ਜਿਹੜੀ ਆ ਲੈਣੀ ਹੈ ਮੈਲਬਨ ਦੇ ਵਿਚ ਇਕ ਕਾਫੀ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਇਕ ਇਵੈਂਟ ਹੋਣ ਜਾ ਰਿਹਾ ਜੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਂਡ ਅਵਾਰਡਸ ਸੋ ਇਹਦੇ ਬਾਰੇ ਸਾਡੇ ਨਾਲ ਅੱਜ ਜਾਣਕਾਰੀ ਦੇਣ ਦੇ ਲਈ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਗੇ ਗੁਰਦੀਪ ਸਿੰਘ ਜਿਹੜੇ ਕਿ ਉਨ੍ਹਾਂ ਦੇ ਪ੍ਰਬੰਧਕਾਂ ਦੇ ਵਿਚੋਂ ਹੀ ਇਕ ਨੇ ਸੋ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਅਸੀਂ ਉਨ੍ਹਾਂ ਨੂੰ ਪ੍ਰੋਗਰਾਮ ਦੇ ਵਿਚ ਲੈ ਕੇ ਆਵਾਂਗੇ ਤੇ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਉਹ ਕਰਾਵਾਂਗੇ ਤੇ ਜਾਣਕਾਰੀ ਜਿਹੜੀ ਉਹ ਸਾਡੇ ਨਾਲ ਸਾਂਝੀ ਕਰਨਗੇ ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਅੱਜ ਇਕ ਖਾਸ ਗੱਲਬਾਤ ਵੀ ਅਸੀਂ ਕਰਨੀ ਚਾਹਵਾਂਗੇ ਦੋਸਤੋ ਸੋ ਉਹ ਖਾਸ ਗੱਲਬਾਤ ਕੋਈ ਬਹੁਤ ਜ਼ਿਆਦਾ ਗੰਭੀਰ ਨਹੀਂ ਆ ਬੜੀ ਹੀ ਸਧਾਰਨ ਆ ਬੜੀ ਹੀ ਸਾਦੀ ਆ ਅਸਲ ਦੇ ਵਿਚ ਅਸੀਂ ਜਾਣਦੇ ਹਾਂ ਜੀ ਕਿ ਜ਼ਿੰਦਗੀ ਦੇ ਵਿਚ ਸਾਡੇ ਜਿਹੜੇ ਰਿਸ਼ਤੇ ਆ ਉਹ ਕਾਫੀ ਅਹਿਮ ਹੁੰਦੇ ਆ ਹਨਾ ਸੋ ਕੁਛ ਰਿਸ਼ਤੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਲਈ ਅਸੀਂ ਹਮੇਸ਼ਾ ਸ਼ੁਕਰ ਗੁਜ਼ਾਰ ਹੁੰਦੇ ਆ ਤੇ ਜਿਨ੍ਹਾਂ ਦਾ ਦੇਣ ਜਿਹੜਾ ਉਹ ਅਸੀਂ ਕਦੇ ਨਹੀਂ ਦੇ ਸਕਦੇ ਜਦੋਂ ਅਸੀਂ ਆਪਣੇ ਮਾਤਾ ਪਿਤਾ ਦੀ ਗੱਲ ਕਰਦੇ ਆ ਹਨਾ ਸੋ ਉਨ੍ਹਾਂ ਦਾ ਦੇਣ ਜਿਹੜਾ ਆ ਉਹ ਅਸੀਂ ਕਦੇ ਨਹੀਂ ਦੇ ਸਕਦੇ ਪਰ ਜੇ ਅਸੀਂ ਇਸ ਤੋਂ ਵੀ ਜ਼ਿਆਦਾ ਅਧਿਆਤਮਕ ਪੱਧਰ ਦੀ ਗੱਲ ਕਰੀਏ ਰੂਹਾਨੀਅਤ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਅਸੀਂ ਸ਼ੁਕਰ ਗੁਜ਼ਾਰ ਹੁੰਦੇ ਹਾਂ ਉਸ ਪਰਵਦਗਾਰ ਉਸ ਪਰਮਾਤਮਾ ਦੇ ਹਨਾ ਜਿਨ੍ਹਾਂ ਨੇ ਸਾਨੂੰ ਇਸ ਧਰਤੀ ਦੇ ਉੱਤੇ ਭੇਜਿਆ ਤੇ ਉਸ ਰੂਹਾਨੀਅਤ ਤੋਂ ਬਾਹਰ ਆ ਕੇ ਜਦੋਂ ਅਸੀਂ ਦੁਨਿਆਵੀ ਜੀਵਨ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਸ਼ੁਕਰ ਗੁਜ਼ਾਰ ਹੁੰਦੇ ਹਾਂ ਆਪਣੇ ਉਨ੍ਹਾਂ ਮਾਪਿਆਂ ਦੇ ਹਨਾ ਜਿਨ੍ਹਾਂ ਨੇ ਸਾਨੂੰ ਇਹ ਜੀਵਨ ਜਿਹੜਾ ਦਿੱਤਾ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਪਾਲਣ ਪੋਸ਼ਣ ਜਿਹੜਾ ਸਾਡਾ ਕੀਤਾ ਤੇ ਸਾਨੂੰ ਇਕ ਵਧੀਆ ਨਾਗਰਿਕ ਜਿਹੜਾ ਬਣਾਉਣ ਦੇ ਵਿਚ ਉਨ੍ਹਾਂ ਦਾ ਜਿਹੜਾ ਯੋਗਦਾਨ ਆ ਉਹ ਰਿਹਾ ਹੁੰਦਾ ਪਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਜਦੋਂ ਅਸੀਂ ਦੁਨੀਆਂ ਦੇ ਵਿਚ ਵਿਚਰਦੇ ਹਾਂ ਜਦੋਂ ਸਾਨੂੰ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਡਾ ਇਕ ਆਪਣਾ ਦਾਇਰਾ ਬਣਦਾ ਜਾਂਦਾ ਦੋਸਤਾਂ ਦਾ ਮਿੱਤਰਾਂ ਦਾ ਸਾਡੇ ਜਾਣਨ ਵਾਲਿਆਂ ਦਾ ਚਾਹਣ ਵਾਲਿਆਂ ਦਾ ਹਨਾ ਪਰ ਉਥੇ ਅਸੀਂ ਕਿਸ ਗੱਲ ਦੇ ਲਈ ਕਿਸ ਦੇ ਸ਼ੁਕਰ ਗੁਜ਼ਾਰ ਹੁੰਦੇ ਹਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿਚ ਕਿਹਦੇ ਬਾਰੇ ਸੋਚਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿਚ ਤੁਸੀਂ ਸਭ ਤੋਂ ਵੱਧ ਆਪਣੇ ਮਾਂ ਪਿਓ ਤੋਂ ਬਾਅਦ ਉਸ ਇਨਸਾਨ ਦੇ ਸ਼ੁਕਰ ਗੁਜ਼ਾਰ ਹੋ ਜਿਸ ਨੇ ਤੁਹਾਡੇ ਔਖੇ ਵਕਤ ਦੇ ਵਿਚ ਤੁਹਾਡਾ ਸਾਥ ਦਿੱਤਾ ਜਿਸ ਨੇ ਤੁਹਾਡੇ ਔਖੇ ਵਕਤ ਦੇ ਵਿਚ ਤੁਹਾਡਾ ਜਿਹੜਾ ਸਾਥ ਹੈ ਉਹ ਨਿਭਾਇਆ ਸਭ ਤੋਂ ਨੇੜੇ ਜਿਸ ਨੂੰ ਤੁਸੀਂ ਆਪਣੇ ਸਮਝਿਆ ਆਪਣੇ ਔਖੇ ਵੇਲੇ ਸੋ ਅਸੀਂ ਗੱਲ ਕਰਨੀ ਚਾਹਾਂਗੇ ਕਿ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਕਿ ਆਪਣੇ ਔਖੇ ਸਮੇਂ ਦੇ ਵਿਚ ਕਿਸ ਨੂੰ ਤੁਸੀਂ ਆਪਣੇ ਸਭ ਤੋਂ ਨੇੜੇ ਸਮਝਿਆ ਜਿਹਦਾ ਸਾਥ ਤੁਸੀਂ ਜਿਹੜਾ ਉਹ ਜਦੋਂ ਮਾਣਦੇ ਹੋ ਤਾਂ ਆਪਣੇ ਆਪ ਨੂੰ ਸੌਖਾ ਮਹਿਸੂਸ ਕਰਦੇ ਹੋ ਜਿਸ ਦੇ ਨਾਲ ਤੁਹਾਨੂੰ ਆਪਣਤ ਜਿਹੜੀ ਆ ਮਹਿਸੂਸ ਹੁੰਦੀ ਆ ਜਿਸ ਤੋਂ ਤੁਹਾਨੂੰ ਮੋਹ ਦਾ ਪ੍ਰਗਟਾਵਾ ਹੁੰਦਾ ਸੋ ਉਹ ਸ਼ਖਸ ਕੌਣ ਹੈ ਤੁਹਾਡੀ ਜ਼ਿੰਦਗੀ ਦੇ ਵਿਚ ਤੇ ਤੁਸੀਂ ਕਿਵੇਂ ਉਹਦੇ ਲਈ ਥੈਂਕਫੁਲ ਹੋ ਕਿਸ ਤਰ੍ਹਾਂ ਤੁਸੀਂ ਉਹਦੇ ਸ਼ੁਕਰ ਗੁਜ਼ਾਰ ਹੋ ਆਪਾਂ ਅੱਜ ਇਹ ਬੜੀ ਸਰਲ ਜਿਹੀ ਬੜੀ ਹੀ ਸਧਾਰਨ ਜਿਹੀ ਜਿਹੜੀ ਗੱਲਬਾਤ ਆ ਉਹ ਕਰਾਂਗੇ ਸੋ ਜ਼ਰੂਰ ਤੁਸੀਂ ਇਸ ਗੱਲਬਾਤ ਦਾ ਹਿੱਸਾ ਬਣਿਓ ਸਾਨੂੰ request@harmanradio.com ਦੇ ਜ਼ਰੀਏ ਈਮੇਲ ਕਰ ਸਕਦੇ ਹੋ ਨਹੀਂ ਤੇ ਸਾਡਾ ਜਿਹੜਾ ਟੈਲੀਗ੍ਰਾਮ ਨੰਬਰ ਹੈ ਦੋਸਤੋ ਉਹ ਤੁਸੀਂ ਯੂਜ਼ ਕਰ ਸਕਦੇ ਹੋ 91 ਲਗਾ ਕੇ ਤੁਸੀਂ ਸਾਡੇ ਨਾਲ ਜੁੜਨਾ ਜੀ ਸੋ ਅਸੀਂ ਟੈਲੀਗ੍ਰਾਮ ਨੰਬਰ ਜਿਹੜਾ ਆ ਉਹ ਹਮੇਸ਼ਾ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਹਾਂ ਤੇ ਹੁਣ ਵੀ ਮੈਂ ਫੇਰ ਜਿਹੜਾ ਟੈਲੀਗ੍ਰਾਮ ਨੰਬਰ ਹੈ ਤੁਹਾਡੇ ਨਾਲ ਸਾਂਝਾ ਕਰ ਦਵਾਂ 91 ਲਗਾ ਕੇ ਤੁਸੀਂ 7508014499 ਤੇ ਸਾਨੂੰ ਆਪਣਾ ਮੈਸੇਜ ਜਿਹੜਾ ਜੀ ਉਹ ਭੇਜ ਸਕਦੇ ਹੋ। ਜ਼ਰੂਰ ਇਸ ਗੱਲਬਾਤ ਦੇ ਵਿਚ ਸਾਡੇ ਨਾਲ ਸਾਂਝ ਪਾਇਓ। ਕਈ ਵਾਰ ਹੁੰਦਾ ਕਿ ਰਿਸ਼ਤੇ ਜਿਹੜੇ ਆ ਉਹ ਭਾਵੇਂ ਆਪਣੇ ਨਹੀਂ ਹੁੰਦੇ ਪਰ ਉਹ ਅਹਿਮ ਹੋ ਜਾਂਦੇ ਆ। ਉਹ ਦੋਸਤ ਵੀ ਹੋ ਸਕਦੇ ਨੇ, ਉਹ ਕੋਈ ਰਿਸ਼ਤੇਦਾਰ ਵੀ ਹੋ ਸਕਦੇ ਨੇ, ਕੋਈ ਅਜਨਬੀ ਵੀ ਹੋ ਸਕਦਾ, ਉਹ ਕੋਈ ਵੀ ਜਿਸ ਨੇ ਜ਼ਿੰਦਗੀ ਦੇ ਵਿਚ ਸਭ ਤੋਂ ਔਖੇ ਪਲਾਂ ਦੇ ਵਿਚ ਸਾਡੇ ਨਾਲ ਖੜੇ ਹੋਣ ਦਾ ਜਿਹੜਾ ਜਿਗਰਾ ਕੀਤਾ ਹੁੰਦਾ, ਸਾਡੇ ਨਾਲ ਖੜੇ ਹੋਣਾ ਮਨਜੂਰ ਕੀਤਾ ਹੁੰਦਾ, ਸਾਡੇ ਸਭ ਤੋਂ ਨੇੜੇ ਉਸ ਵੇਲੇ ਉਹ ਹੋਇਆ। ਸੋ ਉਹ ਔਖੇ ਵਕਤ ਦੇ ਵਿਚ ਉਹ ਕਿਹੜਾ ਇਨਸਾਨ ਸੀ ਤੁਹਾਡੀ ਜ਼ਿੰਦਗੀ ਦੇ ਵਿਚ ਜਿਹਨੂੰ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿਚ ਅਹਿਮ ਮੰਨਦੇ ਹੋ। ਸੋ ਇਹਦੇ ਬਾਰੇ ਅਸੀਂ ਅੱਜ ਜ਼ਰੂਰ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜੀਆਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਜੀ ਉਹ ਚੱਲਦਾ ਰਹਿਣਾ ਪੂਰੇ 2 ਘੰਟੇ। 2 ਘੰਟਿਆਂ ਦੇ ਵਿਚੋਂ 13 ਮਿੰਟ ਜਿਹੜੇ ਆ ਜੀ ਉਹ ਆਲਰੇਡੀ ਇਸ ਵੇਲੇ ਖਤਮ ਹੋ ਚੁੱਕੇ ਆ ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਵੀ ਪ੍ਰੋਗਰਾਮ ਦੇ ਵਿਚ ਸ਼ਮੂਲੀਅਤ ਕਰ ਚੁੱਕੇ ਨੇ ਟੈਲੀਗ੍ਰਾਮ ਦੇ ਜ਼ਰੀਏ। ਸੋ ਉਹਨਾਂ ਦੋਸਤਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ, ਉਹਨਾਂ ਦੇ ਜਿਹੜੇ ਮੈਸੇਜਿਸ ਆ ਉਹ ਜ਼ਰੂਰ ਅਸੀਂ ਗੀਤ ਤੋਂ ਬਾਅਦ ਲਵਾਂਗੇ। ਪਰ ਗੀਤ ਤੋਂ ਪਹਿਲਾਂ ਇੱਕ ਉੱਡਦੀ ਨਜ਼ਰ ਜਿਹੜੀ ਆ ਜੀ ਉਹ ਮੌਸਮ ਤੇ ਵੀ ਜਾਂਦੇ ਜਾਂਦੇ ਮਾਰ ਲੈਂਦੇ ਆ। ਸਿਡਨੀ ਦੇ ਵਿਚ ਅੱਜ ਮੌਸਮ ਜਿਹੜਾ ਜੀ 9 ਡਿਗਰੀ ਘੱਟ ਤੋਂ ਘੱਟ 18 ਡਿਗਰੀ ਜਿਹੜਾ ਵੱਧ ਤੋਂ ਵੱਧ ਦੱਸਿਆ ਗਿਆ। ਧੁੱਪ ਚੜੀ ਰਹਿਣੀ ਆ। ਮੈਲਬਰਨ ਦੇ ਵਿਚ 5 ਡਿਗਰੀ ਘੱਟ ਤੋਂ ਘੱਟ ਹੈ, 12 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਮੈਲਬਰਨ ਦੇ ਵਿਚ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਮੌਸਮ ਆ ਉਹ ਕਾਫੀ ਖਰਾਬ ਚੱਲ ਰਿਹਾ। ਕਾਫੀ ਤੇਜ਼ ਹਵਾਵਾਂ ਅੱਜ ਵੀ ਦੱਸੀਆਂ ਗਈਆਂ ਨੇ ਤੇ ਨਾਲ ਹੀ ਨਾਲ ਮੀਂਹ ਦੇ ਜਿਹੜੇ ਛਰਾਟੇ ਆ ਬੱਦਲਬਾਈ ਜਿਹੜੀ ਉਹ ਬਣੀ ਰਹਿਣੀ ਆ। 11 ਡਿਗਰੀ ਘੱਟ ਤੋਂ ਘੱਟ 22 ਡਿਗਰੀ ਵੱਧ ਤੋਂ ਵੱਧ ਬ੍ਰਿਸਬੇਨ ਦੇ ਵਿਆਹ ਤੇ ਉੱਥੇ ਵੀ ਬੱਦਲਬਾਈ ਦੱਸੀ ਗਈ ਆ। ਪਰਥ ਦੇ ਵਿਚ 5 ਡਿਗਰੀ ਘੱਟ ਤੋਂ ਘੱਟ 18 ਡਿਗਰੀ ਵੱਧ ਤੋਂ ਵੱਧ ਮੌਸਮ ਤਾਪਮਾਨ ਜਿਹੜਾ ਜਾਣ ਦੀ ਸੰਭਾਵਨਾ ਜੀ। ਤੇ ਇੱਥੇ ਵੈਸੇ ਧੁੱਪ ਜਿਹੜੀ ਆ ਉਹ ਖਿੜੀ ਰਹਿਣੀ ਆ। ਐਡੀਲੇਡ ਦੇ ਵਿਚ 8 ਡਿਗਰੀ ਘੱਟ ਤੋਂ ਘੱਟ 14 ਡਿਗਰੀ ਵੱਧ ਤੋਂ ਵੱਧ। ਐਡੀਲੇਡ ਦਾ ਜਿਹੜਾ ਮੌਸਮ ਆ ਕਾਫੀ ਹੱਦ ਤੱਕ ਮੈਲਬਰਨ ਦੇ ਮੌਸਮ ਦੇ ਨਾਲ ਮੇਲ ਖਾਂਦਾ ਹੈ ਹਮੇਸ਼ਾ। ਸੋ ਅੱਜ ਵੀ ਉੱਥੇ ਵੀ ਤੇਜ਼ ਹਵਾਵਾਂ ਦੇ ਨਾਲ ਛਰਾਟੇ ਮੀਂਹ ਦੇ ਦੱਸੇ ਗਏ ਆ ਜੀ। ਕੈਨਬਰਾ ਦੇ ਵਿਚ 1 ਡਿਗਰੀ ਘੱਟ ਤੋਂ ਘੱਟ 10 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣਾ, ਪਰ ਉੱਥੇ ਵੀ ਮੀਂਹ ਦੇ ਨਾਲ ਤੇ ਹਵਾਵਾਂ ਦੇ ਨਾਲ ਜਿਹੜਾ ਮੌਸਮ ਉਹਦੀ ਕਾਫੀ ਖਰਾਬੀ ਹੋਣੀ ਹੈ। ਕਾਫੀ ਜ਼ਿਆਦਾ ਠੰਡ ਵੀ ਕੈਨਬਰਾ ਦੇ ਵਿਚ ਅੱਜ ਹੋਣੀ ਹੈ ਕਿਉਂਕਿ ਘੱਟ ਤੋਂ ਘੱਟ 1 ਡਿਗਰੀ ਹੈ। ਹੋਬਰਟ ਦੇ ਵਿਚ 5 ਡਿਗਰੀ ਘੱਟ ਤੋਂ ਘੱਟ 10 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ ਤੇ ਇੱਥੇ ਵੀ ਮੀਂਹ ਦੇ ਛਰਾਟੇ ਜਿਹੜੇ ਆ ਉਹ ਪੈਣੇ ਆ। ਡਾਰਵਿਨ ਦੇ ਵਿਚ ਮੌਸਮ ਜਿਹੜਾ ਜੀ ਕੁਝ ਜ਼ਿਆਦਾ ਬਦਲਾਵ ਵਾਲਾ ਨਹੀਂ ਹੁੰਦਾ। 21 ਡਿਗਰੀ ਘੱਟ ਤੋਂ ਘੱਟ 32 ਡਿਗਰੀ ਵੱਧ ਤੋਂ ਵੱਧ ਦੇ ਨਾਲ ਉੱਥੇ ਧੁੱਪ ਜਿਹੜੀ ਆ ਉਹ ਖਿੜੀ ਰਹਿਣੀ ਆ। ਸੋ ਇਹ ਸੀ ਜੀ ਮੌਸਮ ਤੇ ਹੁਣ ਪ੍ਰੋਗਰਾਮ ਦਾ ਜਿਹੜਾ ਮੌਸਮ ਆ ਉਹ ਵੀ ਆਪਾਂ ਬਦਲਦੇ ਆ ਤੇ ਸੁਣਦੇ ਆ ਪ੍ਰੋਗਰਾਮ ਦੇ ਵਿਚ ਪਹਿਲਾ ਗੀਤ। ਸੋ ਇਹ ਗੀਤ ਜਿਹੜਾ ਜੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ ਕਿ ਜਦੋਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਉਹਦੇ ਵਿਚ ਅਸੀਂ ਹਮੇਸ਼ਾ ਵਾਹਿਗੁਰੂ ਦੇ ਅੱਗੇ ਇੱਕ ਅਰਦਾਸ ਹੀ ਕਰੀਏ। ਸੋ ਅਰਦਾਸ ਮਾਤਰ ਵਾਰਿਸ ਬ੍ਰਦਰਸ ਦੀ ਆਵਾਜ਼ ਦੇ ਵਿਚ ਆਓ ਸੁਣਦੇ ਹਾਂ ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ
ਵਾਰਿਸ ਭਰਾਵਾਂ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ। ਉਮੀਦ ਕਰਦੀ ਹਾਂ ਜੀ ਜ਼ਰੂਰ ਪਸੰਦ ਆਇਆ ਹੋਣਾ। ਤੇ ਜਿਹੜੇ ਦੋਸਤ ਹੁਣੇ ਹੁਣੇ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਆ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ। ਜਿਹੜੇ ਪ੍ਰੋਗਰਾਮ ਸੁਣਨ ਦੇ ਵਿੱਚ ਹੁਣੇ ਹੁਣੇ ਸਾਡੇ ਨਾਲ ਰਲੇ ਆ, ਉਹਨਾਂ ਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਨਾਲ ਹੀ ਨਾਲ ਦੋਸਤੋ ਤੁਹਾਡੀ ਇਹ ਸਵੇਰ ਜਿਹੜੀ ਆ ਖੂਬਸੂਰਤ ਹੋਣੀ ਬੜੇ, ਇਹਦੇ ਲਈ ਅਸੀਂ ਦੁਆ ਕਰਦੇ ਆ। ਤੇ ਸਾਡੇ ਨਾਲ ਜਿਹੜੇ ਦੋਸਤ ਪ੍ਰੋਗਰਾਮ ਚ ਸ਼ਾਮਲ ਹੋਏ ਆ, ਮੈਂ ਉਹਨਾਂ ਨੂੰ ਜ਼ਰੂਰ ਤੁਹਾਡੇ ਨਾਲ ਮਿਲਾ ਦਵਾਂ ਜੀ। ਹਰਮੀਤ ਸਿੰਘ ਚਾਨਾ ਹੋਰੀ ਮੈਲਬਨ ਵਾਲੇ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਉਹਨਾਂ ਦੇ ਨਾਲ ਬੱਬੂ ਧੀਰਾ ਨਿੱਕਾ ਅਮਰੀਕ ਸਿੰਘ ਫੌਜੀ ਹੋਰੀ ਕੋਬਰਮ ਤੋਂ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਜੀ। ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਸਾਰੇ ਸਟਾਫ ਮੈਂਬਰਸ ਨੂੰ ਵੀ, ਲਿਸਨਰਸ ਨੂੰ ਵੀ, ਵਰਲਡ ਵਾਈਡ ਜਿਹੜੇ ਹਰਮਨ ਰੇਡੀਓ ਸੁਣ ਰਹੇ ਆ। ਤੇ ਕਹਿੰਦੇ ਅਸੀਂ ਇੰਜੋਏ ਕਰ ਰਹੇ ਆ ਤੁਹਾਡਾ ਪ੍ਰੋਗਰਾਮ। ਤੇ ਕਹਿੰਦੇ ਅੱਜ ਜਿਹੜਾ ਵੈਦਰ ਆ ਉਹ ਕਹਿੰਦੇ ਸਾਡੇ ਉੱਥੇ ਕਲੀਅਰ ਆ, ਕਾਫੀ ਦੇਰ ਬਾਅਦ ਕਹਿੰਦੇ ਕਹਿੰਦੇ ਇਫ ਕੰਟੀਨਿਊਡ ਥਰੂ ਆਊਟ ਡੇ। ਤੇ ਬਿਲਕੁਲ, ਕਿਉਂਕਿ ਮੌਸਮ ਦਾ ਇੱਥੇ ਕੋਈ ਭਰੋਸਾ ਨਹੀਂ ਆ। ਬਾਕੀ ਕਹਿੰਦੇ ਟੂਡੇ ਪਲੇ ਸੌਂਗ ਆਇਆ ਸਾਵਨ ਝੂਮਕੇ ਫਰੋਮ ਹਿੰਦੀ ਮੂਵੀ ਆਇਆ ਸਾਵਨ ਝੂਮਕੇ। ਕੋਸ਼ਿਸ਼ ਕਰਦੇ ਆ ਕਿ ਤੁਹਾਡਾ ਗੀਤ ਜਿਹੜਾ ਜੀ ਉਹ ਜ਼ਰੂਰ ਸੁਣਾਈਏ। ਬਾਕੀ ਕਹਿੰਦੇ ਜੀ ਓਕੇ ਬਾਏ, ਰੱਬ ਰਾਖਾ ਟਿਲ ਟੁਮੋਰੋ, ਟਿਲ ਦੈਨ ਬੀ ਹਰਮਨ, ਲਿਸਨ ਹਰਮਨ। ਬਹੁਤ ਬਹੁਤ ਧੰਨਵਾਦ। ਤੇ ਬਹੁਤ ਹੀ ਸੋਹਣਾ ਜਿਹਾ ਇਹਨਾਂ ਨੇ ਇੱਕ ਵਿਚਾਰ ਭੇਜਿਆ, ਉਹ ਵਿਚਾਰ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੀ ਆ ਮੈਂ। ਕਹਿੰਦੇ ਨਦੀ ਮੇਂ ਪਾਣੀ ਮੀਠਾ ਰਹਿਤਾ ਹੈ ਕਿਉਂਕਿ ਵੋ ਦੇਤੀ ਰਹਿਤੀ ਹੈ, ਸਾਗਰ ਕਾ ਪਾਣੀ ਖਾਰਾ ਰਹਿਤਾ ਹੈ ਕਿਉਂਕਿ ਵੋ ਲੇਤਾ ਰਹਿਤਾ ਹੈ, ਨਾਲੇ ਕਾ ਪਾਣੀ ਦੁਰਗੰਧ ਪੈਦਾ ਕਰਤਾ ਹੈ ਕਿਉਂ ਕਿਉਂਕਿ ਵੋ ਰੁਕਾ ਰਹਿਤਾ ਹੈ, ਆਪਣਾ ਜੀਵਨ ਵੀ ਵੈਸਾ ਹੀ ਹੈ, ਦੇਤੇ ਰਹੇਂਗੇ ਤੋ ਮੀਠੇ ਲਗੇਂਗੇ, ਲੇਤੇ ਰਹੇਂਗੇ ਤੋ ਖਾਰੇ ਲਗੇਂਗੇ, ਰੁਕੇ ਰਹੇਂਗੇ ਤੋ ਬੇਚਾਰੇ ਲਗੇਂਗੇ। ਬਿਲਕੁਲ, ਬਹੁਤ ਵੱਡੀ ਸੱਚਾਈ ਹੈ ਜੀ ਇਹ ਜਿਹੜੇ ਵਿਚਾਰ ਦੇ ਵਿੱਚ, ਕਿਉਂਕਿ ਬਿਲਕੁਲ ਜਦੋਂ ਅਸੀਂ ਕਿਸੇ ਨੂੰ ਦਿੰਨੇ ਆ ਤੇ ਉਹ ਦੇਣ ਦੇ ਵਿੱਚ ਇੱਕ ਤਾਂ ਸਾਡੇ ਅੰਦਰ ਆਪਣੇ ਅੰਦਰ ਨਿਮਾਣਾਪਨ ਆਉਂਦਾ ਹੈ ਹਨਾ, ਤੇ ਦੂਸਰੇ ਪਾਸੇ ਕੀ ਹੁੰਦਾ ਕਿ ਜਦੋਂ ਕਿਸੇ ਨੂੰ ਦਿੰਨੇ ਆ ਇਹਦਾ ਮਤਲਬ ਕਿ ਕਿਸੇ ਦੀ ਮਦਦ ਕਰ ਰਹੇ ਹੁੰਨੇ ਆ, ਤੁਸੀਂ ਕਿਸੇ ਦੇ ਜੀਵਨ ਦੇ ਵਿੱਚ ਕੋਈ ਰਾਹ ਜਿਹੜਾ ਆ ਉਹ ਖੋਲ ਰਹੇ ਹੁੰਨੇ ਆ ਹਨਾ। ਪਰ ਜਦੋਂ ਸਿਰਫ ਜਿਹੜੀ ਮਤ ਜਿਹੜੀ ਆ ਸਾਡੀ ਲੈਣ ਤੇ ਆ ਜਾਂਦੀ ਆ ਤਾਂ ਫਿਰ ਸਾਡੀਆਂ ਜਿਹੜੀਆਂ ਐਕਸਪੈਕਟੇਸ਼ਨ ਸਾਡੀਆਂ ਜਿਹੜੀਆਂ ਆਸਾਂ ਆ ਦੂਜਿਆਂ ਦੇ ਉੱਤੇ ਬਹੁਤ ਜ਼ਿਆਦਾ ਵੱਧ ਜਾਂਦੀਆਂ, ਤੇ ਜਦੋਂ ਆਸਾਂ ਵਧਣ ਲੱਗ ਜਾਂਦੀਆਂ ਆ ਤੇ ਉਹ ਫਿਰ ਕਈ ਵਾਰ ਨਿਰਾਸ਼ਾ ਦਾ ਕਾਰਨ ਵੀ ਬਣਦੀਆਂ। ਬਾਕੀ ਜਦੋਂ ਅਸੀਂ ਰੁਕ ਜਾਂਦੇ ਆ ਜ਼ਿੰਦਗੀ ਦੇ ਵਿੱਚ ਤਾਂ ਵਾਕਈ ਸਾਡਾ ਵੀ ਜੀਵਨ ਜਿਹੜਾ ਜੀ ਉਹ ਦੁਰਗੰਧ ਪੈਦਾ ਕਰਨ ਲੱਗ ਜਾਂਦਾ। ਸੋ ਚੱਲਦੇ ਰਹਿਣ ਦਾ ਨਾਮ ਜ਼ਿੰਦਗੀ। ਬਹੁਤ ਬਹੁਤ ਧੰਨਵਾਦ ਹਰਮੀਤ ਜੀ ਸਾਡੇ ਨਾਲ ਇਸ ਖੂਬਸੂਰਤ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ। ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ। ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਜੀ ਸਾਡੇ ਵੱਲੋਂ ਵੀ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਦਲਜੀਤ ਸਿੰਘ ਜੀ ਇਹਨਾਂ ਨੇ ਵੀ ਬਹੁਤ ਹੀ ਖੂਬਸੂਰਤ ਵਿਚਾਰ ਭੇਜਿਆ ਜੀ। ਸੋ ਕਹਿੰਦੇ ਲਾਈਫ ਆਸਕਡ ਡੈਥ, ਵਾਈ ਡੂ ਪੀਪਲ ਲਵ ਮੀ ਐਂਡ ਹੇਟ ਯੂ? ਡੈਥ ਰਿਪਲਾਈਡ, ਬਿਕੋਜ਼ ਯੂ ਆਰ ਏ ਬਿਊਟੀਫੁਲ ਲਾਈਫ ਐਂਡ ਆਈ ਐਮ ਏ ਪੇਨਫੁਲ ਟਰੁੱਥ। ਬਿਲਕੁਲ ਜੀ, ਸੱਚ ਜਿਹੜਾ ਜੀ ਉਹ ਹਮੇਸ਼ਾ ਕੌੜਾ ਹੁੰਦਾ ਤੇ ਇਸੇ ਕਰਕੇ ਜਿਹੜੀ ਮੌਤ ਹੈ ਉਹਨੂੰ ਅਸੀਂ ਕਦੇ ਵੀ ਅਪਣਾਉਣਾ ਨਹੀਂ ਚਾਹੁੰਦੇ ਹੁੰਦੇ ਹਨਾ, ਇਸੇ ਕਰਕੇ ਹਮੇਸ਼ਾ ਖੌਫ ਖਾਂਦਾ ਇਨਸਾਨ ਮੌਤ ਤੋਂ। ਤੇ ਇਸੇ ਕਰਕੇ ਜ਼ਿੰਦਗੀ ਨੇ ਪੁੱਛਿਆ ਵੀ ਮੈਨੂੰ ਪਿਆਰ ਕਰਦੇ ਆ ਤੇ ਤੈਨੂੰ ਕਿਉਂ ਨਹੀਂ, ਕਿਉਂਕਿ ਜ਼ਿੰਦਗੀ ਇੱਕ ਝੂਠਾ ਸੱਚ ਹੈ ਪਰ ਅਸੀਂ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ। ਬਹੁਤ ਹੀ ਧੰਨਵਾਦ ਦਲਜੀਤ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਇਸ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਪਾਉਣ ਦੇ ਲਈ ਤੇ ਜ਼ਿੰਦਗੀ ਦੇ ਇੱਕ ਕੌੜੇ ਸੱਚ ਨੂੰ ਸਾਡੀ ਇਸ ਸਵੇਰ ਦੇ ਨਾਲ ਰੋਸ਼ਨ ਕਰਨ ਦੇ ਲਈ, ਕਿਉਂਕਿ ਕੌੜੇ ਸੱਚ ਦੇ ਨਾਲ ਰੂਬਰੂ ਹੋਣਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਜ਼ਿੰਦਗੀ ਜਿਹੜੀ ਆ ਉਹ ਕਿਤੇ ਨਾ ਕਿਤੇ ਕਦੇ ਨਾ ਕਦੇ ਪਤਾ ਨਹੀਂ ਕਿਸ ਪਲ ਹਨਾ ਸਾਡੇ ਤੋਂ ਖੁੱਸ ਜਾਣੀ ਆ, ਪਰ ਸਾਨੂੰ ਜ਼ਰੂਰ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ। ਜ਼ਿੰਦਗੀ ਜਿਹੜੀ ਹੈ ਬੜੀ ਥੋੜ ਚਿਰੀ ਹੈ ਤੇ ਜਿੰਨਾ ਵੀ ਚਿਰ ਸਾਡੇ ਕੋਲ ਇਹ ਜੀਵਨ ਹੈਗਾ ਉਸ ਜੀਵਨ ਨੂੰ, ਉਸ ਜ਼ਿੰਦਗੀ ਨੂੰ ਅਸੀਂ ਸਵਾਰ ਲਈਏ, ਸੋਹਣਾ ਬਣਾਈਏ, ਖੁਸ਼ਗਵਾਰ ਬਣਾਈਏ, ਦੂਜਿਆਂ ਦੇ ਲਈ ਵੀ ਖੁਸ਼ੀਆਂ ਜਿਹੜੀਆਂ ਉਹ ਬਖੇਰੀਏ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ। ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ। ਨਲਪਿੰਦਰ ਸੰਧੂ ਬ੍ਰਿਸਬਨ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਗਏ ਆ। ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਐਵਰੀਵਨ। ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਦਲਪਿੰਦਰ ਤੁਹਾਨੂੰ, ਤੇ ਹੈਵ ਏ ਗੁੱਡ ਡੇ, ਤੁਹਾਡਾ ਵੀ ਦਿਨ ਸ਼ੁਭ ਹੋਵੇ ਜੀ। ਤੇ ਗੀਤ ਇੱਕ ਸੁਣਨਾ ਚਾਹਿਆ ਇਹਨਾਂ ਨੇ ਜੈਜ਼ੀ ਬੀ ਦੀ ਆਵਾਜ਼ ਦੇ ਵਿੱਚ, ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ। ਬਿਲਕੁਲ, ਤੁਹਾਡਾ ਗੀਤ ਜਿਹੜਾ ਜੀ ਉਹ ਅਸੀਂ ਪ੍ਰੋਗਰਾਮ ਦੌਰਾਨ ਭਾਵੇਂ ਪੂਰਾ ਨਾ ਵੀ ਸੁਣਾ ਸਕੀਏ ਪਰ ਸੁਣਾਵਾਂਗੇ ਜ਼ਰੂਰ, ਵਾਅਦਾ ਹੈ। ਤੇ ਇਸ ਤੋਂ ਬਾਅਦ ਸਾਡੇ ਨਾਲ ਲੱਗੇ ਪ੍ਰਦੀਪ ਸਿੰਘ ਤੂਰ ਫ੍ਰੈਜ਼ਨੋ ਵਾਲੇ USA ਤੋਂ ਜੁੜੇ ਆ ਜੀ। ਕਹਿੰਦੇ ਅਮਨ ਦੀ ਭੈਣ ਜੀ, ਵੈਸੇ ਮੇਰਾ ਨਾਮ ਪ੍ਰਦੀਪ ਸਿੰਘ ਜੀ ਅਮਰਦੀਪ ਹੈ, ਤੇ ਕੋਰੈਕਟ ਕਰ ਲਿਓ ਜ਼ਰੂਰ। ਤੇ ਕਹਿੰਦੇ ਮਿੰਟੂ ਭਾਜੀ, ਅਮਨਦੀਪ ਭਾਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ। ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ। ਧੰਨਵਾਦ ਜੀ। ਤੇ ਪ੍ਰੋਗਰਾਮ ਵਧੀਆ ਬਣਾਉਣ ਦੇ ਵਿੱਚ ਤੁਹਾਡਾ ਸਾਰਿਆਂ ਦਾ ਹੀ ਯੋਗਦਾਨ ਹੁੰਦਾ। ਤੁਸੀਂ ਸਾਰੇ ਹੀ ਸਾਡੀ ਹੌਸਲਾ ਅਫਜ਼ਾਈ ਕਰਦੇ ਹੋ, ਹਨਾ, ਸਾਡਾ ਹੌਸਲਾ ਵਧਾਉਂਦੇ ਹੋ। ਤੇ ਬਿਲਕੁਲ ਅਸੀਂ ਵੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿੰਨਾ ਕੁ ਅਸੀਂ ਵਧੀਆ ਆਪਣੇ ਵੱਲੋਂ ਕਰ ਸਕੀਏ ਕਰੀਏ। ਬਹੁਤ ਬਹੁਤ ਧੰਨਵਾਦ ਹੌਸਲਾ ਅਫਜ਼ਾਈ ਦੇ ਲਈ, ਤੇ ਨਾਲ ਹੀ ਨਾਲ ਇਸ ਪ੍ਰੋਗਰਾਮ ਚ ਸਾਂਝ ਪਾਉਣ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਬਹੁਤ ਬਹੁਤ ਧੰਨਵਾਦ। ਤੇ ਦੋਸਤੋ, ਤੁਹਾਡੇ ਜਿਹੜੇ ਅਸੀਂ ਮੈਸੇਜਸ ਆ, ਤੁਹਾਡੀਆਂ ਜਿਹੜੀਆਂ ਈਮੇਲਸ ਆ, ਉਹ ਜ਼ਰੂਰ ਲੈਂਦੇ ਜਾਵਾਂਗੇ। ਨਾਲ ਹੀ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਅੱਜ ਖ਼ਬਰਾਂ ਜਿਹੜੀਆਂ ਜੀ ਉਹ ਨਿਊਜ਼ੀਲੈਂਡ ਦੀਆਂ ਵੀ ਸਾਡੇ ਤੱਕ ਪਹੁੰਚ ਚੁੱਕੀਆਂ। ਅੱਜ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਸਾਂਝ ਜ਼ਰੂਰ ਪਾਵਾਂਗੇ ਨਿਊਜ਼ੀਲੈਂਡ ਦੀਆਂ ਖ਼ਬਰਾਂ ਦੇ ਨਾਲ ਵੀ। ਸੋ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਜਿਹੜਾ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਤੇ ਗੀਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ। ਤੁਸੀਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
Just
जी दोस्तो स्वागत है जी ते दिलपिंदर संधु हुरां दी फरमाइश ते तुसी ए गीत सुन रहे सी जैजी बैंस ते सुखचिंदर शिंदा हुरां दी आवाजां दे विच ते उम्मीद करदी आं जी जरूर पसंद तुसी कीता ही होणा ते हुण खबरां दा सिलसिला जिहड़ा जी ओह शुरू होण जा रहा ते जिवें मैं अज दस्सिया सी कि काफी दिनां बाद ते काफी उडीक कराउण तों बाद अज खबरां दे सिलसिले दे विच एक बार फिर मिंटू बराड हुरी आ डटे ने सो एडिलेड तों उहनां नूं जी आया कहिंदे आं प्रोग्राम दे विच जी बराड साहब बहुत बहुत स्वागत सति श्री अकाल
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ
ਬਿਲਕੁਲ ਉਠਾ ਰਹੇ ਆ ਤੇ ਹੁਣ ਮੈਨੂੰ ਲੱਗਦਾ ਕਿ ਵੈਸੇ ਮੈਂ ਤਾਂ ਕੱਲ ਦਾ ਪ੍ਰੋਗਰਾਮ ਤੁਹਾਡਾ ਸੁਣ ਰਹੀ ਸੀ ਤੇ ਬਹੁਤ ਲੋਕ ਜਿਹੜੇ ਆ ਤੁਸੀਂ ਨਸ਼ੇ ਤੇ ਲਾਤੇ ਆ ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਆ ਤੇ ਐਡਿਕਟ ਕਰ ਦਿੱਤੇ ਆ ਹਨਾ ਤੇ ਕੱਲ ਕਾਫੀ ਵੱਡਾ ਖੁਲਾਸਾ ਵੱਡੇ ਪੱਧਰ ਦੇ ਉੱਤੇ ਇਸ ਚੀਜ਼ ਦਾ ਹੋਇਆ ਪ੍ਰੋਗਰਾਮ ਦੇ ਵਿਚ ਤੇ ਮੈਂ ਅੱਜ ਉਹੀ ਕਹਿਣਾ ਚਾਹੁੰਦੀ ਸੀ ਵੀ ਦੇਖੋ ਜਿਹੜੇ ਵਿਚਾਰੇ ਅਡਿਕਟ ਹੋਏ ਆ ਉਹ ਅੱਜ ਵੀ ਪਤਾ ਨੀ ਕਿਸ ਢੰਗ ਦੇ ਨਾਲ ਕਿੰਨੀ ਦੇਰ ਤੋਂ ਵੇਟ ਦੇ ਵਿਚ ਬੈਠੇ ਹੋਣੇ ਆ ਕਿ ਕਦੋਂ ਸਿੱਧੂ ਸਾਹਿਬ ਜਿਹੜੇ ਖਬਰਾਂ ਦੇ ਕਦੋਂ ਬਰਾੜ ਸਾਹਿਬ ਖਬਰਾਂ ਦੇ ਸਿਲਸਿਲੇ ਦੇ ਵਿਚ ਆਉਣ ਤੇ ਆਪਣੀ ਜਿਹੜੀ ਆਵਾਜ਼ ਆ ਜੀ ਉਹ ਬਖੇਰਨ ਤੇ ਆਵਾਜ਼ ਦਾ ਜਾਦੂ ਜਿਹੜਾ ਆ ਜੀ ਉਹੀ ਕੰਮ ਕਰ ਰਿਹਾ ਜਿਹੜੇ ਨਸ਼ਾ ਜਿਹੜਾ ਤੁਸੀਂ ਲਾਇਆ
ਬਿਲਕੁਲ ਜੀ ਬੜਾ ਪਿਆਰ ਸਤਿਕਾਰ ਦਿੰਦੇ ਆਹੀ ਪਿਆਰ ਸਤਿਕਾਰ ਹੀ ਆ ਸਾਡੇ ਪੱਲੇ ਜੀ ਹੋਰ ਕੋਈ ਚੀਜ਼ ਅਸੀਂ ਕਹਿੰਦੇ ਨੀ ਸਕਦੇ ਵੀ ਕੁਛ ਕਮਾਉਣੇ ਵੀ ਨੀ ਕੋਈ ਇਹਦੇ ਤੇ ਸਾਨੂੰ ਲਾਲਚ ਨੀ ਬਸ ਸਾਡਾ ਜੇ ਲਾਲਚ ਆ ਤਾਂ ਇਹ ਦੋ ਪਿਆਰ ਭਰੇ ਸ਼ਬਦ ਦਾ ਤੇ ਇਹਨਾਂ ਦਾ ਜਿਹੜਾ ਦਿਲੋਂ ਖਿੱਚ ਹੁੰਦੀ ਹੈ ਨਾ ਕਿਸੇ ਵੀ ਚੀਜ਼ ਦੀ ਜਿਹੜੀ ਉਹ ਬੰਦੇ ਨੂੰ ਕਹਿੰਦੇ ਸੱਤ ਸੁੰਦਰਤਾ ਕੀ ਕਿਤੇ ਵੀ ਲਿਜਾ ਸਕਦੀ ਆ ਸੋ ਇਹ ਸਾਡੇ ਸਰੋਤਿਆਂ ਦੀ ਦਿਲੀ ਖਿੱਚ ਆ ਜੀ ਸਾਡੇ ਤੋਂ ਨਾ ਉੱਥੇ ਬਹੁਤ ਸਾਰੇ ਰੇਡੀਓ ਟੀਵੀ ਵਾਲਿਆਂ ਨੇ ਸਵਾਲ ਕਰਦੇ ਰਹੇ ਤੁਹਾਡਾ ਰੇਡੀਓ ਤੁਹਾਡਾ ਅਖਬਾਰ ਕੀ ਕਰਦੇ ਹੋ ਕਿੱਦਾਂ ਤੁਹਾਡੇ ਪਾਠਕ ਕਿੱਦਾਂ ਤੁਹਾਡੇ ਸਰੋਤੇ ਤਾਂ ਮੈਂ ਉਹਨਾਂ ਨੂੰ ਇੱਕੋ ਹੀ ਜਵਾਬ ਦਿੰਦਾ ਰਿਹਾ ਤਕਰੀਬਨ ਵੀ ਸਾਡਾ ਜਿਹੜਾ ਰੇਡੀਓ ਆ ਨਾ ਜਿਹੜਾ ਉਹਦੇ ਸਰੋਤੇ ਨਹੀਂ ਹਨ ਸਾਡਾ ਅਖਬਾਰ ਆ ਜਿਹੜੇ ਉਹਦੇ ਪਾਠਕ ਨਹੀਂ ਹਨ ਕਹਿੰਦੇ ਫੇਰ ਕੀ ਆ ਮੈਂ ਕਿਹਾ ਸਾਡਾ ਇੱਕ ਹਰਮਨ ਪਰਿਵਾਰ ਆ ਇੱਕ ਟੱਬਰ ਆ ਤੇ ਉਸ ਟੱਬਰ ਦੇ ਅਸੀਂ ਸਾਰੇ ਹਿੱਸੇ ਆ ਤੇ ਸਾਡੀਆਂ ਤੁਸੀਂ ਮੇਲਾਂ ਚੈੱਕ ਕਰਿਆ ਕਰੋ ਸਾਡੇ ਤੁਸੀਂ ਸੁਨੇਹੇ ਚੈੱਕ ਕਰੋ ਤਾਂ ਉਹਦੇ ਚ ਇਹੀ ਗੱਲ ਆਉਂਦੀ ਆ ਵੀ ਕਿਸੇ ਵੀ ਬੰਦੇ ਨੂੰ ਬਗਾਨਗੀ ਦੀ ਸਮੈਲ ਨਹੀਂ ਆਉਂਦੀ ਕਿਸੇ ਕਿਸਮ ਦੀ ਸਭ ਬੰਦਿਆਂ ਨੂੰ ਐਂ ਲੱਗਦਾ ਵੀ ਮੈਂ ਇਹਦਾ ਹਿੱਸਾ ਸੋ ਇਹੀ ਸਾਡੀ ਪ੍ਰਾਪਤੀ ਆ ਜੀ ਤੇ ਇਸੇ ਪ੍ਰਾਪਤੀ ਨਾਲ ਹੀ ਅਸੀਂ ਇੱਥੋਂ ਤੱਕ ਪਹੁੰਚਿਆ ਮੈਂ ਇਹ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਥਾਂ ਤੇ ਗੱਲ ਕਹਿ ਕੇ ਆਇਆ ਤੇ ਤਾਂ ਹੀ ਕਹੀ ਜਾਂਦੀ ਹੈ ਜੀ ਸਾਡੇ ਸਰੋਤੇ ਤੇ ਅਸੀਂ ਸਾਰੇ ਇੱਕ ਆ ਸਾਨੂੰ ਬਗਾਨਗੀ ਲੱਗਦੀ ਨੀ
ਜੀ ਜੀ ਬਿਲਕੁਲ ਤੇ ਬਿਲਕੁਲ ਜੀ ਇਹ ਅਹਿਸਾਸ ਹੀ ਜਿਹੜਾ ਆ ਨਾ ਇਹ ਸਾਨੂੰ ਮੈਨੂੰ ਲੱਗਦਾ ਕਿ ਥੋੜਾ ਜਿਹਾ ਉਡੂ ਉਡੂ ਕਰਾਉਂਦਾ ਰਹਿੰਦਾ ਆ ਜਦੋਂ ਪਿਆਰ ਸਤਿਕਾਰ ਜਿਹੜਾ ਸਰੋਤਿਆਂ ਵੱਲੋਂ ਸਾਨੂੰ ਮਿਲਦਾ ਤੇ ਬਰਾੜ ਸਾਹਿਬ ਇਹਦਾ ਇਹੀ ਕਾਰਨ ਆ ਕਿ ਅਸੀਂ ਪ੍ਰੋਗਰਾਮ ਦੇ ਵਿਚ ਕਈ ਵਾਰ ਹੁੰਦਾ ਕਿ ਸਾਡੀ ਤਬੀਅਤ ਨੀ ਠੀਕ ਹੁੰਦੀ ਫਿਰ ਵੀ ਹੁੰਦਾ ਕਿ ਨਹੀਂ ਹਨਾ ਸਾਡਾ ਜਿਹੜਾ ਜੋੜ ਮੇਲ ਜਿਹੜਾ ਬਣਿਆ ਹੋਇਆ ਪ੍ਰੋਗਰਾਮ ਦੇ ਜ਼ਰੀਏ ਆਵਾਜ਼ ਦਾ ਹੀ ਸਫ਼ਰ ਆ ਭਾਵੇਂ ਪਰ ਉਸ ਆਵਾਜ਼ ਦੇ ਸਫ਼ਰ ਦੇ ਵਿਚ ਜਿਹੜੀਆਂ ਸਾਂਝਾਂ ਜਿਹੜੀਆਂ ਜੀ ਉਹ ਬੜੀਆਂ ਪੀੜੀਆਂ ਹੋਣ ਡੀਆਂ ਅੱਗੇ ਤੋਂ ਅੱਗੇ ਤੇ ਅਸੀਂ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਹੋਰ ਵੀ ਜ਼ਿਆਦਾ ਗੂੜੀਆਂ ਹੋਣਗੀਆਂ ਇਹ ਤੇ ਆਪਾਂ ਬਰਾੜ ਸਾਹਿਬ ਖ਼ਬਰਾਂ ਦੇ ਸਿਲਸਿਲੇ ਵੱਲ ਚੱਲੀਏ ਤਾਂ ਅੱਜ ਦੀ ਇੱਕ ਖਾਸ ਖ਼ਬਰ ਜਿਹੜੀ ਆ ਜੀ ਉਹ ਬਣ ਰਹੀ ਆ ਪਿਛਲੇ ਦਿਨੀ ਆਪਾਂ ਸਾਰੇ ਜਾਣਦੇ ਹਾਂ ਕਿ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਤੋਂ ਅਸਤੀਫ਼ਾ ਦਿੱਤਾ ਸੀਗਾ ਸੋ ਇਹ ਅਸਤੀਫ਼ਾ ਦੇਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਜਿਹੜੀਆਂ ਸੀਗੀਆਂ ਉਹ ਸਿੱਧੂ ਦੇ ਉੱਤੇ ਲਗਾਈਆਂ ਜਾ ਰਹੀਆਂ ਸੀਗੀਆਂ ਕੋਈ ਆਪ ਦੇ ਵਿਚ ਸ਼ਾਮਲ ਕਰ ਰਿਹਾ ਸੀ ਤੇ ਕੁਝ ਲੋਕ ਜਿਹੜੇ ਆ ਉਹ ਵੱਖਰੀ ਤਰ੍ਹਾਂ ਦੇ ਸਮੀਕਰਨ ਜਿਹੜੇ ਸੀ ਉਹਨਾਂ ਦੇ ਲਈ ਖੜੇ ਕਰ ਰਹੇ ਸੀਗੇ ਤੇ ਕੱਲ ਇਕ ਹੋਰ ਨਵਾਂ ਜਿਹੜਾ ਪੈਂਟੜਾ ਆ ਉਹ ਸਿੱਧੂ ਨੇ ਅਪਣਾਉਂਦੇ ਆ ਕਹਿੰਦੇ ਕਿ ਉਨ੍ਹਾਂ ਨੇ ਜਿਹੜਾ ਰਾਜ ਸਭਾ ਤੋਂ ਅਸਤੀਫੇ ਦਾ ਜਿਹੜਾ ਠੀਕਰਾ ਆ ਉਹੀ ਭਾਜਪਾ ਲੀਡਰਸ਼ਿਪ ਦੇ ਸਿਰ ਭੰਨ ਦਿੱਤਾ ਆ ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਦੂਰ ਰੱਖਣ ਦਾ ਕਾਰਨ ਜਿਹੜਾ ਸੀ ਉਹ ਰਾਜ ਸਭਾ ਦਾ ਅਸਤੀਫਾ ਜਿਹੜਾ ਦਵਾਉਣਾ ਸੀਗਾ ਤੇ ਭਵਿੱਖ ਦੀ ਕਹਿੰਦੇ ਰਣਨੀਤੀ ਦੇ ਖੁਲਾਸੇ ਤੋਂ ਅਜੇ ਵੀ ਨਵਜੋਤ ਸਿੱਧੂ ਜਿਹੜੇ ਆ ਉਹ ਟਲ ਰਹੇ ਆ ਤੇ ਪਰ ਕਹਿੰਦੇ ਕਿ ਪੰਜਾਬ ਦੇ ਹਿੱਤ ਨੂੰ ਅਜੇ ਵੀ ਪਰਿਵਾਰ ਤੇ ਪਾਰਟੀ ਤੋਂ ਉੱਪਰ ਦੱਸ ਰਹੇ ਪਰ ਭਾਜਪਾ ਦੇ ਉੱਤੇ ਜਿਹੜਾ ਤਿੱਖਾ ਹਮਲਾ ਕੀਤਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ
ਦੇਖੋ ਪਿਛਲੇ 10 ਦਿਨਾਂ ਤੋਂ ਤਕਰੀਬਨ ਇੱਕ ਸਸਪੈਂਸ ਬਣਿਆ ਹੋਇਆ ਸੀ ਤੇ ਨਵਜੋਤ ਸਿੰਘ ਸਿੱਧੂ ਭਾਵੇਂ ਸਿੱਧੇ ਹੋ ਕੇ ਮੈਦਾਨ ਖੇਡ ਰਹੇ ਸਨ ਪਰ ਉਹ ਆਪਣੇ ਜਿਹੜੇ ਦਾ ਪੇਚ ਜਾਂ ਕਹਿੰਦੇ ਨੇ ਪੱਤੇ ਆ ਜਿਹੜੇ ਉਹ ਲੁਕਾ ਰਹੇ ਸਨ ਤੇ ਉਨ੍ਹਾਂ ਨੇ 25 ਤਰੀਕ ਦਿੱਤੀ ਹੋਈ ਸੀਗੀ ਜੀ ਵੀ 25 ਤਰੀਕ ਨੂੰ ਮੈਂ 11:30 ਵਜੇ ਇੱਕ ਪ੍ਰੈਸ ਕਾਨਫਰੰਸ ਕਰਾਂਗਾ ਤੇ ਉੱਥੇ ਆਪਣੇ ਪੱਤੇ ਜਿਹੜੇ ਸ਼ੋਅ ਕਰਾਂਗਾ ਪਰ ਜੇ ਕੱਲ ਤਕਰੀਬਨ ਸਾਰੇ ਬੰਦਿਆਂ ਦੇ ਜਗਿਆਸਾ ਸੀ 11:30 ਵਜਣ ਦੀ ਮੈਨੂੰ ਵੀ ਸਾ ਸੀ ਤੇ ਪਰ ਤਕਰੀਬਨ 12:00 ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਉਹ ਪ੍ਰੈਸ ਕਾਨਫਰੰਸ ਦੇ ਵਿਚ ਆਏ ਬੜੀ ਤੇਜ਼ੀ ਨਾਲ ਤੇ ਬੜੇ ਜੋਸ਼ ਨਾਲ ਤੇ ਬੜਾ ਗੁੱਸਾ ਜਿਹੜਾ ਉਨ੍ਹਾਂ ਦੇ ਚਿਹਰੇ ਤੇ ਝਲਕ ਰਿਹਾ ਸੀ ਕੱਲ ਜਿਹੜਾ ਕਿ ਤਕਰੀਬਨ ਉਹਨਾਂ ਦੀਆਂ ਤਕਰੀਰਾਂ ਦੇ ਵਿੱਚ ਜੋਸ਼ ਹੁੰਦਾ ਤੇ ਉਦੋਂ ਵੀ ਕਿਤੇ ਵੱਧ ਕੇ ਸੀ ਉਹ ਤਾਂ ਉਹ ਕੱਲ ਜਦੋਂ 12 ਵਜੇ ਆਏ ਆ ਤੇ ਉਦੋਂ ਸਭ ਨੂੰ ਉਮੀਦ ਸੀ ਵੀ ਅੱਜ ਕੋਈ ਧਮਾਕਾ ਕਰਨਗੇ ਪਰ ਹੈਰਾਨੀ ਇਸ ਗੱਲ ਦੀ ਹੋਈ ਵੀ ਉਹਨਾਂ ਨੇ ਆਪਣਾ ਵਾਅਦਾ ਤਾਂ ਨਿਭਾਇਆ 25 ਤਰੀਕ ਦਾ 11:30 ਆਉਣ ਦਾ ਪਰ ਉਹ ਜਿਹੜਾ ਉਹਨੂੰ ਪੱਤੇ ਆ ਪੂਰਨ ਰੂਪ ਚ ਨਹੀਂ ਖੋਲ ਕੇ ਗਏ ਉਹਦੇ ਪਿੱਛੇ ਤਾਂ ਬਹੁਤ ਸਾਰੇ ਕਾਰਨ ਉਹਨਾਂ ਨੂੰ ਵੀ ਆਪਾਂ ਪੜਤਾਲਾਂਗੇ ਪਰ ਕੱਲ ਜਿਹੜਾ ਉਹਨਾਂ ਨੇ ਪੱਤੇ ਜਿੰਨੇ ਕੁ ਖੋਲੇ ਆ ਉਹਦੇ ਵਿੱਚ ਉਹਨਾਂ ਨੇ ਸਿਰਫ ਇੱਕੋ ਹੀ ਗੱਲ ਕਹੀ ਆ ਵੀ ਕਹਿੰਦੇ ਮੈਨੂੰ ਪੰਜਾਬ ਜਾਣ ਤੋਂ ਰੋਕਿਆ ਗਿਆ ਮੈਨੂੰ ਕਿਹਾ ਗਿਆ ਵੀ ਪੰਜਾਬ ਨਾ ਜਾ ਕਹਿੰਦੇ ਇੱਕ ਵਾਰ ਰੁਕਦੇ ਦੋ ਵਾਰੀ ਰੋਕਦੇ ਮੈਂ ਝੱਲ ਲੈਂਦਾ ਪਰ 4 ਵਾਰੀ ਹੋ ਗਿਆ ਸੀ ਹੁਣ ਵੀ ਮੈਨੂੰ ਕਿਹਾ ਵੀ ਪੰਜਾਬ ਵੱਲ ਤੂੰ ਮੂੰਹ ਨਾ ਕਰ ਸੋ ਇੱਥੇ ਕਿਤੇ ਨਾ ਕਿਤੇ ਅਸੀਂ ਆਮ ਹੀ ਚਰਚਾ ਕਰਦੇ ਰਹਿੰਦੇ ਸੀ ਵੀ ਨਵਜੋਤ ਸਿੱਧੂ ਆ ਜਿਹੜਾ ਪੰਜਾਬ ਕੰਨੀ ਮੁੜ ਕੇ ਬੈਠ ਗਿਆ ਕਿਉਂ ਬੈਠ ਗਿਆ ਪਰ ਇਹਦੇ ਪਿਛਲੇ ਹੁਣ ਕਾਰਨ ਤੁਹਾਡੇ ਸਾਹਮਣੇ ਆ ਗਏ ਆ ਕੁਛ ਚਿਰ ਤਾਂ ਉਹਨਾਂ ਨੂੰ ਲਾਰਾ ਲਾਈ ਰੱਖਿਆ ਵੀ ਤੁਹਾਨੂੰ ਇਲੈਕਸ਼ਨਾਂ ਵੇਲੇ ਇੱਕਦਮ ਮਿਨਿਸਟਰੀ ਦੇ ਕੇ ਫੇਰ ਤੁਹਾਨੂੰ ਪੰਜਾਬ ਚ ਦੁਬਾਰਾ ਭੇਜਿਆ ਜਾਊਗਾ ਉਹ ਕੁਝ ਨਹੀਂ ਹੋਇਆ ਸਾਰੇ ਦਾਪੇ ਚ ਹੀ ਮੁੱਕ ਗਏ ਤਾਂ ਉਦੋਂ ਬਾਅਦ ਇਹ ਜਿਹੜਾ ਭਾਂਡਾ ਜਿਹੜਾ ਡੁੱਲਣਾ ਸ਼ੁਰੂ ਹੋਇਆ ਜਦੋਂ ਭਰ ਜਾਂਦਾ ਕਿਸੇ ਚੀਜ਼ ਦਾ ਸਬਰ ਦਾ ਪਿਆਲਾ ਤਾਂ ਉਹ ਡੁੱਲਦਾ ਹੁਣ ਇਹਦੇ ਪਿਛਲੇ ਕਾਰਨ ਕੀ ਆ ਵੀ ਨਵਜੋਤ ਸਿੱਧੂ ਨੂੰ ਕਿਉਂ ਰੋਕਿਆ ਗਿਆ ਕੀ ਕਾਰਨ ਹੋਇਆ ਤਾਂ ਇਹਦੇ ਚ ਇੱਕ ਪਹਿਲੀ ਗੱਲ ਤਾਂ 2-3 ਫੈਕਟਰ ਕੰਮ ਕਰਦੇ ਆ ਮੇਰੀ ਸਮਝ ਮੁਤਾਬਕ ਇੱਕ ਫੈਕਟਰ ਦਾ ਇਹ ਕੰਮ ਕਰਦਾ ਜੀ ਵੀ ਜਿਹੜਾ ਇੱਕ ਨਾ ਭਾਜਪਾ ਦੇ ਵਿੱਚ ਲੌਬੀ ਆ ਇਹ ਅਟਲ ਬਿਹਾਰੀ ਵਾਜਪੇਈ ਦੀ ਲੌਬੀ ਆ ਇੱਕ ਅਡਵਾਨੀ ਹੋਰਾਂ ਦਾ ਜਿਹੜੇ 5-7 ਜਿਹੜੇ ਨਾਲ ਹੀ ਸੀ ਵਾਜਪੇਈ ਦੇ ਵੀ ਚਾਹੇ ਉਹ ਮੰਨੇ ਪਰ ਫਿਰ ਵੀ ਇੱਕ ਉਹਨਾਂ ਦੀ ਇੱਕ ਲੌਬੀ ਆ ਉਹ ਜਿਹੜੀਆਂ ਲੌਬੀਜ਼ ਜਿਹੜੀਆਂ ਕੰਮ ਕਰਦੀਆਂ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਜਦੋਂ ਵੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਟੀਮ ਆਈ ਆ ਉਦੋਂ ਹੀ ਉਹਨਾਂ ਨੂੰ ਖੁੱਡੇ ਲਾਈਨ ਲਾਉਣਾ ਸ਼ੁਰੂ ਕਰ ਦਿੱਤਾ ਸੀ ਹੁਣ ਉਦੋਂ ਬਾਅਦ ਹੁੰਦੀ ਹੈ ਛਾਇਆ ਜੇ ਹੁਣ ਅਟਲ ਬਿਹਾਰੀ ਵਾਜਪੇਈ ਤੇ ਅਡਵਾਨੀ ਹੋਰਾਂ ਦੇ ਤਾਂ ਦੋਸ਼ ਆ ਗਿਆ ਵੀ ਉਹ ਤਾਂ ਬੁਢਾਪਾ ਆ ਗਿਆ ਜੀ ਉਹ ਨਹੀਂ ਹੁਣ ਉਹ ਐਕਟਿਵ ਉਹਨਾਂ ਕੰਮ ਕਰ ਸਕਦੇ ਇਸ ਲਈ ਉਹਨਾਂ ਨੂੰ ਹਾਸ਼ੀਏ ਤੇ ਭੇਜਿਆ ਜਸਵੰਤ ਸਿਨਹਾ ਹੋਇਆ ਜਸਵੰਤ ਸਿੰਘ ਹੋਇਆ ਸਾਰਾ ਹਾਸ਼ੀਏ ਤੇ ਕਰਤਾ ਪਰ ਫਿਰ ਉਦੋਂ ਅਗਲੀ ਲਾਈਨ ਦੇ ਜਿਹੜੇ ਲੀਡਰ ਹੁੰਦੇ ਆ ਉਹਨਾਂ ਉਹ ਹੁੰਦੇ ਛਤਰ ਛਾਇਆ ਹੇਠ ਵੀ ਉਹਨਾਂ ਦੇ ਉੱਤੇ ਕਿਹਦੀ ਛਤਰ ਛਾਇਆ ਸੀ ਹੁਣ ਛਤਰ ਛਾਇਆ ਤਾਂ ਜੇ ਦੇਖਿਆ ਜਾਵੇ ਤਾਂ ਸੁਸ਼ਮਾ ਸਵਰਾਜ ਦੇ ਉੱਤੇ ਵੀ ਅਟਲ ਬਿਹਾਰੀ ਵਾਜਪੇਈ ਦੀ ਸੀ ਉਧਰ ਨਕਵੀ ਦੇ ਉੱਤੇ ਸਿੱਧੂ ਦੇ ਉੱਤੇ ਸਾਰੇ ਅਟਲ ਬਿਹਾਰੀ ਵਾਜਪੇਈ ਤੋਂ ਡਾਇਰੈਕਟ ਲਿਆਂਦੇ ਗਏ ਬੰਦੇ ਸੀ ਤਾਂ ਉਹਨਾਂ ਨੂੰ ਹੁਣ ਜਿਹੜੇ ਤਾਂ ਸੁਸ਼ਮਾ ਸਵਰਾਜ ਤੇ ਉਹ ਤਾਂ ਇੱਕ ਆਪਣਾ ਇੰਡੀਵਿਜੁਅਲ ਵੀ ਕੱਦ ਬਹੁਤ ਵੱਡਾ ਕਰ ਗਏ ਸੀ ਇਸ ਕਰਕੇ ਉਹਨਾਂ ਦੇ ਤੇ ਤਾਂ ਇਹ ਦੋ ਨਹੀਂ ਉਨਾ ਚੱਲਿਆ ਪਰ ਉਹਨਾਂ ਨੂੰ ਉਂਝ ਇੱਕ ਲੋਲੀਪੋਪ ਦੇ ਕੇ ਬਿਠਾ ਰੱਖਿਆ ਜਿਵੇਂ ਸੁਸ਼ਮਾ ਨੂੰ ਵਿਦੇਸ਼ ਮੰਤਰੀ ਦਾ ਦੇ ਕੇ ਉਹਦਾ ਬਿਠਾ ਰੱਖਿਆ ਪਰ ਉਹ ਵਿਦੇਸ਼ ਮੰਤਰੀ ਵਾਲੇ ਕੰਮ ਅਸੀਂ ਦੇਖ ਹੀ ਰਹੇ ਸਾਰੇ ਪ੍ਰਧਾਨ ਮੰਤਰੀ ਖੁਦ ਕਰਦੇ ਆ ਸੋ ਸਿੱਧੂ ਜਿਹੜੇ ਅਟਲ ਬਿਹਾਰੀ ਵਾਜਪੇਈ ਬੰਨਿਓ ਸਪੈਸ਼ਲ ਅਪਰੋਚ ਦੇ ਉੱਤੇ ਆਏ ਸੀ ਇਲੈਕਸ਼ਨਾਂ ਚ ਤੇ ਬੜੀ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਸਾਡੇ ਸਰੋਤਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਪਰ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਹੈ ਵੀ ਸਿਰਫ 14 ਦਿਨਾਂ ਦੇ ਵਿੱਚ ਉਹਨਾਂ ਨੇ ਉਹ ਇਲੈਕਸ਼ਨ ਜਿੱਤ ਕੇ ਦਿਖਾਤਾ ਸੀ ਕੱਲ ਉਹਨਾਂ ਨੇ ਦੱਸਿਆ ਵੀ ਇਸ ਗੱਲ ਬਾਰੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਪਾਕਿਸਤਾਨ ਦੀ ਇੱਕ ਮੈਚ ਕਮੈਂਟਰੀ ਕਰ ਰਹੇ ਸੀ ਬੈਠੇ ਤਾਂ ਵਾਜਪੇਈ ਸਾਹਿਬ ਦਾ ਸੁਨੇਹਾ ਆ ਗਿਆ ਵੀ ਸਿੱਧੂ ਸਾਹਿਬ ਤੁਸੀਂ ਇਸ ਮੋਰਚੇ ਤੇ ਆ ਜਾਓ ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਸਿਰਫ 14 ਦਿਨ ਰਹਿੰਦੇ ਆ ਮੈਂ ਹੁਣ ਕੀ ਕਰ ਸਕਦਾ ਉਹ ਕਹਿੰਦੇ ਨਹੀਂ ਤੁਹਾਨੂੰ ਆਉਣਾ ਪਊਗਾ ਤਾਂ ਅੰਮ੍ਰਿਤਸਰ ਦੀ ਸੀਟ ਸੀ ਜਿਹੜੀ ਰੰਗਨੰਦਨ ਲਾਲ ਭਾਟੀਆ ਜਿਹੜੇ ਕਿ ਕਾਂਗਰਸ ਦੇ MP ਰਹੇ ਆ ਤੇ ਵਿਦੇਸ਼ ਮੰਤਰੀ ਤੱਕ ਪਹੁੰਚੇ ਆ ਉਹਨਾਂ ਨੇ ਕਾਫੀ ਉਹਦੇ ਤੇ ਕਬਜ਼ਾ ਸੀ ਕਿਸਮ ਦਾ ਤੇ ਉਹਨਾਂ ਨੇ 3 ਲਗਾਤਾਰ ਪਲਾਨ ਜਿੱਤਦਿਆਂ ਨੂੰ ਹੋ ਗਏ ਸੀ ਤੇ ਉਹੋ ਜਿਹੇ ਥਾਂ ਦੇ ਉੱਤੇ 14 ਦਿਨਾਂ ਦੇ ਵਿੱਚ ਆ ਕੇ ਨਵਜੋਤ ਸਿੰਘ ਸਿੱਧੂ ਨੇ ਉਹ ਸੀਟ ਕੱਢੀ ਸੀ ਉਹ ਵੀ 1,00,000 ਵੋਟ ਨਾਲ ਤਾਂ ਹੁਣ ਗੱਲ ਇੱਥੇ ਆ ਜਾਂਦੀ ਹੈ ਵੀ ਇੱਕ ਬੰਦਾ ਉਦੋਂ ਸੈਲੀਬ੍ਰਿਟੀ ਦੇ ਤੌਰ ਦੇ ਉੱਤੇ ਆਇਆ ਸੀ ਕਿਉਂਕਿ ਸਿਆਸੀ ਬੈਕਗ੍ਰਾਉਂਡ ਉਹਦੀ ਹੈ ਨਹੀਂ ਸੀ ਬਿਲਕੁਲ ਵੀ ਤਾਂ ਦੂਜਾ ਭਾਜਪਾ ਦਾ ਜਿਹੜਾ ਹੱਥ ਸੀ ਤੇ ਜਿਹੜੇ ਹਿੰਦੂ ਵੋਟ ਸੀ ਉਹਨਾਂ ਵੱਲ ਹੋ ਗਈ ਸੀ ਅਕਾਲੀ ਦਲ ਨਾਲ ਸਮਝੌਤਾ ਹੋਣ ਕਰਕੇ ਅਕਾਲੀ ਵੋਟ ਉਹਨਾਂ ਵੱਲ ਹੋ ਗਈ ਸੀ ਤੇ ਤੀਜਾ ਉਹਨਾਂ ਦਾ ਸਟਾਰਡਮ ਸੀ ਸੋ ਇਹ 3-4 ਚੀਜ਼ਾਂ ਰਲ ਗਈਆਂ ਪਰ ਸਿੱਧੂ ਨੇ ਇਸ ਗੱਲ ਨੂੰ ਮੁਨਕਰ ਨਹੀਂ ਹੋਇਆ ਉਹਨੇ ਮੰਨਿਆ ਉਹਨਾਂ ਨੇ ਕਿਹਾ ਵੀ ਹੋ ਸਕਦਾ ਮੇਰੀ ਪਹਿਲੀ ਜਿੱਤ ਜਿਹੜੀ ਸੈਲੀਬ੍ਰਿਟੀ ਦੇ ਤੌਰ ਤੇ ਸੀ ਪਰ ਦੂਜੀ ਤੀਜੀ ਚੌਥੀ ਜਿੱਤ ਤਾਂ ਮੇਰੇ ਕੰਮਾਂ ਦੀ ਹੋਈ ਹੈ ਨਾ ਕਿਉਂਕਿ 3 ਵਾਰ ਉਹ MP ਦੇ MLA ਦੇ ਵੋਟਾਂ ਨੂੰ ਮੰਨਦੇ ਆ ਕਿਉਂਕਿ ਉਹ ਸੀਟ ਵੀ ਜਿਹੜੀ ਕਾਂਗਰਸ ਦੀ ਪੱਕੀ ਸੀਟ ਹੁੰਦੀ ਸੀ ਤੇ ਜਿੱਥੋਂ ਕਿ ਉਹਨਾਂ ਨੇ ਉਹਨਾਂ ਦੀ ਪਤਨੀ ਨੇ ਇੱਕਦਮ ਫੇਰ ਬਦਲ ਲਿਆ ਕੇ ਤੇ ਉਹ ਭਾਜਪਾ ਦੀ ਝੋਲੀ ਪਾਈ ਤੇ ਉਦੋਂ ਨਾਲ ਨਾਲ ਉਹਨਾਂ ਨੇ 55-60 ਸੀਟਾਂ ਦਾ ਹੋਰ ਵੀ ਦੱਸਿਆ ਵੀ ਹਰਿਆਣੇ ਦੇ ਵਿੱਚ ਤੇ ਪੰਜਾਬ ਚ ਕਿਹੜੀਆਂ ਕਿਹੜੀਆਂ ਸੀਟਾਂ ਤੇ ਉਹਨਾਂ ਨੇ ਤੂਫਾਨੀ ਜਿਹੜਾ ਚੋਣ ਪ੍ਰਚਾਰ ਕਰਕੇ ਤੇ ਉੱਤਰ ਭਾਰਤ ਦੇ ਵਿੱਚ ਇੰਨੀਆਂ ਸੀਟਾਂ ਭਾਜਪਾ ਨੂੰ ਲੈ ਕੇ ਦਿੱਤੀਆਂ ਜਿਹ ਚ ਕੋਈ ਝੂਠ ਵਾਲੀ ਇੱਕ ਵੀ ਗੱਲ ਨਹੀਂ ਸੀ ਕੱਲ ਜਿਹੜੀ ਸਿੱਧੂ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਹੇ ਸੀ ਉਹ ਸੱਚ ਛਲਕ ਛਲਕ ਪੈ ਰਿਹਾ ਸੀ ਤੇ ਹੁਣ ਜਦੋਂ ਇੱਕ ਇਹੋ ਜਿਹਾ ਬੰਦੇ ਨੂੰ ਹਾਸ਼ੀਏ ਤੇ ਧੱਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੂਜਾ ਪਹਿਲੂ ਕੀ ਆ ਦੂਜਾ ਪਹਿਲੂ ਇਹ ਆ ਜੀ ਵੀ ਹਾਂ ਮੋਦੀ ਨੇ ਇੱਕ ਪਾਸੇ ਤਾਂ ਜਿਹੜੇ ਅਟਲ ਬਿਹਾਰੀ ਵਾਜਪੇਈ ਤੇ ਅਡਵਾਨੀ ਫੈਕਟਰ ਵਾਲੇ ਬੰਦਿਆਂ ਨੂੰ ਪਾਸੇ ਕਰਤਾ, ਸਭ ਨੂੰ ਹਾਸ਼ੀਏ ਤੇ ਧੱਕਤਾ, ਦੂਜਾ ਫੈਕਟਰ ਜੀ ਪੰਜਾਬ ਦੇ ਵਿੱਚ ਬਾਦਲਾਂ ਨਾਲ ਸਮਝੌਤਾ। ਜੇ ਹੁਣ ਬਾਦਲਾਂ ਦੇ ਮਾਮਲੇ ਚ ਦੇਖਿਆ ਜਾਵੇ ਤਾਂ ਸਿੱਧੂ ਬਾਦਲਾਂ ਨੂੰ ਕੀ ਪ੍ਰੋਬਲਮ ਦੇ ਰਿਹਾ ਸੀ? ਨੰਬਰ ਇੱਕ ਤਾਂ ਸਭ ਤੋਂ ਵੱਡੀ ਗੱਲ ਆ, ਬਾਦਲਾਂ ਦੇ ਇੱਕ ਪਰਿਵਾਰਕ ਮੈਂਬਰ ਨੂੰ ਮਜੀਠੀਏ ਲਈ ਸਿੱਧੂ ਸਿੱਧਾ ਚੈਲੰਜ ਸੀ ਤੇ ਉਹ ਅੰਮ੍ਰਿਤਸਰ ਇੱਕੋ ਜ਼ਿਲ੍ਹੇ ਨਾਲ ਬਿਲੋਂਗ ਹੋਣ ਕਿ ਮਜੀਠੀਏ ਦਾ ਕੱਦ ਕਾਠ ਆ ਜਿਹੜਾ ਸਿੱਧੂ ਮੂਰੇ ਨਹੀਂ ਨਿਕਲ ਕੇ ਬਾਹਰ ਆ ਰਿਹਾ ਸੀ, ਇੱਕ ਤਾਂ ਇਹ ਵੱਡੀ ਸਮੱਸਿਆ ਸੀ। ਦੂਜੀ ਸਮੱਸਿਆ ਜਿਹੜਾ ਸਿੱਧੂ ਦਾ ਤੇਜ਼ ਤਰਾਰ ਹੋਣਾ ਤੇ ਉਹਦੀ ਬੈਕਗ੍ਰਾਉਂਡ ਦੱਸਦੀ ਆ, ਇਹ ਉਹੀ ਨਵਜੋਤ ਸਿੱਧੂ ਆ ਜਿਹਨੇ ਵੱਡੇ ਵੱਡੇ ਚੈਲੰਜ ਹੱਥਾਂ ਜਿਹੜੇ ਕਹਿੰਦੇ ਕਹਾਉਂਦੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਢਹਿ ਢੇਰੀ ਕਰਕੇ ਤੇ ਉਹ ਜਿੱਤੇ ਆ, ਇਹ ਮੰਨਣੀ ਪੈਣੀ ਆ ਗੱਲ। ਸ਼ਾਇਦ ਸਾਡੇ ਜਿਹੜੇ ਕੇਟਰ ਸਿੱਧੂ ਨੂੰ ਜਾਣਦੇ ਆ ਨਾ, ਸ਼ਾਇਦ ਉਹਨਾਂ ਨੂੰ ਇਹ ਗੱਲ ਚੇਤੇ ਹੋਵੇ ਵੀ ਜਦੋਂ 83 ਦੇ ਵਿੱਚ ਪਹਿਲੀ ਵਾਰ ਸਿੱਧੂ ਮੈਚ ਖੇਡਣ ਆਇਆ ਨਾ, ਉਸ ਟਾਈਮ ਇੱਕ ਕਲਕੱਤੇ ਦਾ ਰਿਪੋਰਟਰ ਹੁੰਦਾ ਸੀ, ਰਿਪੋਰਟਰ ਆਪ ਨੂੰ ਅਸੀਂ ਕਈ ਵਾਰੀ ਮਿਸ ਜੱਜ ਕਰਦੇ ਹਾਂ ਪਰ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਆ, ਉਹ ਰਿਪੋਰਟਰ ਜਿਹਦੀ ਵੀ ਰਿਪੋਰਟ ਕਰਦਾ ਹੁੰਦਾ ਸੀ ਨਾ ਹਰ ਸ਼ਾਮ ਨੂੰ ਉਹਨੇ ਖੇਡ ਦੀ ਸਮੀਖਿਆ ਕਰਨੀ ਹੁੰਦੀ ਸੀ, ਉਹ ਪਹਿਲੇ ਦਿਨ ਟੈਸਟ ਮੈਚ ਦੀ ਸਮੀਖਿਆ ਦੂਜੇ ਦਿਨ ਦੀ, ਤੇ ਉਹ ਸਮੀਖਿਆ ਨੂੰ ਜਿੱਥੇ ਚੋਣ ਕਰਤਾ ਵੀ ਮੰਨਦੇ ਸੀ ਉੱਥੇ ਦੁਨੀਆਂ ਹਿੱਲ ਜਾਂਦੀ ਸੀ ਉਸ ਸਮੀਖਿਆ ਨੂੰ, ਐਡੀ ਕੁ ਵਧੀਆ ਸਮੀਖਿਆ ਹੁੰਦੀ ਸੀ ਉਹਦੀ। ਉਸਨੇ ਨਵਜੋਤ ਸਿੱਧੂ ਨੂੰ ਇੱਕ ਲਾਈਨ ਲਿਖੀ ਸੀ, ਕਹਿੰਦੇ ਨਵਜੋਤ ਸਿੱਧੂ ਬਾਰੇ ਮੈਂ ਇਹੀ ਕਹਾਂਗਾ ਵੀ ਸਟਰੋਕ ਲੈਸ ਬੰਡਰ ਆ, ਇਹ ਵੀ ਇਹਦੇ ਕੋਲੇ ਸਟਰੋਕ ਹੈ ਨੀ ਖੇਡਣ ਨੂੰ ਪਰ ਉਹ ਵਾਕਈ ਬੰਡਰ ਆ। ਇਹ ਉਹ ਇੱਕ ਓਪਨਰ ਦੇ ਤੌਰ ਤੇ ਪਹਿਲਾ ਟੈਸਟ ਖੇਡਿਆ ਜਦੋਂ 83 ਦੇ ਵਿੱਚ, ਉਹਦੀ ਇੱਕ ਲਾਈਨ ਨੇ ਸਿੱਧੂ ਨੂੰ ਦੂਜੇ ਮੈਚ ਤੋਂ ਬਾਅਦ ਟੀਮ ਚੋਂ ਬਾਹਰ ਕੱਢਤਾ, ਕਹਿੰਦੇ ਜੀ ਜਿਹਦੇ ਕੋਲੇ ਸਟਰੋਕ ਹੀ ਹੈ ਨੀ ਉਹ ਕੀ ਖੇਡੂਗਾ। ਪਰ ਇਸ ਬੰਦੇ ਨੇ ਉਸ ਤੋਂ ਬਾਅਦ ਕਿਤੇ ਕੋਈ ਅਪਰੋਚ ਕਰਨ ਦੀ ਥਾਂ ਤੇ ਦੋ ਇਹਦੇ ਦੋਸਤ ਸਪਿਨਰ ਸੀ ਜਿਹੜੀ ਹਿਸਟਰੀ ਦੱਸਦੀ ਆ, ਉਹਨਾਂ ਨੂੰ ਨਾਲ ਲੈ ਕੇ ਪਟਿਆਲੇ ਦੇ ਗਰਾਊਂਡ ਦੇ ਵਿੱਚ ਲਗਾਤਾਰ 4 ਸਾਲ ਇਹੋ ਜਿਹੀ ਪ੍ਰੈਕਟਿਸ ਕੀਤੀ ਵੀ 4 ਸਾਲਾਂ ਬਾਅਦ ਜਦੋਂ 87 ਦੇ ਵਰਲਡ ਕੱਪ ਚ ਖੇਡਿਆ ਨਾ, ਤੇ ਉਦੋਂ ਬਾਅਦ ਉਹੀ ਜਿਹੜਾ ਸੀਗਾ ਆਪਣਾ ਰਿਪੋਰਟਰ ਉਹਨੇ ਲਾਈਨ ਲਿਖੀ ਸਿਕਸਰ ਮੈਨ ਸਿੱਧੂ, ਉਹਨੇ ਇਹਨੂੰ ਸਿਕਸਰ ਮੈਨ ਸਿੱਧੂ ਦਾ ਉਪਾਧੀ ਦਿੱਤੀ। ਤੇ ਇਹਨੇ ਕਿਹਾ ਬਸ ਇਹਨੇ ਇੰਨਾ ਕਿ ਉਦੋਂ ਕਿਹਾ ਸੀ ਕਹਿੰਦਾ ਬਸ ਮੈਂ ਇਸੇ ਲਈ 4 ਸਾਲ ਲਾਏ ਸੀ ਤੇਰੀ ਕਲਮ ਤੋਇਲ ਲਈ। ਸੋ ਐਡਾ ਕੁ ਹਿੰਡੀ ਬੰਦਾ ਇਹ, ਸਭ ਨੂੰ ਪਤਾ ਵੀ ਇਹ ਇੰਨੀ ਕੁ ਹਿੰਡ ਆ ਇਹਦੇ ਵਿੱਚ ਤੇ ਇਹਨੇ ਹਰ ਥਾਂ ਤੇ ਪਗਾਈ ਆ, ਤੇ ਇਹੋ ਜਿਹਾ ਕੋਈ ਬੰਦਾ ਹੋਊਗਾ ਦੁਨੀਆਂ ਦੇ ਵਿੱਚ ਜਿਹੜਾ ਬੰਦਾ ਇੰਡੀਆ ਦੀ ਟੀਮ ਦੇ ਵਿੱਚ ਚੁਣਿਆ ਗਿਆ ਤੇ ਕੈਪਟਨ ਦੀ ਇੱਕ ਨਿੱਕੀ ਜਿਹੀ ਗੱਲ ਪਿੱਛੇ ਦੌਰਾ ਵਿਚਾਲੇ ਛੱਡ ਕੇ ਆ ਗਿਆ, ਤੇ ਹਾਲਾਂਕਿ ਉਹਦਾ ਉਸ ਟਾਈਮ 10 ਸਾਲ ਕੈਰੀਅਰ ਪਿਆ ਸੀ ਕ੍ਰਿਕਟ ਦੇ ਵਿੱਚ, ਤੇ ਉਹਨੇ ਇੰਗਲੈਂਡ ਛੱਡ ਕੇ ਜਹਾਜ਼ ਚੜ ਗਿਆ ਸੀਗਾ। ਕੋਈ ਹੋਊਗਾ ਇਹੋ ਜਿਹਾ ਬੰਦਾ ਸਮਝੌਤਾ ਕਰ ਲੂਗਾ? ਸੋ ਇਸ ਕਰਕੇ ਮੇਰਾ ਕਹਿਣ ਦਾ ਭਾਵ ਆ ਵੀ ਇੱਕ ਜਿੱਦੀ ਕਿਸਮ ਦਾ ਕਰੈਕਟਰ ਆ ਜਿਹੜੀ ਇਹਨੇ ਧਾਰ ਲਈ ਇਹਨੇ ਕਰਨੀ ਆ। ਲੋਕ ਹੁਣ ਕਹਿ ਕੇ ਥੱਕ ਗਏ ਵੀ ਇਹ ਪੰਡਤਾਂ ਦੇ ਵਿੱਚ ਜਾਂਦਾ ਹੈਗਾ, ਇਹ ਉੱਥੇ ਦੰਦ ਕੱਢਦਾ, ਇਹ ਹਲਕੇ ਫੁਲਕੇ ਚੁਟਕਲੇ ਸੁਣਾਉਂਦਾ, ਪਰ ਕਿਤੇ ਅਸਰ ਮੰਨਿਆ ਕਿਸੇ ਚੀਜ਼ ਦਾ ਇਸ ਬੰਦੇ ਨੇ? ਇਸ ਬੰਦੇ ਨੇ ਜੋ ਕਰਨਾ ਉਹ ਕੀਤਾ ਤੇ ਕਰੀ ਜਾਂਦਾ। ਸੋ ਇੱਥੇ ਉਹ ਇਹ ਚੀਜ਼ ਫੈਕਟਰ ਜਿਹੜੇ ਬਾਦਲਾਂ ਨੂੰ ਬੜ ਬੜ ਖਾਂਦਾ ਸੀ ਵੀ ਇਹ ਬੰਦਾ 4 ਦਿਨਾਂ ਨੂੰ ਜੇ ਕਦੇ ਵੀ ਕੋਈ ਸ਼ਰੀਕ ਬਣੂਗਾ ਸੁਖਵੀਰ ਦਾ ਸ਼ਰੀਕ ਬਣਦਾ ਤਾਂ ਉਹ ਨਵਜੋਤ ਸਿੱਧੂ ਆ। ਸੋ ਇਸ ਕਰਕੇ ਭਾਜਪਾ ਨਾਲ ਡੀਲ ਇਹੀ ਚੀਜ਼ ਦੀ ਸੀ ਵੀ ਨਵਜੋਤ ਸਿੱਧੂ ਨੂੰ ਹਾਸ਼ੀਏ ਤੇ ਧੱਕ ਦਿੱਤਾ ਜਾਵੇ, ਤੇ ਉਹ ਕੱਲ ਪੀੜ ਉਹਦੇ ਅੰਦਰੋਂ ਜਿਹੜੀ ਨਿਕਲ ਕੇ ਸਾਹਮਣੇ ਆਈ। ਹੁਣ ਦੂਜੇ ਪਾਸੇ ਆ ਜਾਂਦੀ ਹੈ ਵੀ ਉਹਨੇ ਅਧੂਰੇ ਪੱਤੇ ਕਿਉਂ ਸ਼ੋਅ ਕੀਤੇ? ਅਧੂਰੇ ਪੱਤੇ ਸ਼ੋਅ ਇਹ ਕੀਤੀ ਜਿੰਨੀ ਕੁ ਗੱਲ ਉਹਨੇ 10 ਦਿਨ ਵੇਟ ਕੀਤੀ ਵੀ ਕਿਹੜੀ ਪਾਰਟੀ ਨਾਲ ਕੀ ਡੀਲ ਹੁੰਦੀ ਆ, ਤਾਂ ਉਹ ਡੀਲ ਜਦੋਂ ਨਹੀਂ ਪੂਰੀ ਨੇਪਰੇ ਚੜੀ ਕਿਸੇ ਵੀ ਪਾਰਟੀ ਨਾਲ, ਤਾਂ ਫਿਰ ਉਹਨੇ ਜਿਹੜੀ ਆਪਦਾ ਬਚਨ ਨਿਭਾਉਂਦੇ ਹੋਏ ਪ੍ਰੈਸ ਕਾਨਫਰੰਸ ਕਰਕੇ ਉਨੀ ਗੱਲ ਦੱਸਤੀ ਵੀ ਮੈਂ ਅਸਤੀਫਾ ਕਿਉਂ ਦਿੰਦਾ, ਬਾਕੀ ਤੇ ਉਹਨੇ ਕਹਿਤਾ ਵੀ ਵੇਟ ਐਂਡ ਵਾਚ। ਤੇ ਉਹ ਹੁਣ ਵੇਟ ਐਂਡ ਵਾਚ ਦੇ ਪਿੱਛੇ ਕੱਲ ਬਹੁਤ ਸਾਰੇ ਡਿਬੇਟ ਚੈਨਲਾਂ ਤੇ ਚੱਲੇ, ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਕੇਜਰੀਵਾਲ ਡਰਦੇ ਆ, ਤੇ ਇਹਦੇ ਚ ਕੋਈ ਅਤਕਥਨੀ ਵੀ ਨਹੀਂ ਆਏਗੀ। ਮੈਂ ਮੇਰੇ ਮੰਨਣ ਮੁਤਾਬਕ ਵੀ ਨਵਜੋਤ ਸਿੱਧੂ ਘੱਟੋ ਘੱਟ ਸੀਐਮ ਦੀ ਡੀਲ ਤੋਂ ਬਿਨਾਂ ਆਉਣਾ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ, ਤੇ ਉਹਨਾਂ ਨੇ ਜ਼ਰੂਰ ਇਹ ਚੀਜ਼ਾਂ ਦੀ ਅੰਦਰ ਖਾਤੇ ਆਪ ਕੋਲੇ ਸ਼ਰਤਾਂ ਚਾਹੇ ਸਾਡੇ ਅੰਦਾਜ਼ੇ ਆ ਪਰ ਰੱਖੀਆਂ ਹੋਣਗੀਆਂ, ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ। ਤਾਂ ਹੁਣ ਕੇਜਰੀਵਾਲ ਕੀ ਸੋਚਦੇ ਆ? ਕੇਜਰੀਵਾਲ ਵਾਕਈ ਇਹ ਗੱਲ ਕੋਈ ਵੀ ਪਾਰਟੀ ਦਾ ਮੁਖੀ ਸੋਚੂਗਾ ਵੀ ਜੇ ਨਵਜੋਤ ਸਿੱਧੂ ਪੰਜਾਬ ਦੇ ਵਿੱਚ ਆਉਂਦੇ ਆ ਤਾਂ ਇੱਕ ਤਾਂ ਜਿਹੜੀ ਉਹਨਾਂ ਦੀ ਹੁਣ ਤੱਕ 3 ਸਾਲਾਂ ਦੇ ਵਿੱਚ ਮਿਹਨਤ ਕਰੀ ਲੀਡਰਸ਼ਿਪ ਆ ਉਹ ਸਾਰੀ ਦੀ ਸਾਰੀ ਜ਼ੀਰੋ ਹੋਜੂਗੀ, ਸਾਰੀ ਦੀ ਸਾਰੀ ਉਹ ਜ਼ੀਰੋ ਹੋਜੂਗੀ। ਇਹ ਬੰਦਾ ਜਦੋਂ ਆ ਕੇ ਖੜ ਗਿਆ ਤੇ ਉਹ ਉਹਨਾਂ ਨੂੰ ਹੋਰ ਕੋਈ ਬੰਦਾ ਦਿਖਣਾ ਹੀ ਨਹੀਂ। ਦੂਜੀ ਉਹਨਾਂ ਨੂੰ ਦਿਖ ਰਿਹਾ ਵੀ ਜੇ ਬੰਦਾ ਸਟਰੋਂਗ ਹੁੰਦਾ ਤਾਂ ਇਹਨੇ ਇਹ ਬੰਦੇ ਨੇ ਆਪ ਮੁਹਾਰੀਆਂ ਵੀ ਕਰਨੀਆਂ, ਤੇ ਉਹ ਜੇ ਕੱਲ ਨੂੰ ਹੋ ਸਕਦਾ ਵੀ ਕੇਜਰੀਵਾਲ ਨੂੰ ਹੀ ਇਹਨੂੰ ਸ਼ਾਂਤ ਕਰਨ ਲਈ ਬਹੁਤ ਔਖਾ ਹੋਣਾ ਪਵੇ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਜੀ ਚ ਆਪ ਚਾਹੁੰਦੀ ਆ ਵੀ ਬਿਨਾਂ ਸ਼ਰਤ ਤੋਂ ਜੇ ਸਿੱਧੂ ਆਉਣਾ ਚਾਹੇ ਤਾਂ ਜੀ ਸੱਦ ਕੇ ਆਵੇ, ਉਹ ਸਾਡੀ ਸਾਡਾ ਸੋਚ ਹੋਊ ਜਾਂ ਸਰੋਤ ਜਿਹੜੀ ਵੋਟਰਾਂ ਦੀ ਰਿਐਕਸ਼ਨ ਹੋਊਗਾ ਵੀ ਅਸੀਂ ਨਵਜੋਤ ਸਿੱਧੂ ਨੂੰ ਕੀ ਦਿੰਨੇ ਆ। ਪਰ ਨਵਜੋਤ ਸਿੱਧੂ ਮੰਗ ਕੇ ਨਾ ਆਵੇ। ਹੁਣ ਇੱਥੇ ਆ ਕੇ ਜਿਹੜੀ ਫਾਂਸ ਅੜੀ ਹੋਈ ਆ ਤੇ ਦੂਜੇ ਪਾਸੇ ਕਾਂਗਰਸ ਆ ਜਿਹੜੀ, ਕਾਂਗਰਸ ਏਡੀ ਡੀਲ ਕਦੇ ਨੀ ਕਰ ਸਕਦੀ ਵੀ ਨਵਜੋਤ ਸਿੱਧੂ ਨੂੰ ਸੀਐਮ ਦਾ ਕੈਂਡੀਡੇਟ ਬਣਾਉਣ, ਕੈਪਟਨ ਦੇ ਬੈਠੇ ਹੋਏ। ਸੋ ਇਸ ਕਰਕੇ ਕਾਂਗਰਸ ਨਾਲ ਉਹ ਡੀਲ ਕਦੇ ਵੀ ਸਿਰੇ ਨੀ ਚੜ ਸਕਦੀ। ਕਾਂਗਰਸ ਅੰਦਰ ਖਾਤੇ ਨਵਜੋਤ ਸਿੱਧੂ ਨੂੰ ਉਹਦਾ ਪਿਛੋਕੜ ਦੇ ਤੌਰ ਤੇ, ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਫਾਦਰ ਸਾਹਿਬ ਜਿਹੜੇ ਜਾਣਦੇ ਉਹਨਾਂ ਨੂੰ ਪਤਾ, ਸਰਦਾਰ ਭਗਵੰਤ ਸਿੰਘ ਐਡਵੋਕੇਟ ਹੁੰਦੇ ਸੀ ਜੀ ਪਟਿਆਲੇ ਦੇ ਵਿਚ, ਬਹੁਤ ਵੱਡਾ ਨਾਂ ਸੀ ਉਹਨਾਂ ਦਾ ਤੇ ਉਹਨਾਂ ਉਹ ਕਾਂਗਰਸ ਦੇ ਬਹੁਤ ਹੀ ਉੱਗੇ ਲੀਡਰ ਰਹੇ ਆ ਕਾਂਗਰਸ ਦੇ ਵਿਚ, ਚਾਹੇ ਉਹਨਾਂ ਇਲੈਕਸ਼ਨ ਨੀ ਲੜੀ ਪਰ ਬਹੁਤ ਵੱਡੇ ਹਮਾਇਤੀ ਰਹੇ ਆ ਕਾਂਗਰਸ ਦੇ ਸਾਰੀ ਉਮਰ। ਸੋ ਹੋ ਸਕਦਾ ਵੀ ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਆਪਦੀ ਜਿਹੜੀ ਪਰਿਵਾਰਕ ਜਿੱਥੇ ਉੱਥੇ ਤੁਸੀਂ ਵਾਪਸ ਆਓ। ਸੋ ਇਹ ਨਵਜੋਤ ਸਿੱਧੂ ਦੇ ਪੱਤੇ ਅਜੇ ਹੋਰ ਟਾਈਮ ਲੱਗਣਗੇ ਜੀ ਖੁੱਲਣ ਤੇ, ਪਰ ਜਿੰਨੀ ਕੁ ਆਪਾਂ ਸਮੀਖਿਆ ਕਰ ਸਕਦੇ ਸੀ ਉਨੀ ਕੁ ਕੀਤੀ ਆ
ਜੀ। ਤੇ ਅਗਲੀ ਖਬਰ ਵੱਲ ਚਲੀਏ ਤਾਂ ਬਰਾੜ ਸਾਹਿਬ, ਆਪਾਂ ਜਾਣਦੇ ਹਾਂ ਕਿ ਪਿਛਲੇ ਕੁਛ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਉਹ ਵੀ ਵੀਡੀਓਗ੍ਰਾਫੀ ਦੇ ਨਾਲ ਵਿਵਾਦ ਚ ਘਿਰੇ ਹੋਏ ਆ ਕਾਫੀ ਦਿਨਾਂ ਤੋਂ, ਤੇ ਉਨ੍ਹਾਂ ਨੂੰ ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ ਨੇ ਕਥਿਤ ਸੁਰੱਖਿਆ ਉਲੰਘਣਾ ਦੇ ਮਾਮਲੇ ਦੇ ਵਿਚ ਫੈਸਲਾ ਹੋਣ ਤੱਕ ਸਦਨ ਚ ਨਾ ਆਉਣ ਦੀ ਸਲਾਹ ਦਿੱਤੀ ਆ। ਸੋ ਸਦਨ ਚ ਆਉਣ ਤੇ ਰੋਕ ਲੱਗ ਗਈ ਆ ਤੇ ਉਨ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਜੀ ਉਹ ਵੱਧ ਰਹੀਆਂ ਹੁਣ।
ਬਿਲਕੁਲ ਜੀ, ਦੇਖੋ ਅਸੀਂ ਪਹਿਲਾਂ ਵੀ ਕਿਹਾ ਵੀ ਇਹ ਨਦਾਨੀ ਦੇ ਵਿਚ ਕੀਤਾ ਗਿਆ ਕੰਮ ਸੀਗਾ ਤੇ ਇਹ ਇਹੋ ਜਿਹੀ ਨਦਾਨੀ ਕਰਨ ਦੀ ਲੋੜ ਨਹੀਂ ਹੁੰਦੀ। ਕਈ ਵਾਰੀ ਤੁਹਾਨੂੰ ਉਕਸਾਇਆ ਜਾਂਦਾ ਵੀ ਉਹ ਦੱਸ ਆਹ ਕਰ ਉਹ ਕਰ। ਸੋ ਇਹ ਚੀਜ਼ਾਂ ਜੇ ਕੋਈ ਲੋਕਤੰਤਰ ਦੇ ਵਿਚ ਜਾਣਨੀਆਂ ਚਾਹੁੰਦਾ ਤਾਂ ਲੋਕ ਸੰਵਿਧਾਨ ਆ ਜਿਹੜਾ ਉਹ ਨਾ ਲੋਕਲ ਕਿਤੇ ਵੀ ਮਰਜ਼ੀ ਤੁਸੀਂ ਲੈ ਸਕਦੇ ਹੋ ਜਿੱਥੇ ਹਰ ਥਾਂ ਤੇ ਉਪਲਬਧ ਆ। ਜੇ ਕਿਸੇ ਬੰਦੇ ਦੇ ਅੰਦਰ ਜਗਿਆਸਾ ਵੀ ਕੀ ਉੱਥੇ ਹੁੰਦਾ ਕੀ ਨਹੀਂ ਹੁੰਦਾ ਤਾਂ ਤੁਸੀਂ ਸੰਵਿਧਾਨ ਪੜੋ, ਸੰਵਿਧਾਨ ਦੇ ਵਿਚ ਸਾਰਾ ਕੁਛ ਹੀ ਪਿਆ। ਪਰ ਅਸੀਂ ਪੜਨਾ ਤਾਂ ਹੈ ਨੀ, ਅਸੀਂ ਤਾਂ ਅੰਦਾਜ਼ੇ ਲਾਉਣੇ, ਅਸੀਂ ਤਾਂ ਲੋਕਾਂ ਨੂੰ ਉਕਸਾਉਣਾ ਵੀ ਇੱਥੇ ਐਂ ਕਿਉਂ ਨੀ ਕੀਤਾ ਉਹਨੇ, ਐਂ ਕਿਉਂ ਨੀ ਕੀਤਾ। ਸੋ ਕਿਤੇ ਨਾ ਕਿਤੇ ਆਮ ਲੋਕਾਂ ਦੀ ਜਿਹੜੀ ਉਕਸਾਈਟ ਦੇ ਵਿਚ ਆ ਕੇ ਉਹ ਨਦਾਨੀ ਕੀਤੀ ਆ ਭਗਵੰਤ ਮਾਨ ਨੇ, ਉਹ ਨਦਾਨੀ ਦੀ ਲੋੜ ਨਹੀਂ ਸੀ ਬਿਨਾਂ ਮਤਲਬ। ਪਰ ਦੂਜੀਆਂ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਮੌਕਾ ਚਾਹੀਦਾ ਹੁੰਦਾ। ਉਹ ਦੇਖ ਰਹੇ ਸੀ ਵੀ ਜਿਹੜਾ ਇਹ ਵੱਧ ਬੋਲਣ ਵਾਲਾ ਕਿੱਦੇ ਸਕੰਜੇ ਚ ਆਊਗਾ, ਤਾਂ ਉਹ ਸਕੰਜੇ ਚ ਉਹਨੂੰ ਕਸਿਆ ਹੋਇਆ। ਹੁਣ 9 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਆ ਤੇ ਉਹ ਕਮੇਟੀ ਫੈਸਲਾ ਕਰੂਗੀ। ਪਰ ਮੈਨੂੰ ਜਿੱਥੋਂ ਤੱਕ ਮੈਂ ਸਾਰੇ ਕੇਸ ਨੂੰ ਦੇਖਿਆ ਵੀ ਉਹ 9 ਮੈਂਬਰੀ ਕਮੇਟੀ ਵੀ ਵੱਧ ਤੋਂ ਵੱਧ ਇਹਨਾਂ ਨੂੰ ਇੱਕ ਅੱਧਾ ਵੀਕ ਲਈ ਮੁਲਤਵੀ ਕਰ ਸਕਦੀ ਆ ਸੰਸਦ ਦੇ ਵਿਚੋਂ, ਇਦੋਂ ਵੱਧ ਕੁਛ ਨਹੀਂ ਕਰਦੀ। ਸੋ ਇਹੋ ਜਿਹਾ ਕੁਛ ਹੋਣ ਨਾਲ ਥੋੜਾ ਜਿਹਾ ਸਮਾਂ ਦੀ ਚੰਗਾ ਹੁੰਦਾ। ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਨਾ ਤੁਹਾਨੂੰ ਉਹ ਤੂਫਾਨ ਉਠਾਉਣ ਲਈ ਉੱਠਣ ਵਾਲੀ ਗੱਲ ਹੁੰਦੀ ਹੈ ਜੀ। ਸੋ ਇਹੋ ਜਿਹੀਆਂ ਚੀਜ਼ਾਂ ਵੀ ਤੁਹਾਨੂੰ ਸਿਖਾਉਣ ਲਈ ਹੁੰਦੀਆਂ। ਸੋ ਪਹਿਲੀ ਗੱਲ ਤਾਂ ਮੈਂ ਇੱਕ ਚੀਜ਼ ਯੂਥ ਨੂੰ ਵੀ ਕਹੂੰਗਾ ਵੀ ਜਿਹੜਾ ਸਾਡਾ ਯੂਥ ਨਾ, ਹੁਣ ਕਈ ਜਿਹੜੇ ਇਹੋ ਜਿਹੇ ਲੋਕਾਂ ਨੂੰ ਮੈਂ ਜਾਣਦਾ ਜਿਹੜੇ 3 ਕੁ ਸਾਲ ਤੋਂ ਆਪ ਪਾਰਟੀ ਲਈ ਨਾਰੇ ਮੁਜ਼ਾਰੇ ਕਰ ਰਹੇ ਤੇ ਪੂਰਾ ਆਪਦੇ ਆਣੇ ਪੂਰੇ ਐਕਟਿਵ ਬੰਦੇ ਆ, ਉਹਨਾਂ ਦੀ ਜਿਹੜੀ ਇੱਕ ਮਨਸ਼ਾ ਪਤਾ ਕੀ ਆ ਵੀ ਉਹਨਾਂ ਨੂੰ ਵੀ ਜਿਵੇਂ ਦਿੱਲੀ ਦੇ ਵਿੱਚ ਹਰੇਕ ਨੂੰ ਜਿਹੜੇ ਨੂੰ ਚਾਂਸ ਮਿਲ ਗਿਆ ਸੀ, ਥੋੜੇ ਜੇ ਮੂਹਰੇ ਨਾਰਾ ਲਾਉਣ ਵਾਲੇ ਨੂੰ MLA ਦੀ ਟਿਕਟ ਮਿਲ ਗਈ ਸੀ ਵੀ ਸਾਨੂੰ ਟਿਕਟ ਮਿਲ ਜੂ। ਪਰ ਪਹਿਲਾਂ ਉਹ ਆਪਦੀ ਪੀੜ੍ਹੀ ਹੇਠ ਸੋਟਾ ਮਾਰਨ, ਪਹਿਲਾਂ ਉਹ ਇਸ ਲਈ ਪ੍ਰਪੇਅਰ ਹੋਣ, ਤਿਆਰ ਹੋਣ ਵੀ ਕੀ ਅਸੀਂ MLA ਬਣਨ ਦੇ ਕਾਬਲ ਹਾਂ। ਮੈਂ ਗਰੰਟੀ ਨਾਲ ਕਰ ਸਕਦਾ ਵੀ ਜਿਹੜੇ ਬੰਦੇ MLA ਬਣਨ ਦੀ ਝਾਕ ਕਰੀ ਬੈਠੇ ਆ ਉਹਨਾਂ ਨੂੰ ਇੰਡੀਆ ਦਾ ਜਿਹੜਾ ਲਾਅ ਆ, ਜਿਹੜਾ ਇੰਡੀਆ ਦਾ ਸੰਵਿਧਾਨ ਆ, ਉਹ ਨਹੀਂ ਹਜੇ ਤੱਕ ਪੂਰਾ ਪੜਿਆ ਹੋਣਾ ਉਹਨਾਂ ਨੇ ਕਿਸੇ ਨੇ, ਉਹਦੇ ਬਾਰੇ ਨਹੀਂ ਪਤਾ। ਕੁਝ ਜ਼ਰੂਰੀ ਨਹੀਂ ਹੁੰਦਾ ਵੀ ਸਾਰਾ ਰਟਣਾ ਜਾਂ ਯਾਦ ਕਰਨਾ, ਪਰ ਤੁਹਾਨੂੰ ਮੁੱਢਲਾ ਤਾਂ ਪਤਾ ਹੋਣਾ ਚਾਹੀਦਾ ਨਾ ਇੱਕ ਜਿਹੜਾ MLA ਦੀ ਫੁੱਲ ਫਾਰਮ ਨਹੀਂ ਮੈਂ ਗਰੰਟੀ ਕਰ ਸਕਦਾ, ਛੋਗੇ ਤਾਂ ਅੱਧੇ ਬੰਦੇ ਦੱਸਣਗੇ, ਸਾਰੇ ਨਹੀਂ ਦੱਸ ਸਕਣਗੇ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਵੀ ਤਿਆਰ ਹੋ ਕੇ ਆਉਣਾ ਚਾਹੀਦਾ। ਜੇ ਕਿਤੇ ਫੇਰ ਬਾਅਦ ਚ ਨਿੱਕੇ ਨਿੱਕੀਆਂ ਗਲਤੀਆਂ ਕਰੋ, ਮਾਫੀਆਂ ਮੰਗੋ। ਹੁਣ ਜਿਵੇਂ ਦਿੱਲੀ ਦੇ ਨਾਲ ਨਾਲ ਜੇ ਗੱਲ ਕਰੀਏ ਤਾਂ ਦਿੱਲੀ ਚ 2-3 ਜਿਹੜੇ ਆਪਦੇ MLA ਫਸੇ ਹੋਏ ਆ, ਤੇ ਉਹ ਕਿਉਂ ਫਸੇ ਹੋਏ ਆ? ਉਹ ਵੀ ਨਦਾਨੀਆਂ ਕਾਰਨ। ਉਹਨਾਂ ਨੂੰ ਇਹ ਲੱਗ ਰਿਹਾ ਵੀ ਅਸੀਂ ਰੋਜ਼ ਕਹਿੰਦੇ ਹਾਂ ਵੀ ਤੁਸੀਂ ਕੋਈ ਵੀ ਜੇ ਗਲਤੀ ਕਰਦੇ ਹੋ, ਜੇ ਰੱਬ ਨਹੀਂ ਦੇਖ ਰਿਹਾ ਤਾਂ CCTV ਕੈਮਰਾ ਤਾਂ ਦੇਖ ਰਿਹਾ ਤੁਹਾਨੂੰ। ਦੂਜੇ ਪਾਸੇ ਤੁਹਾਡੇ ਜਿਹੜਾ ਡਿਜੀਟਲ ਪੈੜਾਂ ਦਾ ਤੁਸੀਂ ਕਰ ਰਹੇ ਹੋ ਨਾ, ਹੁਣ ਜਿਹੜਾ ਨਰੇਸ਼ ਦੇ ਖਿਲਾਫ ਜਿਹੜੇ ਸਬੂਤ ਮਿਲੇ ਆ ਉਹਦੇ ਚ ਜਿਹੜੇ ਯਾਦਵ ਸਾਹਿਬ ਗ੍ਰਿਫ਼ਤਾਰ ਹੋਏ ਆ ਆਪਦੇ ਨਰੇਸ਼ ਯਾਦਵ, ਉਹ ਵੀ ਤਾਂ ਇਹੀ ਹੋਇਆ ਨਾ, ਉਹਨਾਂ ਦੀ 16 ਵਾਰੀ ਉਹਨਾਂ ਦੀ ਗੱਲਬਾਤ ਹੋਈ ਆ ਉਸ ਅਪਰਾਧੀ ਨਾਲ, ਉਸ ਅਪਰਾਧੀ ਨੂੰ ਸੁਬਹ ਮਿਲੇ ਆ, ਉਹ ਸਾਰੀ ਟਰੈਕਿੰਗ ਹੋ ਗਈ ਆ। ਤਾਂ ਇਹ ਜਿਹੀਆਂ ਗਲਤੀਆਂ ਕਦੋਂ ਕਰਦਾ ਬੰਦਾ? ਜਦੋਂ ਬੰਦੇ ਨੂੰ ਬਿਨਾਂ ਸਿੱਖੇ ਕਿਸੇ ਵੀ ਫੀਲਡ ਦੇ ਵਿਚ ਛਾਲ ਮਾਰੀ ਆ। ਹੁਣ ਜੇ ਤੁਸੀਂ ਇੱਕ ਅਣਜਾਣ ਬੰਦੇ ਨੂੰ ਜਿਹੜਾ ਬੱਸ ਚਲਾਉਣੀ ਆ ਤਾਂ ਫਿਰ ਉਹਦੇ ਅੰਜਾਮ ਤਾਂ ਭੁਗਤਨੇ ਹੀ ਪੈਣੇ ਆ। ਸੋ ਥੋੜੀ ਜੀ ਇੱਥੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਭਾਈ ਜਿਹੜਾ ਵੀ ਬੰਦਾ ਸਿਆਸਤ ਚ ਆਉਣਾ ਚਾਹੀਦਾ, ਆਉਣਾ ਚਾਹੁੰਦਾ, ਉਹ ਸਿਆਸਤ ਸਿੱਖੇ, ਕਿਸੇ ਨਾ ਕਿਸੇ ਨੂੰ ਗੁਰੂ ਧਾਰੇ, ਸਿਆਸੀ ਬੰਦੇ ਦੇ ਦਾਅ ਪੇਚ ਦੇਖੇ, ਵੱਧ ਤੋਂ ਵੱਧ ਪੜ੍ਹੇ। ਪਿਛਲਾ ਹਿਸਟਰੀ ਪੜ੍ਹਨੀ ਉਹਦੇ ਲਈ ਬਹੁਤ ਜ਼ਿਆਦਾ ਲਾਜ਼ਮੀ ਆ ਵੀ ਸਿਆਸਤ ਦੇ ਵਿੱਚ ਕਿਹੋ ਕਿਹੋ ਜਿਹੇ ਧੋਬੀ ਪੱਟ ਕੇ ਚੱਲਦੇ ਰਹਿੰਦੇ ਆ ਤੇ ਉਹ ਧੋਬੀ ਪੱਟਕਿਆਂ ਦਾ ਤੁਹਾਨੂੰ ਵੀ ਸਾਹਮਣਾ ਕਰਨਾ ਪਊ। ਸੋ ਜੇ ਇਹਨਾਂ ਸਿੱਖ ਸਿਖਾ ਕੇ ਕੋਈ ਬੰਦਾ ਆਊਗਾ ਨਾ ਸਿਆਸਤ, ਉਹ ਕਦੇ ਵੀ ਕੋਈ ਕਿੰਤੂ ਪਰੰਤੂ ਨਹੀਂ ਹੋਣ ਦਿੰਦਾ
ਜੀ। ਸੋ ਵੈਸੇ ਤੁਸੀਂ ਨਰੇਸ਼ ਹੋਰਾਂ ਦੀ ਗੱਲ ਕਰ ਹੀ ਦਿੱਤੀ ਹੈ, ਕੁਰਾਨ ਸ਼ਰੀਫ ਬੇਅਦਬੀ ਦੇ ਮਾਮਲੇ ਦੇ ਵਿਚ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜੀ, ਉਨ੍ਹਾਂ ਦੀਆਂ ਵੀ ਮੁਸ਼ਕਲਾਂ ਜਿਹੜੀਆਂ ਉਹ ਦਿਨੋ ਦਿਨ ਹੁਣ ਵੱਧਦੀਆਂ ਜਾ ਰਹੀਆਂ, ਤੇ ਕਹਿੰਦੇ ਕਿ ਪੁਖਤਾ ਸਬੂਤ ਜਿਹੜੇ ਆ ਉਹ ਸਾਹਮਣੇ ਆਏ ਆ, ਹਨਾ ਡੀ ਆਈ ਜੀ ਦਾ ਕਹਿਣਾ ਜੀ ਬਲਕਾਰ ਸਿੰਘ ਸਿੱਧੂ ਦਾ ਜੀ। ਤੇ ਇਸ ਤੋਂ ਬਾਅਦ ਅਗਲੀ ਖਬਰ ਵੱਲ ਚਲੀਏ ਤਾਂ ਬਰਾੜ ਸਾਹਿਬ, ਅਗਲੀ ਖਬਰ ਜਿਹੜੀ ਹੈ ਜੀ ਉਹ ਥੋੜਾ ਜਿਹਾ ਕਿਤੇ ਨਾ ਕਿਤੇ ਨਿਰਾਸ਼ ਕਰ ਰਹੀ ਸੀਗੀ, ਕਿਉਂਕਿ ਜਾਣ ਬੁੱਝ ਕੇ ਨਹੀਂ ਸੀ ਲਈ ਨਰਸਿੰਘ ਨੇ ਪਾਬੰਦੀ ਸ਼ੁਦਾ ਦਵਾਈ, ਖ਼ਬਰ ਅੱਜ ਬਣੀ ਹੈ ਇਹ ਸੁਰਖੀ। ਤੇ ਕੁਸ਼ਤੀ ਸੰਘ ਨੇ ਕਿਹਾ ਹੈ ਕਿ ਨਰਸਿੰਘ ਦੇ ਨਾਲ ਸਾਜਿਸ਼ ਹੋਈ ਸੀ ਜੀ। ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਜਿਹੜੇ ਬ੍ਰਿਜ ਭੂਸ਼ਣ ਸ਼ਰਨ, ਉਨ੍ਹਾਂ ਦਾ ਮੰਨਣਾ ਕਿ ਪਹਿਲਵਾਨ ਨਰਸਿੰਘ ਯਾਦਵ ਜਿਹੜੇ ਆ ਉਨ੍ਹਾਂ ਦੇ ਨਾਲ ਸਾਜਿਸ਼ ਹੋਈ ਆ, ਤੇ ਉਹ ਬਿਲਕੁਲ ਉਨ੍ਹਾਂ ਨੇ ਕਿਹਾ ਕਿ ਬੇਕਸੂਰ ਆ, ਤੇ ਜਿਹੜੇ ਹੁਣ ਤੱਕ ਕਰੀਬ ਉਨ੍ਹਾਂ ਨੇ 50 ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਚ ਹਿੱਸਾ ਲਿਆ ਆ, ਤੇ ਖੁਦ ਅੱਗੇ ਵੱਧ ਕੇ ਉਹ ਕਹਿੰਦੇ ਆ ਕਿ ਉਨ੍ਹਾਂ ਨੇ ਹਮੇਸ਼ਾ ਡੋਪ ਟੈਸਟ ਜਿਹੜਾ ਆ ਉਹ ਦਿੱਤਾ ਆ
ਜੀ। ਜੀ ਬਿਲਕੁਲ ਅਮਰਦੀਪ, ਇਸ ਖਬਰ ਦੇ ਵੀ ਸਾਨੂੰ ਥੋੜਾ ਜਿਹਾ ਪਿਛੋਕੜ ਚ ਜਾਣਾ ਪੈਣਾ ਵੀ ਨਰਸਿੰਘ ਰਾਓ ਨਾਲ ਹੀ ਇਹ ਕਿਉਂ ਹੋਇਆ, ਕੀ ਕਾਰਨ ਇਹਦੇ ਪਿੱਛੇ। ਤਾਂ ਇਹ ਪਿਛਲੇ ਤਕਰੀਬਨ 4-5 ਮਹੀਨਿਆਂ ਤੋਂ ਇੱਕ ਮਧਾਣੀ ਪਾਈ ਹੋਈ ਆ ਪਾਣੀ ਦੇ ਵਿੱਚ, ਉਹ ਇਹ ਆ ਜੀ ਵੀ ਸੁਸ਼ੀਲ ਕੁਮਾਰ ਜਿਹੜਾ ਕਿ 2 ਵਾਰ ਮੈਡਲ ਜਿੱਤ ਚੁੱਕਿਆ, ਇੱਕ ਓਲੰਪਿਕ ਮੈਡਲ ਵੀ ਜਿਹਦੇ ਵਿੱਚ ਆ, ਤੇ ਉਹਨੇ ਦੇਸ਼ ਦੇ ਲਈ ਕਾਫੀ ਕੁਛ ਕੀਤਾ, ਤੇ ਕਾਰਨ ਇਹ ਹੋਇਆ ਵੀ ਉਹ ਬੰਦਾ ਪਹਿਲਾਂ ਜਿਹੜੇ ਵੇਟ ਵਰਗ ਦੇ ਵਿੱਚ ਖੇਡਦਾ ਸੀ, ਉਸ ਵੇਟ ਵਰਗ ਦੇ ਵਿੱਚ ਉਹ ਐਤਕੀ ਵਧਾ ਕੇ 74 ਕਿਲੋਗ੍ਰਾਮ ਕਰ ਦਿੱਤਾ ਪਹਿਲੀ ਗੱਲ ਤਾਂ। ਦੂਜੀ ਗੱਲ ਜਿਹੜਾ ਸੁਸ਼ੀਲ ਦਾ ਇੱਕ ਮੋਢਾ ਉਤਰ ਗਿਆ ਸੀ, ਤੇ ਉਹ ਪਿਛਲੇ 2 ਸਾਲਾਂ ਤੋਂ ਜਿਹੜੀ ਕਿਸੇ ਵੀ ਕੰਪੀਟੀਸ਼ਨ ਚ ਉਹਨੇ ਹਿੱਸਾ ਨਹੀਂ ਲੈ ਸਕਿਆ ਸੀ, ਕਿਸੇ ਵੀ ਕੈਂਪ ਚ ਹਿੱਸਾ ਨਹੀਂ ਲੈ ਸਕਿਆ ਸੀ, ਪਰ ਪਿਛਲੇ 3-4 ਮਹੀਨਿਆਂ ਤੋਂ ਬੜੇ ਜੰਗੀ ਪੱਧਰ ਤੇ ਰਿਓ ਓਲੰਪਿਕ ਦੀ ਜਿਹੜੀ ਤਿਆਰੀ ਕਰ ਰਿਹਾ ਸੀ। ਉਹਨੂੰ ਉਮੀਦ ਸੀ ਵੀ ਮੈਨੂੰ ਟਿਕਟ ਜਿਹੜੀ ਮਿਲਣੀ ਓਲੰਪਿਕ ਦੀ। ਪਰ ਦੂਜੇ ਪਾਸੇ ਜਿਹੜੇ ਨਰਸਿੰਘ ਸੀਗਾ, ਇਹ ਪਿਛਲੇ 2-3 ਸਾਲਾਂ ਦੇ ਉੱਤੋਂ ਤਕਰੀਬਨ 50 ਮੁਕਾਬਲੇ ਜਿੱਤ ਕੇ ਤੇ 1-2 ਅਹਿਮ ਮੁਕਾਬਲੇ ਜਿੱਤ ਕੇ ਉਹ ਵੀ ਉਸੇ ਵਰਗ ਦੇ ਵਿੱਚ ਉਭਰ ਰਿਹਾ, ਸਾਹਮਣੇ ਆ ਰਿਹਾ ਸੀ। ਤਾਂ ਹੁਣ ਜਦੋਂ ਤੁਸੀਂ ਕੋਈ ਵੀ ਇੱਕ ਪ੍ਰੋਸੈਸ ਹੁੰਦਾ, ਜਦੋਂ ਓਲੰਪਿਕ ਦੀ ਟੀਮ ਚੁਣੀ ਜਾਂਦੀ ਹੈ, ਉਸ ਪ੍ਰੋਸੈਸ ਦੇ ਤਹਿਤ ਅਸੀਂ ਚਾਹੇ ਲੱਖ ਕਹਿ ਦਈਏ ਵੀ ਸਿਫਾਰਸ਼ੀ ਆ ਗਏ, ਪਰ ਸਿਫਾਰਸ਼ੀ ਐ ਨਹੀਂ ਆਉਂਦੇ ਹੁੰਦੇ, ਸਿਫਾਰਸ਼ੀ ਬਹੁਤ ਘੱਟ ਚਾਂਸਿਸ ਹੁੰਦੇ ਆ। ਜਿੱਥੇ ਆਉਂਦੇ ਆ ਉਹ ਟੀਮ ਵੱਡੀ ਟੀਮਾਂ ਚ ਆਉਂਦੇ ਆ, ਜਦੋਂ ਇੰਡੀਵਿਜੁਅਲ ਪਲੇਅਰ ਹੁੰਦੀ ਹੈ ਨਾ ਉੱਥੇ ਸਿਫਾਰਸ਼ੀ ਦਾ ਆਉਣਾ ਔਖਾ ਹੁੰਦਾ ਥੋੜਾ ਜਿਹਾ। ਜਦੋਂ ਕੋਈ 16 ਮੈਂਬਰੀ ਟੀਮ ਚੁਣਨੀ ਹੁੰਦੀ ਆ, ਉਹ ਚ 1-2 ਸਿਫਾਰਸ਼ੀ ਵਾੜੇ ਜਾ ਸਕਦੇ ਹੁੰਦੇ ਆ। ਸੋ ਇਸ ਦੇ ਵਿੱਚ ਨਰਸਿੰਘ ਰਾਓ ਨੂੰ ਜਿਹੜੀ ਉਹ ਟਿਕਟ ਮਿਲ ਗਈ ਸੀ ਓਲੰਪਿਕ ਦੀ, ਤੇ ਇਸ ਤੋਂ ਬਾਅਦ ਸੁਸ਼ੀਲ ਨੇ ਜਿਹੜੀ ਸੋਸ਼ਲ ਮੀਡੀਆ ਜ਼ਰੀਏ, ਫਿਰ ਉਦੋਂ ਬਾਅਦ ਕਾਨੂੰਨੀ ਕਾਰਵਾਈ ਜ਼ਰੀਏ ਕੋਰਟ ਦੇ ਵਿੱਚ ਕੇਸ ਵੀ ਕੀਤਾ ਵੀ ਮੇਰਾ ਹੱਕ ਬਣਦਾ ਸੀ, ਮੈਂ 2 ਵਾਰ ਦਾ ਓਲੰਪਿਕ ਚੈਂਪੀਅਨ ਹਾਂ। ਤੇ ਉਹਨੇ ਇਸ ਲਈ ਇਹ ਨਹੀਂ ਕਿਹਾ ਸੀਗਾ ਵੀ ਮੈਨੂੰ ਡਾਇਰੈਕਟ ਟਿਕਟ ਦਿਓ, ਉਹਨੇ ਕਿਹਾ ਸੀ ਵੀ ਸਾਡਾ ਇੱਕ ਟ੍ਰਾਇਲ ਰੱਖੋ, ਦੋਨਾਂ ਚੋਂ ਜਿਹੜਾ ਜਿੱਤ ਜਾਂਦਾ ਜੇ ਉਹਨੂੰ ਭੇਜ ਦਿਓ। ਉਹਨੇ ਸਿੱਧਾ ਟ੍ਰਾਇਲ ਲਈ ਮੰਗ ਕੀਤੀ ਸੀ, ਉਹਨੇ ਵਾਰ ਵਾਰ ਜਿਹੜੀਆਂ ਇਸ ਚੀਜ਼ ਦੀ ਗੁਹਾਰ ਲਾਈ, ਪਰ ਕਿਸੇ ਨੇ ਉਹਦੀ ਸੁਣਵਾਈ ਨਹੀਂ ਕੀਤੀ, ਤੇ ਅਖੀਰ ਨਰਸਿੰਘ ਰਾਓ ਨੂੰ ਟਿਕਟ ਮਿਲ ਗਈ ਸੀ। ਤੇ ਜਦੋਂ ਇਹ ਓਲੰਪਿਕ ਦੀ ਟਿਕਟ ਮਿਲਣ ਤੋਂ ਬਾਅਦ ਇੱਕ ਵਿਸ਼ੇਸ਼ ਕੈਂਪ ਲਈ ਉਹ ਰਿਹਾ, ਤਾਂ ਉੱਥੇ ਉਹਨਾਂ ਨੂੰ ਇੱਕ ਉਹਨਾਂ ਨੂੰ ਸਾਥੀ ਪਲੇਅਰ ਦਿੱਤਾ ਜਾਂਦਾ ਜਿਹੜਾ ਉਹਨਾਂ ਦੇ ਮੁਕਾਬਲਾ ਕਰੇ ਉਹਨਾਂ ਨਾਲ, ਤਾਂ ਕਿ ਉਹ ਪ੍ਰੈਕਟਿਸ ਜਾਰੀ ਰਹੇ। ਤਾਂ ਤੁਲਸੀ ਨਾਂ ਦਾ ਇੱਕ ਪਲੇਅਰ ਵੀ ਉਹਨਾਂ ਦੇ ਨਾਲ ਰੁਕਿਆ ਹੋਇਆ ਸੀ ਜੀ, ਤੇ ਹੁਣ ਉਹ ਦੋਨੇ ਜਾਣੇ ਡੋਪ ਦੇ ਵਿੱਚ ਉਹਨਾਂ ਨੂੰ ਪੋਜ਼ਿਟਿਵ ਆ ਗਿਆ ਜਦੋਂ ਡੋਪ ਟੈਸਟ ਕੀਤਾ ਗਿਆ, ਤੇ ਉਹਦੇ ਚ ਆ ਗਿਆ ਵੀ ਉਹਨਾਂ ਨੇ ਕੋਈ ਪਾਬੰਦੀ ਸ਼ੁਦਾ ਦਵਾਈ ਲਈ ਆ। ਹੁਣ ਗੱਲ ਇਹ ਆ ਰਹੀ ਆ ਵੀ ਇਹ ਹੁਣ ਤੱਕ ਉਹ 50 ਕੰਪੀਟੀਸ਼ਨ ਲੜ ਚੁੱਕਿਆ, ਹੁਣ ਤੱਕ ਉਹਦਾ ਬਹੁਤ ਵਾਰੀ ਡੋਪ ਟੈਸਟ ਹੋ ਚੁੱਕਿਆ, ਤੇ ਉਸ ਬੰਦੇ ਨੂੰ ਇਹ ਨਹੀਂ ਪਤਾ ਵੀ ਆਹ ਮੈਂ ਦਵਾਈ ਲੈ ਕੇ ਤੇ ਮੈਂ ਓਲੰਪਿਕ ਦੀ ਤੋਂ ਵਾਂਝਾ ਰਹਿ ਜੂੰਗਾ, ਉੱਥੇ ਵੀ ਡੋਪ ਟੈਸਟ ਹੋਣਾ। ਤਾਂ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਜਿੱਤ ਹਾਰ ਵੱਡੀ ਚੀਜ਼ ਨਹੀਂ ਰਹਿ ਜਾਂਦੀ। ਜਦੋਂ ਤੁਹਾਨੂੰ ਓਲੰਪਿਕ ਦੀ ਟਿਕਟ ਮਿਲ ਜਾਂਦੀ ਹੈ ਨਾ, ਉਦੋਂ ਬਾਅਦ ਤੁਹਾਨੂੰ ਜਿੱਤ ਹਾਰ ਲਈ ਹੋਰ ਆਪਦੀ ਤਾਕਤ ਵਧਾ ਕੇ ਬਦਨਾਮੀ ਖੱਟਣ ਨਾਲੋਂ ਬਿਹਤਰ ਆ ਉਹ ਆਪਦੇ ਆਪ ਓਲੰਪੀਅਨ ਲਿਖਣਾ ਹੀ ਵਧੀਆ ਸਮਝੂਗਾ। ਸੋ ਇਹ ਜੀ ਗਲਤੀ ਨਹੀਂ ਕਰ ਸਕਦਾ ਸੀ ਉਹ, ਤੇ ਇੱਥੇ ਫਿਰ ਗੱਲ ਆ ਜਾਂਦੀ ਹੈ ਵੀ ਉਸ ਦੀ ਸੰਸਥਾ ਜਿੱਥੇ ਉਹ ਰੁਕੇ ਹੋਏ ਸਨ, ਉੱਥੋਂ ਦੀ ਇੱਕ ਔਰਤ ਜਿਹੜੀ ਮੁਖੀ ਸੀ, ਜਿਹੜੀ ਕੰਟਰੋਲਰ ਜਿਹੜੀ ਉੱਥੋਂ ਦੀ ਮੈਨੇਜ ਕਰਦੀ ਸੀ, ਕਹਿੰਦੇ ਉਹਦੇ ਤੇ ਸ਼ੱਕ ਦੀ ਸੂਈ ਘੁੰਮ ਰਿਹਾ ਵੀ ਉਹਨੇ ਭਲਵਾਨਾਂ ਦੇ ਖਾਣੇ ਦੇ ਵਿੱਚ ਜਿਹੜਾ ਕਿ ਉਹ ਨਿਤ ਮਰਾ ਖਾਣਾ ਖਾਂਦੇ ਸਨ, ਜਿਵੇਂ ਕਿ ਸਰੀਰ ਨੂੰ ਸਪੈਸ਼ਲ ਪ੍ਰੋਟੀਨ ਦਿੱਤੇ ਜਾਂਦੇ ਆ, ਤੇ ਉਹਦੇ ਵਿੱਚ ਜਿਹੜਾ ਸਟੀਰੋਇਡ ਦਿੱਤੀ ਗਈ। ਪਰ ਹੁਣ ਆਉਣ ਵਾਲੇ ਦਿਨਾਂ ਚ ਇਹ ਗੱਲ ਤਾਂ ਹੋਜੂਗੀ ਕਲੀਅਰ, ਤੇ ਹੁਣ ਜੇ ਸ਼ੱਕ ਦੀ ਸੂਈ ਤਾਂ ਹਮੇਸ਼ਾ ਉਸ ਦੇ ਉੱਤੇ ਟਿਕਦੀ ਹੈ ਜੀ ਜਿਹੜਾ ਬੰਦੇ ਨੂੰ ਇਫੈਕਟ ਹੁੰਦਾ ਹੋਵੇ। ਹੁਣ ਜੇ ਕਹੋ ਵੀ ਮਿੰਟੂ ਬਰਾੜ ਨੂੰ ਕੋਈ ਨਰਸਿੰਘ ਰਾਓ ਦੇ ਜਾਣ ਨਾਲ ਫਾਇਦਾ, ਨਾ ਉਹਦੇ ਨਾਲ ਤੇ ਨਾ ਜਾਣ ਨਾਲ ਫਾਇਦਾ, ਤਾਂ ਉਹ ਸੁਸ਼ੀਲ ਦਾ ਨਾਂ ਆਉਂਦਾ ਵੀ ਸੁਸ਼ੀਲ ਦਾ ਜਿਹੜਾ ਹੋ ਸਕਦਾ ਵੀ ਉਹ ਸੁਸ਼ੀਲ ਕਿਤੇ ਵੀ ਕਿਸੇ ਬੰਦਾ ਫਸਟ ਸਟੇਸ਼ਨ ਚ ਆਇਆ ਕਿਤੋਂ ਤੱਕ ਵੀ ਜਾ ਸਕਦਾ, ਤਾਂ ਉਹ ਉਮੀਦ ਆ ਵੀ ਸਿੱਧੇ ਰੂਪ ਚ ਕੋਈ ਸੁਸ਼ੀਲ ਦਾ ਨਾਂ ਨੀ ਲੈ ਰਿਹਾ, ਪਰ ਅਸਿੱਧੇ ਰੂਪ ਚ ਸੂਈਆਂ ਜਿਹੜੀਆਂ ਛੱਕਦੀਆਂ ਉਹਦੇ ਦੁਆਲੇ ਹੀ ਘੁੰਮਦੀਆਂ ਨਜ਼ਰ ਆ ਰਹੀਆਂ। ਪਰ ਮੈਨੂੰ ਇੰਨੀ ਕੁ ਉਮੀਦ ਆ ਵੀ ਸੁਸ਼ੀਲ ਇੱਕ ਬਹੁਤ ਵਧੀਆ ਸਪੋਰਟਸਮੈਨ ਆ, ਉਹਨੇ ਆਪਦਾ ਹੱਕ ਜਿਤਾਉਣਾ ਉਹਦਾ ਫਰਜ਼ ਸੀ, ਉਹਨੇ ਜਿਤਾਇਆ, ਨਹੀਂ ਚੁਣਿਆ ਗਿਆ ਤਾਂ ਉਹ ਐਡਾ ਇਹੋ ਜਿਹੀ ਹਰਕਤ ਨਹੀਂ ਕਦੇ ਵੀ ਕਰੂਗਾ, ਕਿਉਂਕਿ ਉਹ ਬੰਦਾ ਬਹੁਤ ਸੁਲਝਿਆ ਹੋਇਆ। ਤੇ ਕਈ ਵਾਰ ਕੀ ਹੁੰਦਾ ਨਾ, ਤੀਜਾ ਬੰਦਾ ਆੜ ਦੇ ਵਿੱਚ ਬਦਨਾਮੀ ਕਰਨ ਵਾਸਤੇ ਵੀ ਨਾ ਤਾਂ ਉਹਦਾ ਹੀ ਬਦਨਾਮ ਹੋਣਾ ਤੇ ਤੀਜਾ ਬੰਦਾ ਇਹ ਜਾਂ ਕੁਛ ਕਰ ਜਾਂਦਾ। ਆਉਣ ਵਾਲੇ ਦਿਨਾਂ ਚ ਅਸਲ ਚ ਇਹਦੀ ਸਾਰੀ ਸਟੋਰੀ ਪਤਾ ਲੱਗਣੀ ਹੈ ਜੀ।
ਜੀ ਤੇ ਬਰਾੜ ਸਾਹਿਬ, ਅਗਲੀ ਖਬਰ ਵੱਲ ਚੱਲੀਏ ਤਾਂ ਕੱਲ ਦਾ ਜਿਹੜਾ ਦਿਨ ਸੀ ਜੀ ਬੀਤਿਆ, ਜਿਹੜਾ ਕੱਲ ਆ ਉਹ ਖਾਨਾਂ ਦੇ ਲਈ ਵੀ ਖਾਸ ਦਿਨ ਸੀਗਾ। ਸੋ ਸਲਮਾਨ ਖਾਨ ਜਿਹੜੇ ਆ ਜੀ ਉਹ ਹਿਰਨ ਕਾਂਡ ਦੇ ਵਿੱਚੋਂ ਬਰੀ ਹੋਏ ਆ, ਤੇ ਦੂਜੇ ਪਾਸੇ ਸ਼ਾਹਰੁਖ ਖਾਨ ਜਿਹੜੇ ਆ ਉਹਨਾਂ ਦੇ ਉੱਤੇ ਵੀ ਇੱਕ ਜਿਹੜਾ ਕੇਸ ਆ ਉਹ ਦਰਜ ਹੋਇਆ। ਸੋ ਇਹਦੇ ਬਾਰੇ ਥੋੜਾ ਜਿਹਾ ਜਾਣਨਾ ਪਾਓ।
ਬਿਲਕੁਲ, ਦੇਖੋ ਕਈ ਵਾਰ ਤਾਂ ਕੁਝ ਕੁ ਗੱਲਾਂ ਖਬਰਾਂ ਬਣਾਉਣ ਲਈ ਕੀਤੀਆਂ ਜਾਂਦੀਆਂ, ਪਰ ਜੇ ਸਲਮਾਨ ਦੇ ਮਾਮਲੇ ਵੀ ਜੇ ਤਾਂ 18 ਸਾਲ ਹੋ ਗਏ ਜੀ ਇਹਨਾਂ ਨੇ ਇੱਕ ਹਿਰਨ ਤੇ ਇੱਕ ਚਿੰਕਾਰਾ, ਤਿੰਨ ਟੋਟਲ ਕੇਸ ਸੀ ਇਹਨਾਂ ਦੇ ਤੇ ਉਸ ਟਾਈਮ ਤੋਂ ਚੱਲਦੇ ਆਏ ਸਨ। ਰਾਜਸਥਾਨ ਚ ਇੱਕ ਫਿਲਮ ਸਾਥ ਸਾਥ ਹੈ ਫਿਲਮ ਦੀ ਕੋਈ ਸ਼ੂਟਿੰਗ ਤੇ ਗਏ ਹੋਏ, ਉਹਦੇ ਚ ਉਸ ਟਾਈਮ ਤਿੰਨ ਚਾਰ ਜਿਹੜੇ ਹੋਰ ਇਹਨਾਂ ਦੇ ਨਾਲ ਸੀ ਜਿਵੇਂ ਸੋਨਾਲੀ ਬੇਂਦਰੇ, ਨੀਲਮ, ਸੈਫ ਅਲੀ ਖਾਨ, ਇਹ ਤਿੰਨੇ ਚਾਰਾਂ ਨੂੰ ਤਾਂ ਕਲੀਨ ਚਿੱਟ ਮਿਲ ਗਈ ਸੀਗੀ, ਪਰ ਸਲਮਾਨ ਦੇ ਉੱਤੇ ਹਜੇ ਵੀ ਦੋਸ਼ ਸੀ। ਪਰ ਦੋਸ਼ ਬੜੇ ਹਾਸੋਹੀਣੇ ਸੀਗੇ ਜਿਹੜੇ ਦੇਖਣ ਚ ਆਏ। ਹੁਣ ਜਿਵੇਂ ਕੱਲ ਕੋਰਟ ਨੇ ਕਿਹਾ ਵੀ ਜਿਹੜੇ ਸ਼ਰਲੇ ਮਿਲੇ ਆ ਉਹ ਸਲਮਾਨ ਦੀ ਬੰਦੂਕ ਦੇ ਨਹੀਂ ਹਨ, ਸੋ ਇੰਨੀ ਬਹੁਤ ਸੀ ਕਲੀਨ ਚਿੱਟ ਨੂੰ। ਦੂਜਾ ਇੱਕ ਹੋਰ ਚੀਜ਼ ਮਿਲੀ ਆ, ਜਿਹੜਾ ਉਹਨਾਂ ਤੇ ਦੋਸ਼ ਇਹ ਲੱਗਿਆ ਗਿਆ ਸੀ ਵੀ ਸਲਮਾਨ ਖਾਨ ਨੇ ਚਾਕੂ ਲੈ ਕੇ ਫੇਰ ਕੇ ਉਹਦੇ ਹਿਰਨ ਦੀ ਖੱਲ ਉਤਾੜੀ ਤੇ ਖੱਲ ਲਾ ਕੇ ਤੇ ਫੇਰ ਉਹ ਇੱਦਾਂ ਕੀਤਾ ਬੋ ਕੀਤਾ। ਪਹਿਲੀ ਗੱਲ ਤਾਂ ਤੁਸੀਂ ਦੇਖੋ ਵੀ ਇੱਕ ਸ਼ਿਕਾਰ ਖੇਡਣ ਜਾਂਦਾ ਹੈ ਕਿਹੋ ਜਿਹਾ ਸਟਾਰ, ਤੇ ਉਹ ਹਿਰਨ ਨੂੰ ਫੜ ਕੇ ਉਹਦੀ ਖੱਲ ਲਾਹੂਆ ਚਾਕੂ ਨਾਲ, ਇਹ ਚੀਜ਼ਾਂ ਉਹ ਆਪ ਕਰੂਗਾ। ਇਹ ਚੀਜ਼ਾਂ ਕਿਤੇ ਨਾ ਕਿਤੇ ਨਾ ਉਂਝੀ ਬਣਾਈਆਂ ਗਈਆਂ ਗੱਲਾਂ ਹੁੰਦੀਆਂ ਕੋਰਟ ਦੇ ਵਿੱਚ, ਪੁਲਿਸ ਜਦੋਂ ਕੇਸ ਬਣਾਉਂਦੀ ਹੈ ਨਾ ਕੇਸ ਨੂੰ ਕਮਜ਼ੋਰ ਕਰਨ ਲਈ ਇਹੋ ਜਿਹੀਆਂ ਗੱਲਾਂ ਕਰਦਾ, ਤਾਂ ਪੁਲਿਸ ਨੇ ਕੇਸ ਨੂੰ ਕਮਜ਼ੋਰ ਕਰਨ ਲਈ ਇੱਕ ਚਾਕੂ ਵੀ ਪਾਇਆ ਸੀ, ਤੇ ਚਾਕੂ ਇਹੋ ਜਿਹਾ ਪਾਤਾ ਵੀ ਜਿਹੜਾ ਜੇਬ ਚ ਰੱਖਣ ਵਾਲਾ ਚਾਕੂ ਹੁੰਦਾ, ਕਿਤੇ ਮਾੜਾ ਮੋਟਾ ਭਣਾ ਉਹ ਸੰਤਰਾ ਛਿੱਲਣ ਦਾ ਕੰਮ ਦੇ ਦੇ, ਤੇ ਉਹ ਚਾਕੂ ਦੇ ਵਿੱਚ ਦਾਖਲ ਜਮ੍ਹਾਂ ਕਰਵਾਇਆ ਗਿਆ ਸੀ, ਤੇ ਜਿਹੜਾ ਕਿ ਉਹਦੇ ਲਈ ਲਾਹੇਬੰਦ ਹੋਇਆ ਸਲਮਾਨ ਲਈ, ਤੇ ਉਹ ਸਾਰੇ ਸਬੂਤਾਂ ਦੇ ਕਮੀ ਦੇ ਆਧਾਰ ਤੇ ਉਹਨਾਂ ਨੂੰ ਕੱਲ ਜਿਹੜਾ ਬਰੀ ਕਰਤਾ। ਪਰ ਜਿਹੜੀ ਸਾਰ ਆ ਉਹ ਆਪਦਾ ਜਿਹੜਾ ਪੱਲਾ ਝਾੜਨ ਲਈ ਕਹਿ ਰਹੀ ਹੈ ਵੀ ਅਸੀਂ ਇੱਥੇ ਨਹੀਂ ਹਾਰ ਮੰਨਦੇ, ਅਸੀਂ ਹੁਣ ਇਸ ਕੇਸ ਨੂੰ ਸੁਪਰੀਮ ਕੋਰਟ 'ਚ ਲੈ ਕੇ ਜਾਵਾਂਗੇ। ਪਰ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਇਹ ਵੀ ਇੱਕ ਅਖਬਾਰਾਂ ਨੂੰ ਤੇ ਆਮ ਲੋਕਾਂ ਨੂੰ ਇੱਕ ਥੋੜਾ ਜਿਹਾ ਇਸ ਕੇਸ ਪ੍ਰਤੀ ਵੀ ਉਹ ਇਹ ਨਾ ਹੋਣ ਵੀ ਅੰਦਰ ਖਾਤੇ ਇਹਨਾਂ ਦੀ ਗੱਲਬਾਤ ਹੋ ਗਈ, ਥੋੜਾ ਜਿਹਾ ਉਹ ਰੱਖਣ ਲਈ ਇਹ ਜੇ ਬਿਆਨਬਾਜ਼ੀ ਦਿੱਤੀ ਜਾਂਦੀ ਆ। ਪਰ ਕੁੱਲ ਮਿਲਾ ਕੇ ਇਹ ਕੇਸ ਦਾ ਜਿਹੜਾ ਉਹ ਠੰਡੇ ਵਾਸਤੇ ਜੱਜ ਤੋਂ ਪੈ ਗਿਆ ਜੀ। ਤੇ ਸ਼ਾਹਰੁਖ ਖਾਨ ਦੇ ਮਾਮਲੇ 'ਚ ਜਿਹੜੀ ਗੱਲ ਆ ਰਹੀ ਹੈ ਵੀ ਇਨਕਮ ਟੈਕਸ ਉਹਨਾਂ ਨੇ, ਉਹ 'ਚ ਐਡੀ ਗੱਲ ਤਾਂ ਹੈ ਨਹੀਂ, ਉਹਨੂੰ ਸਿਰਫ ਇਨਕਮ ਟੈਕਸ ਡਿਪਾਰਟਮੈਂਟ ਨੇ ਇੰਨੀ ਇੱਕ ਚਿੱਠੀ ਲਿਖੀ ਆ ਵੀ ਭਾਈ ਤੇਰਾ ਵਿਦੇਸ਼ਾਂ 'ਚ ਨਿਵੇਸ਼ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਦੱਸੋ, ਇਹ ਤਾਂ ਪੁੱਛਣ ਦਾ ਰਾਈਟ ਆ ਤੇ ਉਹ ਦੱਸਣ ਦਾ, ਉਹ ਦੱਸਣਾ ਹੀ ਪੈਣਾ ਉਹਨੂੰ, ਹੋਰ ਇਸ ਤੋਂ ਵੱਧ ਕੁਛ ਨਹੀਂ। ਪਰ ਅਖਬਾਰ ਤੇ ਟੀਵੀਆਂ ਵਾਲੇ ਕੱਲ ਬੜੀ ਖਬਰ ਘੁਮਾ ਰਹੇ ਆ ਵੀ ਇਹ ਹੋ ਰਿਹਾ ਜੀ, ਉਹ ਹੋ ਰਿਹਾ, ਗੱਲ ਕੁਛ ਵੀ ਨਹੀਂ ਹੈ
ਜੀ। ਤੇ ਬਰਾੜ ਸਾਹਿਬ, ਉਧਰ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਦੇ ਵਿਚ ਵੀ ਕਾਫੀ ਤਰੇੜਾਂ ਜਿਹੜੀਆਂ ਵੱਧਦੀਆਂ ਜਾ ਰਹੀਆਂ ਆ। ਸੋ ਇਨ੍ਹਾਂ ਤਰੇੜਾਂ ਦੇ ਤਹਿਤ ਹੀ ਹੁਣ ਜਿਹੜੇ ਭਾਰਤੀ ਹਾਈ ਕਮਿਸ਼ਨ ਆ ਉਹਨਾਂ ਦੇ ਬੱਚਿਆਂ ਦੇ ਲਈ ਖਾਸ ਤੌਰ ਤੇ ਹਦਾਇਤ ਕੀਤੀ ਗਈ ਹੈ ਵੀ ਉਹ ਪਾਕਿਸਤਾਨ ਦੇ ਸਕੂਲਾਂ ਦੇ ਵਿਚ ਨਹੀਂ ਪੜਨਗੇ। ਸੋ ਪਾਕਿਸਤਾਨ ਨੂੰ ਨੋ ਸਕੂਲ ਗੋਇੰਗ ਮਿਸ਼ਨ ਦਾ ਦਿੱਤਾ ਦਰਜਾ ਤੇ ਬੱਚਿਆਂ ਦੀ ਸੁਰੱਖਿਆ ਦੇ ਲਈ ਵਿਦੇਸ਼ ਚ ਪੜਾਉਣ ਦੀ ਹਦਾਇਤ ਜਿਹੜੀ ਆ ਉਹ ਕੀਤੀ ਗਈ ਹੈ। ਸੋ ਕਸ਼ਮੀਰ ਮੁੱਦੇ ਤੇ ਦੋਵੇਂ ਵਿਚਾਲੇ, ਦੋਵਾਂ ਦੇਸ਼ਾਂ ਦੇ ਵਿਚਾਲੇ ਜਿਹੜੀ ਸ਼ਬਦੀ ਜੰਗ ਆ ਉਹ ਕਾਫੀ ਵੱਡੇ ਪੱਧਰ ਤੇ ਇਸ ਵੇਲੇ ਚੱਲ ਰਹੀ ਆ ਤੇ ਇੱਕ ਅਹਤਿਆਤ ਵਰਤਦੇ ਹੋਏ ਜਿਹੜਾ ਇਹ ਫੈਸਲਾ ਆ ਉਹ ਮੈਨੂੰ ਲੱਗਦਾ ਲਿਆ ਗਿਆ ਜੀ।
ਬਿਲਕੁਲ ਜੀ, ਸਿਆਸੀ ਤਣਾਅ ਕਹਿ ਸਕਦੇ ਆ ਇਹਨੂੰ, ਇਹ ਬਾਹਰ ਆਉਂਦਾ ਭਾਵੇਂ ਸੀਜ਼ ਫਾਇਰ ਦੇ ਸਮਝੌਤੇ ਹੋ ਜਾਂਦੇ ਆ ਪਰ ਫੇਰ ਵੀ ਗੋਲੀਆਂ ਚੱਲਦੀਆਂ ਰਹਿੰਦੀਆਂ, ਪਰ ਫੇਰ ਵੀ ਜਿਹੜੇ ਦੂਤਾਵਾਸ ਹੁੰਦੇ ਆ ਜਿਹੜੇ ਉਹ ਇੱਕ ਦੂਜੇ ਦੇ ਮੁਲਕਾਂ 'ਚ ਚੱਲਦੇ ਰਹਿੰਦੇ ਆ ਤੇ ਉਹਨਾਂ ਦੀ ਸੁਰੱਖਿਆ ਉਸ ਮੁਲਕ ਦਾ ਜਿਹੜਾ ਇੱਕ ਅਖਲਾਕੀ ਫਰਜ਼ ਹੁੰਦਾ, ਦੂਜਾ ਜਿਹੜਾ ਦੂਤਾਵਾਸ ਜਿਹੜੀ ਇੱਕ ਦੋ ਚੀਜ਼ਾਂ ਹੁੰਦੀਆਂ ਪਲੱਸ ਪੁਆਇੰਟ ਹੁੰਦੀਆਂ ਵੀ ਉਹ 'ਚ ਪੁਲਿਸ ਨਹੀਂ ਇੰਟਰ ਕਰ ਸਕਦੀ, ਉੱਥੋਂ ਕਿਸੇ ਨੂੰ ਜੇ ਸ਼ਰਲੀ ਤਾਂ ਉਹਨੂੰ ਫੜਿਆ ਨਹੀਂ ਜਾ ਸਕਦਾ, ਇਹ ਜਿਹੀਆਂ ਚੀਜ਼ਾਂ ਦੇ ਜਿਹੜੇ ਕਾਨੂੰਨ ਹੁੰਦੇ ਆ। ਪਰ ਹੁਣ ਗੱਲ ਬੱਚਿਆਂ ਦੀ ਪੜ੍ਹਾਈ ਤੇ ਆਈ ਤੇ 60 ਦੇ ਕਰੀਬ ਬੱਚੇ ਜਿਹੜੇ ਪਾਕਿਸਤਾਨ ਦੇ ਉੱਤੇ ਅਮਰੀਕਨ ਸਕੂਲਾਂ 'ਚ ਪੜ੍ਹ ਰਹੇ ਆ ਤੇ ਉਹ ਜਿਹੜੇ ਵੀ ਉੱਥੇ ਆਫੀਸਰਸ ਲੱਗੇ ਆ ਉਹਨਾਂ ਜਿਹੜੇ ਡਿਊਟੀ ਨਿਭਾਏ ਆ, ਕਿਉਂਕਿ ਇੱਕ ਡਿਪਾਰਟਮੈਂਟ ਹੁੰਦਾ ਪੂਰੇ ਦਾ ਪੂਰਾ ਜਿਹਨੂੰ ਅੰਬੈਸੀ ਕਿਹਾ ਜਾਂਦਾ ਤੇ ਉਹਦੇ ਵਿੱਚ ਸਮਝੌਤਿਆਂ ਦੇ ਉੱਤੇ ਵੀ ਨਿਗਰਾਨੀ ਰੱਖਣੀ ਹੁੰਦੀ ਆ, ਇਹ ਸਮਝੌਤੇ ਦੋਨਾਂ ਮੁਲਕਾਂ ਦੇ ਵਿੱਚ ਹੁੰਦੇ ਆ ਕੀ ਵੀ ਦੋਨੇ ਫਾਲੋ ਕਰ ਰਹੇ ਆ ਕਿ ਨਹੀਂ ਕਰ ਰਹੇ। ਸੋ ਉਹ ਅਧਿਕਾਰੀਆਂ ਦੇ ਬੱਚਿਆਂ ਲਈ ਇਹ ਪ੍ਰੋਬਲਮ ਆ ਰਹੀ ਹੈ ਜੀ, ਪ੍ਰੋਬਲਮ ਤੋਂ ਚਿੰਤਤ ਹੋਣਾ ਲਾਜ਼ਮੀ ਹੈ ਜੀ। ਤੁਸੀਂ ਦੇਖੋ ਜਿਹੜੇ ਮੁਲਕ ਦੇ ਵਿੱਚ ਬੰਦੇ ਦੀ ਜਾਨ ਦੀ ਕੋਈ ਕਦਰ ਨਹੀਂ ਤੇ ਰੋਜ਼ ਅਸੀਂ ਦੇਖਦੇ ਹਾਂ ਕਿਹੋ ਕਿਹੋ ਜਿਹਾ ਕਤਲੇਆਮ ਹੁੰਦਾ ਜੀ, ਇੱਕ ਪਾਸੇ ਇਸਲਾਮ ਦੇ ਵਿੱਚ ਇਹ ਆ ਵੀ ਨਿਹੱਥੇ ਤੇ ਹਮਲਾ ਨਹੀਂ ਕਰਨਾ, ਦੂਜੇ ਪਾਸੇ ਉਹ ਓਨੇ ਹੱਥਿਆਂ ਨੂੰ ਰੋਜ਼ ਕਿੰਨਿਆਂ ਨੂੰ ਰਹੇ ਆ। ਸੋ ਇਹ ਜੇ ਥਾਂ ਦੇ ਉੱਤੇ ਜੇ ਉਹਨਾਂ ਨੂੰ ਚਾਂਸ ਮਿਲੂਗਾ ਵੀ ਭਾਈ ਕੋਈ ਬੱਚਾ ਚੱਕ ਕੇ ਤੇ ਉਹ ਦੇਸ਼ ਨੂੰ ਪ੍ਰੈਸ਼ਰ ਪਾਉਣ ਕਿਸੇ ਤੇ, ਤਾਂ ਉਹ ਜਿਹਾ ਚਾਂਸ ਦੇਣਾ ਹੀ ਕਿਉਂ ਚਾਹੀਦਾ। ਸੋ ਇਹ ਵਧੀਆ ਫੈਸਲਾ ਕਿ ਉਹਨਾਂ ਨੇ, ਭਾਵੇਂ ਇਸ ਦੇ ਲਈ ਸਰਕਾਰ ਦੇ ਉੱਤੇ ਬਹੁਤ ਸਾਰਾ ਬੋਝ ਵੀ ਪਊਗਾ ਬੱਚਿਆਂ ਨੂੰ ਕਿਸੇ ਹੋਰ ਮੁਲਕ ਦੇ ਵਿੱਚ ਪੜ੍ਹਾਉਣ ਲਈ, ਇਹ ਸਰਕਾਰ ਨੂੰ ਵੀ ਇਹਦਾ ਭਾਰ ਚੱਕਣਾ ਪੈਣਾ। ਪਰ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜੀ ਵੀ ਜਿਹੜੀਆਂ ਉਹ ਲਾਜ਼ਮੀ ਹੋ ਜਾਂਦੀਆਂ ਜਦੋਂ ਸੱਪ ਲੰਘੇ ਮਗਰੋਂ ਲੀਕ ਪੁੱਟਣ ਨਾਲੋਂ ਪਹਿਲਾਂ ਫੈਸਲਾ ਲਿਆ, ਚੰਗੀ ਗੱਲ ਆ ਜੀ, ਇਹ ਵਧੀਆ ਫੈਸਲਾ ਮੇਰੇ ਹਿਸਾਬ ਨਾਲ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ, ਇਹਨੂੰ ਚਾਹੇ ਤੁਸੀਂ ਖਬਰ ਮੰਨ ਲਓ, ਚਾਹੇ ਜੋ ਅੱਜ ਦੇ ਦੌਰ ਦੇ ਵਿੱਚ ਇੱਕ ਟੈਕਨੋਲੋਜੀ ਦਾ ਜਿਹੜਾ ਪ੍ਰਭਾਵ ਆ, ਅਸਰ ਆ, ਉਹ ਸਾਡੇ ਉੱਪਰ ਉਹਦਾ ਹੀ ਇੱਕ ਹਿੱਸਾ ਮੰਨ ਲਓ। ਪੋਕੀਮੋਨ ਗੇਮ ਆ ਜਾਂ ਮਤਲਬ ਕਿਸ ਢੰਗ ਦੇ ਨਾਲ ਸਾਹਮਣੇ ਆ ਰਿਹਾ, ਕਾਫੀ ਜ਼ਿਆਦਾ ਲੋਕ ਜਿਹੜੇ ਆ ਜੀ ਉਹ ਫੈਨ ਹੋ ਰਹੇ ਆ ਉਸ ਚੀਜ਼ ਦੇ, ਇਹਦੇ ਬਾਰੇ ਵੀ ਥੋੜਾ ਜਿਹਾ ਦੱਸੋ, ਕਿਉਂਕਿ ਮੇਰੀ ਜਿਹੜੀ ਆ ਨੌਲੇਜ ਗਿਆਨ ਜਿਹੜਾ ਆ ਉਹ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਆ, ਜ਼ੀਰੋ ਹੀ ਆ ਸਮਝ ਲਓ, ਪਰ ਮੈਂ ਜ਼ਰੂਰ ਜਾਣਨਾ ਚਾਹੁੰਦੀ ਹਾਂ ਜੀ ਇਹਦੇ ਬਾਰੇ ਮਾੜੇ ਜੀ ਚਾਨਣਾ ਪਾਓ ਸਾਡੇ ਲਈ।
ਦੇਖੋ, ਗੇਮ ਦਾ ਹਿਸਟਰੀ ਤਾਂ ਕਾਫੀ ਪੁਰਾਣੀ ਹੈ, ਗੇਮ ਕੋਈ ਅੱਜ ਨਹੀਂ ਬਣੀ, ਗੇਮ ਬਹੁਤ ਪਹਿਲਾਂ ਦੀ ਆ। ਪਰ ਮੇਰਾ ਜੇ ਮਨ ਮੈਨੂੰ ਟਾਈਮ ਮਿਲੇ ਤਾਂ ਮੈਂ ਇਸ ਬੰਦੇ ਨੂੰ ਜਾ ਕੇ ਮੋਢੇ ਤੇ ਹੱਥ ਧਰਕੇ ਸ਼ਾਬਾਸ਼ ਜ਼ਰੂਰ ਕਹਿਣ ਨੂੰ ਜੀ ਕਰਦਾ ਉਹਨਾਂ ਦੇ ਇਸ ਨਵੇਂ ਵਰਜਨ ਲਈ। ਭਾਵੇਂ ਇਸ ਵਰਜਨ ਚ ਵੀ ਬਹੁਤ ਸਾਰੀਆਂ ਕਮੀਆਂ, ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਵੀ ਜਿਹੜਾ ਇਹ ਰਿਸਕੀ ਹੋਵੇ, ਕਿਤੇ ਨਾ ਕਿਤੇ ਬਹੁਤ ਜ਼ਿਆਦਾ ਰਿਸਕ ਹੋ ਜੇ। ਪਰ ਫਿਲਹਾਲ ਜੇ ਗੱਲ ਕਰੀਏ ਤਾਂ 6 ਜੁਲਾਈ ਨੂੰ ਇਹ ਲਾਂਚ ਹੋਈ ਹੈ ਗੇਮ। ਤਾਂ ਇਸ ਗੇਮ ਦਾ ਜਿਹੜਾ ਅਸੀਂ ਇੱਕ ਕੰਪਿਊਟਰ ਨੂੰ ਜਾਂ ਖੇਡਾਂ ਨੂੰ, ਜਿਹੜੀਆਂ ਆਧੁਨਿਕ ਖੇਡਾਂ ਨੂੰ ਦੋਸ਼ ਦਿੰਦੇ ਸੀ ਵੀ ਇਹਨਾਂ ਨੇ ਬੱਚਿਆਂ ਨੂੰ ਸੋਫਿਆਂ ਦੇ ਵਿੱਚ ਵਾੜ ਕੇ ਰੱਖਤਾ ਜਾਂ ਟੀਵੀਆਂ ਦੇ ਮੂਹਰੇ ਬਿਠਾ ਕੇ ਰੱਖਤਾ, ਤਾਂ ਉਸ ਚੀਜ਼ ਦੇ ਲਈ ਪਹਿਲਾਂ ਜਿਹੜੀ ਕੋਸ਼ਿਸ਼ ਕੀਤੀ ਗਈ ਸੀਗੀ ਜਿਹੜੀ 20 ਗੇਮ ਬਣੀਓ, 20 ਗੇਮ ਨੇ ਉਹਨਾਂ ਦੀਆਂ ਇਹੋ ਜਿਹੀਆਂ ਖੇਡਾਂ ਲੈ ਕੇ ਆਉਂਦੀਆਂ ਸੀ ਜਿਹਦੇ ਨਾਲ ਸਰੀਰਕ ਕਸਰਤ ਵੀ ਹੁੰਦੀ ਆ। ਤਾਂ ਹੁਣ ਪੋਕੀਮੋਨ ਨਾਲ ਗੱਲ ਇਹ ਹੋਈ ਆ ਵੀ ਇਹਦੇ ਨਾਲ ਹੁਣ ਬਾਹਰ ਨਿਕਲਣਗੇ ਲੋਕ, ਉਹਨਾਂ ਨੇ ਕੀ ਕੀਤਾ ਇਹਨੂੰ ਗੂਗਲ ਨਾਲ ਜੋੜ ਦਿੱਤਾ ਜੀ, ਤੇ ਅੱਗੇ ਜਿਹੜੇ ਇਹਨਾਂ ਦੇ ਪੋਕੀਮੈਨ ਨੂੰ ਉਹ ਕੈਚ ਕਰਦੇ ਹੁੰਦੇ ਸੀ ਜਾਲ ਚ ਤਾਂ ਉਹ ਘਰੇ ਬੈਠੇ ਕਰਦੇ ਸੀ, ਹੁਣ ਇਹਨਾਂ ਨੇ ਕਹਿਤਾ ਵੀ ਤੁਸੀਂ ਸੜਕਾਂ ਤੇ ਘੁੰਮੋ, ਗਲੀਆਂ ਚ ਜਾਓ, ਸੋਸ਼ਲ ਹੋ, ਇੱਕ ਦੂਜੇ ਨੂੰ ਮਿਲੋ, ਤੇ ਉੱਥੇ ਤੁਰੇ ਫਿਰਦੇ ਨਾਲ ਗੇਮ ਖੇਡੋ, ਤੇ ਉਹ ਗੇਮ ਦੇ ਵਿੱਚ ਤੁਹਾਨੂੰ ਜਿਹੜਾ ਪੋਕੀਮੋਨ ਮਿਲੂਗਾ ਤੁਸੀਂ ਉਹਨੂੰ ਕੈਚ ਕਰਨਾ, ਤੇ ਉਹਦੇ ਲਈ ਕਿਤੇ ਵੀ ਲੋਕ ਜਾਣ ਨੂੰ ਤਿਆਰ ਹੋ ਗਏ। ਬੱਚੇ ਆ ਜਿਹੜੇ, ਖਾਸ ਕਰਕੇ ਮੈਂ ਸਿਆਣੇ ਸਿਆਣੇ ਬੰਦੇ ਗਲੀਆਂ ਚ ਦੇਖੇ ਹੁਣ ਪੋਕੀਮੋਨ ਨੂੰ ਫੜਦੇ ਹੋਏ, ਉਹ ਇੱਕ ਉਹਦੇ ਨਾਲ ਸਰੀਰਕ ਗਤੀਵਿਧੀਆਂ ਵਧੀਆਂ, ਐਕਟੀਵੇਟ ਹੋਏ ਆ ਲੋਕ, ਤੇ ਜਿਹਦੇ ਕਿ ਸੋਸ਼ਲ ਵੀ ਹੋਣਗੇ ਜਦੋਂ ਇੱਕ ਦੂਜੇ ਦੇ ਮੱਥੇ ਲੱਗਣਗੇ ਕਿਤੇ ਘਰਾਂ ਚ ਬੈਠੇ ਰਹਿਣਾ। ਸੋ ਕੁੱਲ ਮਿਲਾ ਕੇ ਵਧੀਆ, ਪਰ ਨਾਲ ਨਾਲ ਜਿਹੜੇ ਇਹਦੇ ਨੈਗੇਟਿਵ ਪੁਆਇੰਟ ਆ ਰਹੇ ਆ, ਕੱਲ ਕੋਈ ਐਕਸੀਡੈਂਟ ਦੱਸਿਆ ਹੋਇਆ ਪਰ ਹੁਣ ਉਹ ਅਫਵਾਹ ਸੀ ਜਾਂ ਸੱਚ ਸੀ ਤਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ। ਵੀ ਕਈ ਵਾਰ ਕੀ ਹੁੰਦਾ ਵੀ ਅਸੀਂ ਨਾਲ ਨਾਲ ਜਿਹੜਾ ਫੋਨ ਦੇ ਵਿੱਚ ਜਿਹੜੀ ਇਹ ਗੇਮ ਖੇਡਣੀ ਆ ਤੇ ਸਾਡਾ ਧਿਆਨ ਸੜਕ ਤੇ ਤੁਰੇ ਜਾਂਦੇ ਵੀ ਪੂਰਾ ਸੜਕ ਤੇ ਨਹੀਂ ਹੈ, ਤਾਂ ਇਹ ਕਿਤੇ ਨਾ ਕਿਤੇ ਖਤਰਨਾਕ ਵੀ ਹੋ ਸਾ। ਇਹਦੇ ਲਈ ਨਾ ਕੁਝ ਦਾਇਰੇ ਬਣਾਉਣੇ ਪੈਣਗੇ ਤੇ ਕੁਝ ਨਾ ਕੁਝ ਸੁਰੱਖਿਆ ਦੇ ਘੇਰੇ ਲਈ ਵੀ ਇਹ ਪ੍ਰੋਬਲਮ ਆ ਸਕਦੀ ਹੈ। ਜਿਵੇਂ ਪਿੱਛੇ ਜੇ ਕੱਲ ਪਰਸੋਂ 2-4 ਜਿਹੜੇ ਮੁਲਕਾਂ ਨੇ ਵੀ ਇਹ ਡਿਕਲੇਅਰ ਕੀਤਾ, 2-4 ਥਾਵਾਂ ਦੇ ਉੱਤੇ ਡਿਕਲੇਅਰ ਕੀਤਾ ਵੀ ਇਸ ਥਾਂ ਦੇ ਉੱਤੇ ਪੋਕੀਮੈਨ ਨਹੀਂ ਖੇਡੀ ਜਾ ਸਕਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ। ਪਰ ਕੁੱਲ ਮਿਲਾ ਕੇ ਜਿਹੜੀ ਇਹ ਗੇਮ ਆ, ਕੇਰਾਂ ਸ਼ਾਬਾਸ਼ ਦੀ ਹੱਕਦਾਰ ਆ ਜਿਹਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਤਾਂ ਕੱਢੇ ਨਾ, ਬਾਹਰ ਨਿਕਲਣਗੇ ਤਾਂ ਮਾੜਾ ਮੋਟਾ ਕੋਈ ਸਰੀਰਕ ਕਸਰਤ ਹੋਊਗੀ ਤੇ ਫਿੱਟ ਵੀ ਰਹਿਣਗੇ ਤੇ ਸੋਸ਼ਲ ਵੀ ਹੋਣਗੇ ਥੋੜੇ ਬਹੁਤ।
ਜੀ ਜੀ ਬਿਲਕੁਲ। ਵਾਕਈ ਪਹਿਲਾਂ ਕਾਰਟੂਨ ਸੀਗਾ ਪੋਕੀਮੋਨ ਦਾ, ਹਨਾ, ਉਸ ਤੋਂ ਬਾਅਦ ਗੇਮਸ ਦੇ ਰੂਪ ਦੇ ਵਿੱਚ ਆਇਆ ਤੇ ਹੁਣ ਜਿੱਦਾਂ ਤੁਸੀਂ ਕਿਹਾ ਵੀ ਹੁਣ ਘਰੋਂ ਬਾਹਰ ਕੱਢਿਆ ਗਿਆ ਇਸ ਗੇਮ ਦੇ ਰਾਹੀ, ਬਿਲਕੁਲ ਸੋਫਿਆਂ ਦੇ ਉੱਤੇ ਜਾਂ ਬੈੱਡ ਦੇ ਉੱਤੇ ਸਾਹਮਣੇ ਜਾਂ ਆਪਣੇ ਆਈਪੈਡਸ ਜਾਂ ਲੈਪਟਾਪਸ ਜਾਂ ਫਿਰ ਫੋਨਾਂ ਦੇ ਅੱਗੇ ਤੱਕ ਬੰਨ ਕੇ ਜਿਵੇਂ ਅਸੀਂ ਬਿਠਾ ਦਿੱਤਾ ਹੋਇਆ ਜਿਹੜੀਆਂ ਇਹ ਗੇਮਸ ਚੱਲ ਰਹੀਆਂ। ਇਸੇ ਕਰਕੇ ਮੈਂ ਜ਼ਿਆਦਾ ਦਿਲਚਸਪੀ ਨਹੀਂ ਰੱਖਦੀ ਹਾਂ ਗੇਮਸ ਦੇ ਵਿੱਚ, ਤੇ ਮੈਨੂੰ ਬਿਲਕੁਲ ਵੀ ਇਸ ਨਵੀਂ ਗੇਮ ਦੇ ਬਾਰੇ ਵੀ ਪਤਾ ਨਹੀਂ ਸੀ। ਸੋ ਇਹਦੇ ਬਾਰੇ ਮੈਂ ਪਤਾ ਲਗਾਉਣਾ ਚਾਹੁੰਦੀ ਸੀ। ਮੈਨੂੰ ਲੱਗਦਾ ਜਿਹੜੇ ਹੋਰ ਸਰੋਤਿਆਂ ਨੂੰ ਵੀ ਨਹੀਂ ਸੀ ਪਤਾ ਉਹ ਵੀ ਜਾਣ ਗਏ ਹੋਣਗੇ ਜੀ ਵੀ ਇਹ ਜਿਹੜੀ ਨਵੀਂ ਗੇਮ ਆ ਇਹਦੇ ਵਿੱਚ ਕੀ ਖਾਸੀਅਤ ਤੇ ਕੀ ਵੱਖਰਾ ਹੈ ਦੂਜੀਆਂ ਗੇਮਸ ਦੇ ਨਾਲੋਂ। ਤੇ ਬਰਾੜ ਸਾਹਿਬ, ਕੁਝ ਕੁ ਖ਼ਬਰਾਂ ਜਿਹੜੀਆਂ ਜੇ ਅੰਤਰਰਾਸ਼ਟਰੀ ਪੱਧਰ ਤੇ ਨਜ਼ਰ ਮਾਰੀਏ ਤਾਂ ਟੋਕੀਓ ਦੇ ਵਿੱਚ, ਜਪਾਨ ਦੇ ਟੋਕੀਓ ਸ਼ਹਿਰ ਦੇ ਬਾਹਰ ਬਾਹਰ ਇੱਕ ਬੜੀ ਅਹਿਮ ਘਟਨਾ, ਜਿਹੜੀ ਦੁਰਘਟਨਾ ਹੀ ਕਹਿ ਸਕਦੇ ਹਾਂ, ਵਾਪਰੀ ਆ। 15 ਲੋਕਾਂ ਨੂੰ ਚਾਕੂ ਦੇ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ। ਸੋ ਇਹ ਬ੍ਰੇਕਿੰਗ ਨਿਊਜ਼ ਜਿਹੜੀ ਸੀ ਕੁਝ ਪਲ ਪਹਿਲਾਂ ਆ ਰਹੀ ਸੀਗੀ ਤੇ ਜੋ ਕਿ ਕਾਫੀ ਦੁਖਦਾਈ ਹੈ ਜੀ।
ਕਾਫੀ ਦੁਖਦਾਈ ਆ ਮਦੀਪ, ਇਹਦੇ ਵਿੱਚ ਸਭ ਤੋਂ ਜੋ ਹੈਰਾਨੀ ਇਹ ਹੋਈ ਆ ਵੀ ਜਿਹੜੇ ਲੋਕਾਂ ਦੀ ਜਿਹੜੀ ਮੌਤ ਹੋਈ ਆ, ਕਹਿੰਦੇ ਉਹ ਥੋੜੇ ਜੇ
ਨਿਹੱਥੇ ਕਿਸਮ ਦੇ ਤੇ ਛੋਟੀ ਉਮਰ ਦੇ ਵੀ ਹੋਏ ਆ ਤੇ ਜਿਹੜਾ ਮਾਰਨ ਵਾਲਾ ਵਿਅਕਤੀ ਆ ਉਹ ਵੀ ਜਿਹੜਾ 20 ਸਾਲ ਦੀ ਉਮਰ ਦੇ ਆਸ ਪਾਸ ਆ ਜਿਹੜਾ ਤੇ ਪਰ ਉਹਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜੀ ਤੇ ਇਹ ਇੱਕ ਬਹੁਤ ਹੀ ਜਿਹੜੀ ਦਿਲ ਦਿਖਾਉਣ ਵਾਲੀ ਘਟਨਾ ਜਪਾਨ ਵਰਗੇ ਮੁਲਕ ਚ ਜਿੱਥੇ ਕਿ ਹਲੀਮੀਅਤ ਨਾਲ ਭਰਿਆ ਪਿਆ ਹੋਰ ਮੁਲਕਾਂ ਦੇ ਵਿੱਚ ਤਾਂ ਕਈ ਵਾਰੀ ਅਸੀਂ ਦੇਖ ਲੈਂਦੇ ਹਾਂ ਵੀ ਉੱਥੇ ਬਹੁਤ ਕੁਛ ਟੇਢਾ ਬਿੰਗਾ ਚੱਲਦਾ ਪਰ ਜਪਾਨ ਦੇ ਵਿੱਚ ਤਾਂ ਬੜਾ ਉਹ ਆ ਤੇ ਉਹ ਕਹਿੰਦੇ ਵੀ ਜਿਹੜੀ ਅਪਾਹਿਜਾਂ ਦਾ ਦੇਖਭਾਲ ਲਈ ਬਣਿਆ ਹੋਇਆ ਸੀ ਇਦੋਂ ਵੀ ਦੁੱਖ ਦੀ ਖ਼ਬਰ ਇਹ ਆ ਵੀ ਇੱਕ ਹੈਂਡੀਕੈਪ ਲੋਕਾਂ ਦੇ ਬਣੇ ਹੋਏ ਥਾਂ ਦੇ ਉੱਤੇ ਰਿਹਾਇਸ਼ ਕੇਂਦਰ ਦੇ ਉੱਤੇ ਹਮਲਾ ਹੋਇਆ ਹੁਣ ਜਿਹੜੇ ਪਹਿਲਾਂ ਹੀ ਲਾਚਾਰ ਆ ਤੇ ਉਹਨਾਂ ਦੇ ਉੱਤੇ ਅਜਿਹਾ ਹਮਲਾ ਹੋ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਇਹ ਕਿਸੇ ਸਾਈਕੀ ਤੋਂ ਪੀੜਤ ਬੰਦੇ ਦਾ ਹੀ ਕੰਮ ਲੱਗਦਾ ਜੀ 20 ਸਾਲ ਦਾ ਨੌਜਵਾਨ ਕੋਈ ਡਿਪਰੈਸ਼ਨ ਚ ਜਾਂ ਕੋਈ ਇਹੋ ਜਿਹੀ ਚੀਜ਼ਾਂ ਕਰਦਾ ਪਰ ਬੜੀ ਦੁਖਦਾਈ ਖ਼ਬਰ ਆ ਜੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹਦਾ ਪਤਾ ਲੱਗੂ ਅਸਲੀਅਤ ਕੀ ਆ
ਜੀ ਤੇ ਵਿਰਾਟ ਸਾਹਿਬ ਆਪਾਂ 20 ਸਾਲ ਦੇ 18 ਸਾਲ ਦੇ 17 ਸਾਲ ਦੇ ਜਿਹੜੇ ਇਹ ਨੌਜਵਾਨ ਨੇ ਅਸਲ ਦੇ ਵਿੱਚ ਕਿਸ ਕਦਰ ਜਿਹੜੀ ਗਿਰਾਵਟ ਵੱਲ ਇਨ੍ਹਾਂ ਦੀ ਜਿਹੜੀ ਜੀਵਨ ਪੱਧਰ ਜਿਹੜਾ ਉਹ ਜਾ ਰਿਹਾ ਇਹ ਕਾਫੀ ਵੱਡਾ ਸਵਾਲ ਹੈ ਕਿਉਂਕਿ ਜੇ ਆਸਟ੍ਰੇਲੀਆ ਦੇ ਵਿੱਚ ਨਜ਼ਰ ਮਾਰੀਏ ਹੁਣ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਉਹ ਕਾਫੀ ਜ਼ਿਆਦਾ ਵੱਧ ਰਹੀਆਂ ਉਹ ਪਿਛਲੀ ਰਾਤ ਦੀ ਹੀ ਖ਼ਬਰ ਹੈ ਜੀ ਸਾਊਥ ਈਸਟ ਸਪ੍ਰਿੰਗਵੇਲ ਸਾਊਥ ਜਿਹੜਾ ਮੈਲਬਨ ਦੇ ਵਿੱਚ ਸਬਰਬ ਹੈ ਉੱਥੇ ਵੀ ਇੱਕ ਲੁੱਟ ਖੋਹ ਦੀ ਘਟਨਾ ਵਾਪਰੀ ਹੈ ਫਾਸਟ ਫੂਡ ਜਿਹੜਾ ਕੈਫੇ ਸੀਗਾ ਉੱਥੇ ਚੋਰੀ ਹੋਈ ਹੈ ਜੀ ਸੋ ਉਹ ਜਿਹੜੀ ਲੁੱਟ ਖੋਹ ਕਰਨ ਵਾਲੇ ਜਿਹੜੇ ਆ ਉਹ ਵੀ ਬੜੀਆਂ ਹਲਕੀਆਂ ਉਮਰਾਂ ਦੇ ਲੋਕ ਆ ਸੋ ਹਥਿਆਰਾਂ ਦੇ ਨਾਲ ਉਹ ਲੋਕ ਆਉਂਦੇ ਆ ਤੇ ਲੁੱਟਾਂ ਖੋਹਾਂ ਕਰਕੇ ਚੋਰੀ ਦੀਆਂ ਕਾਰਾਂ ਹੁੰਦੀਆਂ ਆ ਜਾਂ ਫਿਰ ਜੇ ਨਾ ਵੀ ਹੋਣ ਤਾਂ ਉਹ ਕਾਰਾਂ ਚੋਰੀ ਕਰਦੇ ਆ ਤੇ ਨਿਠਾ ਕੇ ਲੈ ਜਾਂਦੇ ਆ ਤੇ ਇੱਦਾਂ ਦੀਆਂ ਵਾਰਦਾਤਾਂ ਜਿਹੜੀਆਂ ਉਹ ਲਗਾਤਾਰ ਵੱਧ ਰਹੀਆਂ ਆ ਸੋ ਨੌਜਵਾਨੀ ਜਿਹੜੀ ਆ ਜੀ ਉਹ ਕਿਸ ਰਸਤੇ ਵੱਲ ਪੈ ਰਹੀ ਆ ਜਾਂ ਫਿਰ ਉਹਨਾਂ ਨੂੰ ਜਿਹੜਾ ਸਹੀ ਰਸਤੇ ਲਿਆਉਣ ਦੇ ਲਈ ਸਰਕਾਰਾਂ ਦੀਆਂ ਕੀ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਆ ਇਹ ਇੱਕ ਬਹੁਤ ਵੱਡਾ ਸਵਾਲ ਆ ਚਾਹੇ ਅਸੀਂ ਆਸਟ੍ਰੇਲੀਆ ਚ ਰਹਿੰਦੇ ਆ ਚਾਹੇ ਅਸੀਂ ਕਿਸੇ ਵੀ ਦੇਸ਼ ਦੇ ਵਿੱਚ ਰਹਿੰਦੇ ਆ ਸੋ ਰਾਜਕਤਾ ਜਿਹੜੀ ਆ ਉਹ ਇਹਦੇ ਨਾਲ ਬਹੁਤ ਜ਼ਿਆਦਾ ਵਧਣ ਦੇ ਆਸਾਰ ਜਿਹੜੇ ਆ ਬਣਦੇ ਜਾ ਰਹੇ ਆ ਸੋ ਵਿਕਟੋਰੀਆ ਦੇ ਵਿੱਚ ਕਹਿੰਦੇ ਕਾਰਾਂ ਦੀ ਚੋਰੀ ਲੁੱਟ ਖਸੁੱਟ ਦੀਆਂ ਘਟਨਾਵਾਂ ਦੇ ਦੋਸ਼ ਦੇ ਵਿੱਚ 27 ਲੋਕਾਂ ਨੂੰ ਪੁਲਿਸ ਨੇ ਫੜਿਆ ਪਰ ਪੁਲਿਸ ਤੋਂ ਫੜੇ ਜਾਣ ਤੋਂ ਬਾਅਦ ਉਹਨਾਂ ਦੇ ਨਾਲ ਕੀ ਕੀਤਾ ਜਾਣਾ ਕਿਸ ਤਰ੍ਹਾਂ ਜਿਹੜਾ ਸੁਧਾਰ ਵੱਲ ਤੁਰਿਆ ਜਾ ਸਕਦਾ ਇਹ ਵੀ ਬਹੁਤ ਵੱਡੇ ਸਵਾਲ ਹੈ ਕੀ ਕਹਿਣਾ ਚਾਹੋਗੇ ਤੁਸੀਂ
ਦੇਖੋ ਚਿੰਤਾ ਦਾ ਵਿਸ਼ਾ ਜੀ ਕਿ ਆਸਟ੍ਰੇਲੀਆ ਵਰਗੇ ਸ਼ਾਂਤ ਮੁਲਕ ਦੇ ਵਿੱਚ ਜੇ ਇਹੋ ਜਿਹੀਆਂ ਗੱਲਾਂ ਵਾਪਰਦੀਆਂ ਤਾਂ ਉਹ ਸੁਰਖੀਆਂ ਵੀ ਵੱਧ ਬਟੋਰਦੀਆਂ ਤੇ ਉਹ ਕਿਤੇ ਨਾ ਕਿਤੇ ਸਾਨੂੰ ਪ੍ਰੋਬਲਮ ਵੀ ਵੱਧ ਕ੍ਰੀਏਟ ਕਰਦੀਆਂ ਸੋ ਆਉਣ ਵਾਲੇ ਦਿਨਾਂ ਚ ਉਮੀਦ ਆ ਜੀ ਪੁਲਿਸ ਜਿਹੜੀ ਉਹ ਇਹਦੇ ਉੱਤੇ ਹੋਰ ਸਕੰਜਾ ਕਸੂਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਆ ਵੀ ਇਹਨੂੰ ਛੇਤੀ ਉੱਠਦੇ ਗੈਂਗਾਂ ਨੂੰ ਤੇ ਉੱਠਦੀਆਂ ਇਹਨਾਂ ਚੀਜ਼ਾਂ ਨੂੰ ਕਾਬੂ ਪਾ ਲਿਆ ਜਾਊਗਾ ਮੈਨੂੰ ਇੰਨਾ ਕੁ ਤਾਂ ਉਮੀਦ ਆ ਕਿਉਂਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਕਾਨੂੰਨ ਆ ਉਹ ਬੜੀ ਤੇਜ਼ੀ ਨਾਲ ਕੰਮ ਕਰਦਾ ਗਾ ਚਾਹੇ ਦੇਖਣ ਨੂੰ ਸਲੋ ਲੱਗਦਾ ਤੁਸੀਂ ਤੁਹਾਡੇ ਸਾਹਮਣੇ ਆ ਜਦੋਂ ਇਹੋ ਜਿਹਾ ਕੁਛ ਹੋ ਰਿਹਾ ਤੇ ਹੁਣ ਨਾਗਰਿਕ ਆਪਣੇ ਪੱਧਰ ਦੇ ਉੱਤੇ ਇਹ ਪ੍ਰੈਸ਼ਰ ਪਾਉਣਗੇ ਸਰਕਾਰ ਦੇ ਉੱਤੇ ਤੇ ਸਾਡਾ ਫਰਜ਼ ਬਣਦਾ ਸਾਡੇ ਜਿਹੜੇ ਕਮਿਊਨਿਟੀ ਲੀਡਰਾਂ ਨੂੰ ਸਾਡੇ ਜਿਹੜੇ ਜਥੇਬੰਦੀਆਂ ਨੂੰ ਅਦਾਰਿਆਂ ਨੂੰ ਉਹਨਾਂ ਨੂੰ ਇਸ ਚੀਜ਼ ਵਾਲੇ ਵਿਸ਼ੇਸ਼ ਜਿਹੜੇ ਆਪੋ ਆਪਣੀ ਫੀਡਬੈਕ ਜਿਹੜੀ ਪੁਲਿਸ ਨੂੰ ਜਾਂ ਸੰਬੰਧਿਤ ਮੰਤਰੀ ਨੂੰ ਭੇਜਣੀ ਚਾਹੀਦੀ ਹੈ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਭੇਜਣੀ ਚਾਹੀਦੀ ਆ ਤਾਂ ਕਿ ਇਹਦੇ ਤੇ ਉਹ ਛੇਤੀ ਐਕਟਿਵ ਹੋਣ ਤੇ ਐਕਸ਼ਨ ਚ ਆ ਕੇ ਤੇ ਇਹਨੂੰ ਇੱਥੇ ਹੀ ਦੱਬ ਲੈਣ ਤਾਂ ਜ਼ਿਆਦਾ ਬਿਹਤਰ ਆ ਕਿਉਂਕਿ ਜਦੋਂ ਇੱਕ ਸੱਪ ਸਿਰ ਚੱਕਦਾ ਜੇ ਉੱਥੇ ਮਸਲਾ ਜਾਵੇ ਤਾਂ ਚੰਗਾ ਨਹੀਂ ਤਾਂ ਫਿਰ ਬਹੁਤ ਤਕਲੀਫ਼ ਬਹੁਤ ਦਿੰਦਾ ਫੜਨਾ ਔਖਾ ਹੋ ਜਾਂਦਾ ਸੋ ਉਮੀਦ ਆ ਜੀ ਅਸੀਂ ਵੀ ਆ ਸਾਰੇ ਜਣੇ ਆਪੋ ਆਪਣਾ ਫਰਜ਼ ਸਮਝਦੇ ਹੋਏ ਤੇ ਇਹਦੀ ਫੀਡਬੈਕ ਜ਼ਰੂਰ ਦੇਈਏ
ਬਿਲਕੁਲ ਜੀ ਤੇ ਬਰਾੜ ਸਾਹਿਬ ਜਾਂਦੇ ਜਾਂਦੇ ਕੁਛ ਹੋਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ
ਬਸ ਜੀ ਫਿਲਹਾਲ ਠੰਡ ਬਹੁਤ ਪੈ ਰਹੀ ਆ ਤੇ ਠੰਡ ਦੇ ਵਿੱਚ ਇੱਕ ਮਹੀਨਾ ਛੁੱਟੀਆਂ ਲਾ ਕੇ ਤੇ ਉਦੋਂ ਬਾਅਦ ਕੰਮ ਕਰਨਾ ਕਾਫੀ ਔਖਾ ਲੱਗਦਾ ਪਰ ਕਹਿੰਦੇ ਨੀ ਹੁੰਦੇ ਵੀ ਜਦੋਂ ਪੇਟ ਵੀ ਲੱਗਿਆ ਤੇ ਘਰ ਦੀ ਕਿਸ਼ਤ ਵੀ ਆਉਣੀ ਆ ਤੇ ਰਾਸ਼ਨ ਵੀ ਲਿਆਉਣਾ ਤਾਂ ਸਾਰਾ ਕੁਛ ਕਰਨਾ ਪੈਣਾ ਜੀ ਸੋ ਖ਼ਬਰਾਂ ਖਾਸੇ ਦਿਨਾਂ ਬਾਅਦ ਕੀਤੀਆਂ ਹੋ ਸਕਦਾ ਕੋਈ ਨਾ ਕੋਈ ਗਲਤੀ ਰਹਿ ਗਈ ਹੋਈ ਤਾਂ ਜ਼ਰੂਰ ਸਾਨੂੰ ਵੀ ਫੀਡਬੈਕ ਦਿਆ ਜਾ ਕਰੋ ਜੀ ਵੀ ਖ਼ਬਰਾਂ ਕਿਹੋ ਜਿਹਾ ਰਹੀਆਂ ਸਮੀਖਿਆ ਜੇ ਚੰਗੀ ਲੱਗੀ ਤਾਂ ਆਪਾਂ ਕੱਲ ਨੂੰ ਹੋਰ ਜ਼ੋਰ ਦੇ ਕੇ ਆਵਾਂਗੇ ਜੇ ਨਹੀਂ ਚੰਗੀ ਲੱਗੀ ਤਾਂ ਆਪਾਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸੋ ਫਿਲਹਾਲ ਮੈਨੂੰ ਮੈਂ ਇਜਾਜ਼ਤ ਦਿਓ ਜੀ ਮੈਂ ਜਾਣਾ ਚਾਹੂੰਗਾ ਕੰਮ ਤੇ ਤੇ ਤੁਸੀਂ ਚੱਲਦੇ ਚਲਾਉਂਦੇ ਰਹੋ ਜੀ ਰੇਡੀਓ ਦਾ ਪ੍ਰੋਗਰਾਮ ਤੇ ਸਰੋਤੇ ਤੁਹਾਡਾ ਜਿਹੜਾ ਆਨੰਦ ਮਾਣ ਰਹੇ ਆ
ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਸਾਡੇ ਨਾਲ ਇਹ ਸਮਾਂ ਜਿਹੜਾ ਬਿਤਾਉਣ ਦੇ ਲਈ ਤੇ ਮਹੱਤਵਪੂਰਨ ਟਿੱਪਣੀਆਂ ਕਰਨ ਦੇ ਲਈ
ਮਿਹਰਬਾਨੀ ਜੀ
ਜੀ ਦੋਸਤੋ ਇਹ ਸਨ ਮਿੰਟੂ ਬਰਾੜ ਜਿਹੜੇ ਐਡੀਟ ਸਟੂਡੀਓ ਤੋਂ ਖ਼ਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਸਾਂਝ ਪਾ ਰਹੇ ਸਨ ਤੇ ਹੁਣ ਪ੍ਰੋਗਰਾਮ ਦੇ ਵਿਚ ਅਗਲੇ ਸਿਲਸਿਲੇ ਵੱਲ ਵਧਦੇ ਆ ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਮੈਸੇਜਿਸ ਆ ਉਹ ਵੀ ਸਾਡੇ ਤੱਕ ਪਹੁੰਚ ਰਹੇ ਆ, ਉਹ ਮੈਸੇਜਿਸ ਦੀ ਸਾਂਝ ਵੀ ਆਪਾਂ ਪਾਉਂਦੇ ਆ, ਕੁਛ ਇਨਫੋਰਮੇਸ਼ਨ ਕੁਛ ਸੂਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ, ਤੇ ਨਾਲ ਹੀ ਨਾਲ ਜਿਵੇਂ ਮੈਂ ਇਵੈਂਟ ਦੀ ਗੱਲ ਟੋਪਿਕ ਦੀ ਗੱਲ ਕੀਤੀ ਸੀ ਜੀ ਕਿ ਅੱਜ ਅਸੀਂ ਗੱਲ ਕਰਨਾ ਚਾਹਵਾਂਗੇ, ਅੱਜ ਦਾ ਜਿਹੜਾ ਟੋਪਿਕ ਹੈ ਉਹ ਬੜਾ ਹੀ ਸਧਾਰਨ ਹੈ, ਬੜਾ ਹੀ ਸਰਲ ਹੈ। ਗੱਲ ਸਿਰਫ ਇੰਨੀ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਿਸੇ ਨਾ ਕਿਸੇ ਨੂੰ ਅਹਿਮ ਮੰਨਦੇ ਆ, ਹਨਾ। ਸੋ ਉਹ ਸ਼ਖਸ, ਉਹ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਕੌਣ ਹੈ ਜੋ ਤੁਹਾਡੇ ਲਈ ਅਹਿਮ ਹੈ? ਉਹ ਤੁਹਾਡੇ ਰਿਸ਼ਤੇ ਦੇ ਵਿੱਚੋਂ ਵੀ ਹੋ ਸਕਦਾ, ਤੁਹਾਡੇ ਦੋਸਤਾਂ ਦੇ ਵਿੱਚੋਂ ਵੀ ਹੋ ਸਕਦਾ, ਤੁਹਾਡੇ ਲਈ ਅਜਨਬੀ ਵੀ ਹੋ ਸਕਦਾ, ਪਰ ਜ਼ਿੰਦਗੀ ਦੇ ਕਿਸੇ ਨਾ ਕਿਸੇ ਔਖੇ ਮੋੜ ਤੇ, ਜ਼ਿੰਦਗੀ ਦੇ ਕਿਸੇ ਨਾ ਕਿਸੇ ਔਖੇ ਪਲ ਦੇ ਉੱਤੇ ਉਸਨੇ ਤੁਹਾਡਾ ਸਾਥ ਦਿੱਤਾ ਹੁੰਦਾ, ਤੇ ਉਸ ਔਖੀ ਘੜੀ ਦੇ ਵਿੱਚ, ਉਸ ਔਖੇ ਪਲ ਦੇ ਵਿੱਚ ਤੁਹਾਡਾ ਸਾਥ ਦੇਣ ਦੇ ਕਾਰਨ ਉਹ ਤੁਹਾਡਾ ਸਭ ਤੋਂ ਅਹਿਮ ਜ਼ਿੰਦਗੀ ਦੇ ਵਿੱਚ ਇੱਕ ਸਾਥੀ ਵਜੋਂ ਸਾਹਮਣੇ ਆਉਂਦਾ। ਤੁਸੀਂ ਕਿਸ ਇਨਸਾਨ ਨੂੰ, ਕਿਸ ਸ਼ਖਸ ਨੂੰ ਆਪਣੇ ਇਸ ਜੀਵਨ ਦੌਰਾਨ ਅਹਿਮ ਮੰਨਦੇ ਹੋ ਆਪਣੇ ਮਾਂ ਬਾਪ ਤੋਂ ਬਾਅਦ? ਕਿਉਂਕਿ ਮਾਤਾ ਪਿਤਾ ਜਿਹੜੇ ਆ ਜੀ, ਉਹ ਤਾਂ ਬਹੁਤ ਅਹਿਮ ਆ, ਉਹਨਾਂ ਦੀ ਅਹਿਮੀਅਤ ਦਾ ਦੇਣ ਜਿਹੜਾ ਉਹ ਅਸੀਂ ਕਦੇ ਵੀ ਦੇ ਨਹੀਂ ਸਕਦੇ, ਪਰ ਉਹਨਾਂ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕੀ ਤੁਸੀਂ ਮਹਿਸੂਸ ਕਰਦੇ ਹੋ? ਕੋਈ ਇਹੋ ਜਿਹਾ ਸ਼ਖਸ ਜਿਸ ਨੇ ਜ਼ਿੰਦਗੀ ਦੇ ਔਖੇ ਪਲਾਂ ਦੇ ਵਿੱਚ, ਔਖੀ ਘੜੀ ਦੇ ਵਿੱਚ ਤੁਹਾਡੇ ਨਾਲ ਖੜੇ ਹੋਣਾ ਮਨਜ਼ੂਰ ਕੀਤਾ? ਸੋ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ 9175080144489 ਦੇ ਉੱਤੇ, ਤੇ ਨਾਲ ਹੀ ਨਾਲ ਈਮੇਲ ਵੀ ਭੇਜ ਸਕਦੇ ਹੋ request@harmanradio.com ਦੇ ਜ਼ਰੀਏ। ਤੁਸੀਂ ਸਾਡੇ ਨਾਲ ਇਸ ਟੋਪਿਕ ਦੇ ਉੱਤੇ ਆਪਣੇ ਵਿਚਾਰ ਭੇਜੋ, ਆਪਾਂ ਉਡੀਕ ਕਰਦੇ ਹਾਂ। ਤੇ ਜਿਹੜੇ ਦੋਸਤ ਸਾਡੇ ਨਾਲ ਇਸ ਵੇਲੇ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਪ੍ਰਦੀਪ ਸਿੰਘ ਧੂਰ ਜਿਵੇਂ ਫਰੈਜ਼ਨੋ ਵਾਲੇ ਸਾਡੇ ਨਾਲ ਪਹਿਲਾਂ ਜੁੜੇ ਸਨ, ਰਾਜੀ ਪੰਗੂਰੀ ਸਿੰਘਾਪੁਰ ਵਾਲੇ ਸ਼ਾਮਲ ਹੋਏ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬਰਾੜ ਸਾਹਿਬ ਨੂੰ ਬੁਲਾ ਰਹੇ ਅਤੇ ਹਰਮਨ ਰੇਡੀਓ ਪਰਿਵਾਰ ਨੂੰ ਵੀ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜੀ ਜੀ ਤੁਹਾਨੂੰ, ਤੇ ਕਹਿੰਦੇ ਕੀ ਹਾਲ ਨੇ ਜੀ ਸਾਰਿਆਂ ਦੇ? ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ, ਹਾਲ ਚਾਲ ਬਹੁਤ ਵਧੀਆ, ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਵੀ ਵਧੀਆ ਹਾਲ ਚਾਲ ਚ ਹੋਵੋਗੇ। ਪ੍ਰੋਗਰਾਮ ਪਸੰਦ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਰਾਜੀ ਜੀ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਅੱਗੇ ਜਸਪਾਲ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਬੱਦਲਵਾਈ ਹੈ ਜੀ ਅੱਜ ਸਿਡਨੀ ਚ, ਥੋੜਾ ਮੀਂਹ ਵੀ ਆ। ਅੱਛਾ ਜੀ, ਪਰ ਜਿਹੜਾ ਵੈਦਰ ਫੋਰਕਾਸਟ ਉਹਦੇ ਵਿੱਚ ਜਿਹੜੀ ਅਸੀਂ ਜਾਣਕਾਰੀ ਲਈ ਹੈ ਜੀ, ਉਹਦੇ ਵਿੱਚ ਅੱਜ ਸਨੀ ਦੱਸਿਆ ਗਿਆ, ਖੈਰ ਕੋਈ ਭਰੋਸਾ ਨਹੀਂ ਹੈ ਹਨਾ ਮੌਸਮ ਦਾ ਵੀ। ਤੇ ਕਹਿੰਦੇ ਡਰਾਈਵਿੰਗ ਦੇ ਨਾਲ ਨਾਲ ਪ੍ਰੋਗਰਾਮ ਸੁਣੀ ਜਾਂਦੇ ਆ। ਤੇ ਕਹਿੰਦੇ ਜੀ ਇੱਕ ਚਿੱਟੇ ਦੀ ਜਗ੍ਹਾ ਕੋਈ ਕੈਂਡੀ ਦਾ ਨਸ਼ਾ ਵੀ ਆਇਆ, ਤੇ ਇਹ ਕੀ ਆ? ਕਹਿੰਦੇ ਸਸਤਾ ਆ ਚਿੱਟੇ ਤੋਂ, ਸੋ ਇਹਦੇ ਬਾਬਤ ਮੈਨੂੰ ਜਾਣਕਾਰੀ ਨਹੀਂ ਹੈ। ਸੋ ਮੈਂ ਜੇ ਬਰਾੜ ਸਾਹਿਬ ਦੇ ਹੁੰਦਿਆਂ ਜੇ ਤੁਹਾਡੀ ਮੈਂ ਈਮੇਲ ਤੁਹਾਡਾ ਮੈਸੇਜ ਸਾਂਝਾ ਕਰਦੀ ਤਾਂ ਸ਼ਾਇਦ ਇਹਦੇ ਬਾਰੇ ਚ ਉਹਨਾਂ ਦੇ ਕੋਲ ਕੋਈ ਜਾਣਕਾਰੀ ਹੁੰਦੀ, ਪਰ ਮਾਫੀ ਚਾਹਾਂਗੀ ਜਸਪਾਲ ਜੀ ਕਿ ਇਹਦੇ ਬਾਬਤ ਮੈਂ ਕੋਈ ਜਾਣਕਾਰੀ ਅਜੇ ਦੇ ਨਹੀਂ ਸਕਦੀ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹਦੇ ਬਾਰੇ ਕੋਈ ਜਾਣਕਾਰੀ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੀ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ, ਜੁੜੇ ਰਹੋ ਬੜੇ ਰਹੋ ਇਸੇ ਤਰ੍ਹਾਂ। ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਇੱਕ ਵਾਰ ਫੇਰ ਸ਼ਾਮਲ ਹੋਇਆ, ਕਹਿੰਦੇ ਸਰੋਤਿਆਂ ਨੂੰ ਨਸ਼ੇ ਤੇ ਲਾਉਣ ਲਈ ਮਿੰਟੂ ਬਰਾੜ ਭਾਜੀ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇ। ਨਹੀਂ ਜੀ, ਅਵਾਰਡ ਨਾਲ ਸਨਮਾਨਿਤ ਨਹੀਂ ਕੀਤਾ ਜਾਂਦਾ, ਸਗੋਂ ਜਦੋਂ ਨਸ਼ੇ ਤੇ ਲਗਾਇਆ ਜਾਂਦਾ ਤੇ ਉਹਦੇ ਲਈ ਸਜ਼ਾ ਦਿੱਤੀ ਜਾਂਦੀ ਹੈ। ਸੋ ਸਜ਼ਾ ਸੋਚੀ ਜਾਣੀ ਚਾਹੀਦੀ ਹੈ ਵੀ ਕਿਹੜੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇ ਬਰਾੜ ਸਾਹਿਬ ਨੂੰ, ਹਨਾ। ਚਲੋ ਜੀ, ਇਹ ਤਾਂ ਹਾਸਾ ਠੱਠਾ ਹੋਇਆ। ਸੋ ਹਾਸਾ ਠੱਠਾ ਜਿਹੜਾ ਜੀ ਉਹ ਵੀ ਜ਼ਿੰਦਗੀ ਦਾ ਇੱਕ ਅਹਿਮ ਅੰਗ ਹੈ, ਹਨਾ। ਤੇ ਜ਼ਿੰਦਗੀ ਦੇ ਵਿੱਚ ਕਿਉਂਕਿ ਹਾਸਾ ਜਿਹੜਾ ਜੀ ਉਹ ਕਿਤੇ ਨਾ ਕਿਤੇ ਗੁੰਮ ਹੋ ਰਿਹਾ ਜ਼ਿੰਦਗੀ ਦੇ ਵਿੱਚ, ਇੰਨਾ ਜ਼ਿਆਦਾ ਜਿਹੜਾ ਪਦਾਰਥਵਾਦ ਭਾਰੂ ਹੋ ਗਿਆ, ਰਿਸ਼ਤੇ ਜਿਹੜੇ ਆ ਜੀ ਉਹ ਹੌਲੀ ਹੌਲੀ ਫਿੱਕੇ ਪੈ ਰਹੇ ਆ, ਜ਼ਿੰਦਗੀ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਜਿਹੜੇ ਅਹਿਸਾਸ ਆ ਉਹ ਹੌਲੀ ਹੌਲੀ ਗੁੰਮ ਹੋ ਰਹੇ ਆ। ਸੋ ਇਸ ਕਰਕੇ ਜ਼ਰੂਰੀ ਹੁੰਦਾ ਕਿ ਅਸੀਂ ਥੋੜਾ ਜਿਹਾ ਆਪਣੀ ਜ਼ਿੰਦਗੀ ਨੂੰ ਹਲਕੀ ਫੁਲਕੀ ਰੱਖੀਏ, ਉਹਦੇ ਵਿੱਚ ਹਾਸਾ ਠੱਠਾ ਜਿਹੜਾ ਆ ਉਹ ਹੁੰਦਾ ਰਹੇ। ਸੋ ਦੋਸਤੋ, ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਚੱਲਦਾ ਰਹਿਣਾ, ਕੁਛ ਜ਼ਰੂਰੀ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੀਏ। ਜਾਣਕਾਰੀਆਂ ਦੇ ਤਹਿਤ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਲਬਨ ਦੇ ਵਿੱਚ ਕੁਛ ਇਵੈਂਟਸ ਹੋਣ ਜਾ ਰਹੇ, ਉਹਨਾਂ ਦੇ ਬਾਬਤ ਤੁਹਾਨੂੰ ਜਾਣਕਾਰੀ ਦਿੰਦੇ ਹਾਂ। 7 ਅਗਸਤ ਨੂੰ ਦੇਸੀ ਰੌਕ ਸਟਾਰ ਜਿਹੜਾ ਰੌਕ ਸਟਾਰ ਹੋਣ ਜਾ ਰਿਹਾ ਜੀ 7 ਅਗਸਤ ਨੂੰ। ਸੋ ਫੈਸਟੀਵਲ ਹਾਲ 300 ਡਡਲੀ ਸਟਰੀਟ ਵੈਸਟ ਮੈਲਬਨ ਦੇ ਵਿੱਚ ਇਹ ਹੋਣਾ। ਸੋ ਦੇਸੀ ਰੌਕ ਸਟਾਰਸ ਦੇ ਵਿੱਚ ਆ ਰਹੇ ਨੇ ਜੀ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ, ਤੇ ਇਸ ਦੇ ਨਾਲ ਹੀ ਸੁਰਖਾਬ ਜਿਹੜੇ ਆ ਉਹ ਵੀ ਰੌਣਕਾਂ ਲਾਉਣਗੇ। ਤੇ ਇਹਦੇ ਬਾਬਤ ਜੇ ਤੁਸੀਂ ਹੋਰ ਵਧੇਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਫੋਨ ਨੰਬਰ ਜਿਹੜਾ ਜੀ ਮੈਂ ਸਾਂਝਾ ਕਰ ਦਿੰਦੀ ਹਾਂ 0426-809-499 0426-809-499 ਤੇ ਤੁਸੀਂ ਇਹਦੇ ਬਾਬਤ ਹੋਰ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ। ਤੇ ਇਸ ਤੋਂ ਬਾਅਦ 11, 12 ਤੇ 13 ਅਗਸਤ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਤੇ ਅਵਾਰਡ ਜਿਹੜੇ ਆ ਜੀ ਉਹ ਹੋਣ ਜਾ ਰਹੇ ਆ। ਸੋ 13 ਅਗਸਤ ਨੂੰ ਜਿਹੜਾ ਮੇਨ ਫੰਕਸ਼ਨ ਆ ਉਹ ਮੈਲਬਰਨ ਐਗਜੀਬਿਸ਼ਨ ਤੇ ਕਨਵੈਨਸ਼ਨ ਸੈਂਟਰ ਜਿਹੜਾ ਜੀ ਸਿਟੀ ਦੇ ਵਿਚ ਉਥੇ ਹੋਣਾ। ਤੇ ਇਹਦੇ ਬਾਬਤ ਅਸੀਂ ਹੋਰ ਵੀ ਜ਼ਿਆਦਾ ਵਿਸਥਾਰ ਦੇ ਵਿਚ ਜਾਣਕਾਰੀ ਜਿਹੜੀ ਅੱਜ ਲੈਣੀ ਆ ਪ੍ਰੋਗਰਾਮ ਦੇ ਇਸੇ ਹਿੱਸੇ ਦੇ ਵਿਚ ਕੁਛ ਪਲਾਂ ਬਾਅਦ। ਸੋ ਸਾਡੇ ਨਾਲ ਰੂਬਰੂ ਹੋਣਗੇ ਗੁਰਦੀਪ ਸਿੰਘ ਹੁਰੀ। ਸੋ ਗੁਰਦੀਪ ਸਿੰਘ ਹੁਰੀ ਤੇ ਸ਼ਮਾ ਪੰਗੂ ਹੁਰੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਦੋਵੇਂ ਸਾਨੂੰ ਇਸ ਬਾਬਤ ਹੋਰ ਜਿਹੜੀ ਜਾਣਕਾਰੀ ਆ ਉਹ ਦੇਣਗੇ ਕਿ ਇਹ ਜਿਹੜਾ ਪ੍ਰੋਗਰਾਮ ਆ ਕਿਸ ਢੰਗ ਦੇ ਨਾਲ ਉਲੀਕਿਆ ਗਿਆ। 11, 12, 13 ਤਿੰਨ ਦਿਨਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਕਿਸ ਢੰਗ ਦੇ ਨਾਲ ਉਲੀਕਿਆ ਗਿਆ ਤੇ ਕਿਸ ਤਰ੍ਹਾਂ ਜਿਹੜੇ ਸਾਡੇ ਸਰੋਤੇ ਆ ਜਾਂ ਦਰਸ਼ਕ ਆ ਉਹ ਸ਼ਮੂਲੀਅਤ ਕਰ ਸਕਦੇ ਆ। ਤੇ ਇਸ ਤੋਂ ਇਲਾਵਾ ਇਕ ਸਾਹਿਤਕ ਰੰਗਤ ਵਾਲਾ ਜਿਹੜਾ ਪ੍ਰੋਗਰਾਮ ਆ ਜੀ ਉਹ ਵੀ ਲੈ ਕੇ ਆ ਰਹੇ ਆ ਮੈਲਬਰਨ ਦੇ ਵਿਚ। ਇਹ ਪ੍ਰੋਗਰਾਮ ਜਿਹੜਾ ਜੀ 18, 19 ਤੇ 20 ਅਗਸਤ ਦਾ ਉਲੀਕਿਆ ਗਿਆ। ਸੋ ਕਾਵ ਰੰਗ ਇਕ ਪਹਿਰ ਸੁਰਜੀਤ ਪਾਤਰ ਜੀ ਦੇ ਸੰਗ। ਇਹ ਪ੍ਰੋਗਰਾਮ ਜਿਹੜਾ ਜੀ ਊਰਜਾ ਫਾਊਂਡੇਸ਼ਨ ਵੱਲੋਂ ਤੇ ਹਰਮਨ ਰੇਡੀਓ ਦੇ ਸਾਂਝੇ ਸਹਿਯੋਗ ਵੱਲੋਂ ਪੇਸ਼ ਕੀਤਾ ਜਾ ਰਿਹਾ। ਤੇ ਜਿਹੜਾ 20 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਜੀ ਉਹ ਪਲੈਂਟੀ ਰੇਂਜਸ ਆਰਟ ਐਂਡ ਕਨਵੈਨਸ਼ਨ ਸੈਂਟਰ ਸਾਊਥ ਮੋਰੰਗ ਦੇ ਵਿਚ ਹੋਣਾ, ਜਿਹਦੇ ਵਿਚ ਪਾਤਰ ਸਾਹਿਬ ਆਪ ਸ਼ਮੂਲੀਅਤ ਕਰਨਗੇ, ਆਪਣਾ ਜਿਹੜਾ ਵੱਡਾ ਸਮਾਂ ਆ ਉਹ ਲੰਮਾ ਸਮਾਂ ਜਿਹੜਾ ਉਹ ਸਾਡੇ ਨਾਲ ਬਿਤਾਉਣਗੇ। ਤੇ ਇਹਦੇ ਬਾਬਤ ਜੇ ਤੁਸੀਂ ਹੋਰ ਵੀ ਜਾਣਕਾਰੀਆਂ ਲੈਣੀਆਂ ਚਾਹੁੰਦੇ ਹੋ ਤੇ ਤੁਸੀਂ ਲੈ ਸਕਦੇ ਹੋ ਜੀ ਜਜਬੀਰ ਸਿੰਘ ਹੋਰਾਂ ਕੋਲੋਂ 0430-9684-74 ਉਹਨਾਂ ਦਾ ਫੋਨ ਨੰਬਰ ਹੈ। ਜਜਬੀਰ ਸਿੰਘ ਜਿਹੜੇ ਆ ਜੀ ਸਪੋਂਸਰਸ਼ਿਪ ਇਨਕੁਆਇਰੀਜ਼ ਦੇ ਨਾਲ ਤੁਹਾਨੂੰ ਹੋਰ ਜਾਣਕਾਰੀ ਜਿਹੜੀ ਉਹ ਦੇ ਸਕਦੇ ਆ। ਨੈਣਾ ਭੰਡਾਰੀ ਜਿਹੜੇ ਆ 0433-246-7 ਨੈਣਾ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਸ ਪ੍ਰੋਗਰਾਮ ਦੇ ਬਾਰੇ ਚ ਕੋਈ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋਵੋ ਜਾਂ ਫਿਰ ਮੈਨੂੰ ਤੁਸੀਂ ਫੋਨ ਕਰ ਸਕਦੇ ਹੋ 0430-904-003 ਤੇ। ਤੇ ਇਸ ਪ੍ਰੋਗਰਾਮ ਦੇ ਬਾਰੇ ਚ ਜੇ ਆਸਟ੍ਰੇਲੀਆ ਬਾਰੇ ਮੈਂ ਜਾਣਕਾਰੀ ਦੇਣਾ ਚਾਹਾਂ ਤਾਂ ਆਸਟ੍ਰੇਲੀਆ ਭਰ ਦੇ ਵਿਚ ਪਾਤਰ ਸਾਹਿਬ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਆ ਜੀ ਉਹ ਉਲੀਕਿਆ ਗਿਆ। ਤੇ ਇਸ ਆਸਟ੍ਰੇਲੀਆ ਦੇ ਪ੍ਰੋਗਰਾਮ ਦੇ ਬਾਰੇ ਦੇ ਵਿਚ ਵੱਖਰੇ ਵੱਖਰੇ ਜਿਹੜੇ ਦਿਨ ਆ ਉਹ ਰੱਖੇ ਗਏ ਆ ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੰਨੀ ਆ। ਸੋ 20 ਅਗਸਤ ਨੂੰ ਜਿਵੇਂ ਅਸੀਂ ਦੱਸਿਆ ਜੀ ਕਿ ਮੈਲਬਰਨ ਦੇ ਵਿਚ ਇਹ ਪ੍ਰੋਗਰਾਮ ਹੋਣਾ। ਸੋ ਇਹਦੇ ਬਾਬਤ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਜਜਬੀਰ ਸਿੰਘ ਤੋਂ 0430-946-4074। ਇਸ ਤੋਂ ਇਲਾਵਾ ਪਰਥ ਦੇ ਵਿਚ 21 ਅਗਸਤ ਨੂੰ ਇਹ ਪ੍ਰੋਗਰਾਮ ਜਿਹੜਾ ਜੀ ਉਹ ਲਿਖਿਆ ਗਿਆ। ਪਰਥ ਦੇ ਵਿਚ ਤੁਸੀਂ ਹਰਲਾਲ ਸਿੰਘ ਨੂੰ ਸੰਪਰਕ ਕਰ ਸਕਦੇ ਹੋ 0431-024-501 ਤੇ। ਤੇ 27 ਅਗਸਤ ਨੂੰ ਇਹ ਜਿਹੜਾ ਪ੍ਰੋਗਰਾਮ ਹੈ ਜੀ ਹੁਣ ਬ੍ਰਿਸਬੇਨ ਦੇ ਵਿਚ ਪਾਤਰ ਸਾਹਿਬ ਦੇ ਨਾਲ ਇਹ ਜਿਹੜੇ ਪ੍ਰੋਗਰਾਮ ਉਲੀਕੇ ਗਏ ਨੇ। ਦਲਜੀਤ ਸਿੰਘ ਨੂੰ ਇੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਬ੍ਰਿਸਬੇਨ ਦੇ ਵਿਚ 0400-34-299-317 ਤੇ। 28 ਅਗਸਤ ਨੂੰ ਇਹ ਜਿਹੜਾ ਪ੍ਰੋਗਰਾਮ ਹੈ ਜੀ ਸਿਡਨੀ ਦੇ ਵਿਚ ਹੋਣ ਜਾ ਰਿਹਾ। ਸਤਨਾਮ ਸਿੰਘ ਬਾਜਵਾ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ 0435-640-271 ਤੇ। 3 ਸਤੰਬਰ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਵੀ ਹੋਣ ਜਾ ਰਿਹਾ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਜਿਹੜਾ ਨੰਬਰ ਹੈ ਜੀ ਉਹ +6 ਲਗਾ ਕੇ 4214096622 ਤੇ। 4 ਸਤੰਬਰ ਨੂੰ ਐਡੀਲੇਡ ਦੇ ਵਿਚ ਇਹ ਪ੍ਰੋਗਰਾਮ ਹੋਣ ਜਾ ਰਿਹਾ। ਸੋ ਇਹਦੇ ਬਾਬਤ ਮਿੰਟੂ ਬਰਾੜ ਹੋਰਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਉਹਨਾਂ ਦੇ ਨੰਬਰ 0434-299-905 ਤੇ। ਸੋ ਇਕ ਸਾਹਿਤਕ ਜਿਹੜਾ ਪ੍ਰੋਗਰਾਮ ਹੈ ਜੀ ਉਹ ਉਲੀਕਿਆ ਜਾ ਰਿਹਾ ਕਾਵ ਰੰਗ ਇਕ ਪਹਿਰ ਸੁਰਜੀਤ ਪਾਤਰ ਜੀ ਦੇ ਸੰਗ। ਤੇ ਮੈਲਬਰਨ ਦੇ ਜਿਹੜੇ ਪ੍ਰੋਗਰਾਮ ਆ ਉਹ 3 ਦਿਨਾਂ ਦੇ ਹੋਣਗੇ 18, 19 ਤੇ 20 ਅਗਸਤ ਦੇ। 18 ਤੇ 19 ਜਿਹੜੀਆਂ ਤਰੀਕਾਂ ਜੀ ਉਹ ਉਹਨਾਂ ਦੇ ਨਾਲ ਵਰਕਸ਼ਾਪਾਂ ਦੀਆਂ ਰੱਖੀਆਂ ਗਈਆਂ ਨੇ। ਸੋ ਕਵਿਤਾ ਦਾ ਹੁਨਰ ਰੱਖਣ ਵਾਲੇ, ਕਵਿਤਾ ਚ ਰੁਚੀ ਰੱਖਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਮੌਕਾ ਜਿਹੜਾ ਪ੍ਰਦਾਨ ਕੀਤਾ ਜਾਣਾ ਇਹਨਾਂ ਵਰਕਸ਼ਾਪਾਂ ਦੇ ਵਿਚ ਸੁਰਜੀਤ ਪਾਤਰ ਹੋਰਾਂ ਦੀ ਰਹਿਨੁਮਾਈ ਦੇ ਵਿਚ ਕੁਛ ਸਿੱਖਣ ਦਾ, ਆਪਣੀ ਸ਼ਿਲਪਕਾਰੀ ਆਪਣਾ ਜਿਹੜਾ ਹੁਨਰ ਆ ਉਸ ਨੂੰ ਹੋਰ ਨਿਖਾਰਨ ਦਾ। ਸੋ ਇਹਦੇ ਬਾਬਤ ਤੁਸੀਂ ਜਾਣਕਾਰੀ ਜਿਵੇਂ ਮੈਂ ਨੰਬਰ ਜਿਹੜੇ ਬੋਲੇ ਉਹਨਾਂ ਦੇ ਉੱਤੇ ਲੈ ਸਕਦੇ ਹੋ। ਤੇ ਦੋਸਤੋ ਆਪਾਂ ਪ੍ਰੋਗਰਾਮ ਨੂੰ ਅੱਗੇ ਵੀ ਲੈ ਕੇ ਜਾਣਾ ਪਰ ਖ਼ਬਰਾਂ ਦਾ ਆਪਣਾ ਸਿਲਸਿਲਾ ਜਿਹੜਾ ਜ਼ਰੂਰ ਖਤਮ ਹੋਇਆ, ਪਰ ਨਿਊਜ਼ੀਲੈਂਡ ਦੀਆਂ ਜਿਹੜੀਆਂ ਖ਼ਬਰਾਂ ਉਹ ਅਜੇ ਸਾਡੇ ਨਾਲ ਨੇ। ਸੋ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਹੋਰਾਂ ਦੀ ਆਵਾਜ਼ ਦੇ ਵਿਚ ਖ਼ਬਰਾਂ ਸੁਣਦੇ ਆ ਤੇ ਫਿਰ ਇਕ ਗੀਤ ਤੋਂ ਬਾਅਦ ਬਹੁਤ ਜਲਦੀ ਅਗਲੇ ਸਿਲਸਿਲੇ ਚ ਆਪਣੇ ਮਹਿਮਾਨਾਂ ਦੇ ਨਾਲ ਸ਼ਾਮਲ ਹੁੰਦੇ ਆ ਪ੍ਰੋਗਰਾਮ ਦੇ ਵਿਚ। ਫਿਲਹਾਲ ਖ਼ਬਰਾਂ ਤੋਂ ਬਾਅਦ ਗੀਤ ਤੇ ਬਹੁਤ ਜਲਦੀ ਵਾਪਸ ਆਉਂਦੇ ਆ। ਤੁਸੀਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਤੇ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ।
ਕਿਹੜਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਦਿਨ 26 ਜੁਲਾਈ ਮੰਗਲਵਾਰ ਜਦੋਂ ਕਿ 2016 ਦੇ ਵਿੱਚ ਦੇਸੀ ਮਹੀਨੇ ਅਨੁਸਾਰ ਸਾਉਣ ਮਹੀਨੇ ਦੀ 11 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਇਟੋ ਤੁਹਾਡੇ ਤੱਕ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ ਇਨ੍ਹਾਂ ਖਬਰਾਂ ਨੂੰ ਰੇਡੀਓ ਸਪਾਈਸ ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਅਤੇ 104.6 ਪਲੈਨਟ ਆਡੀਓ ਤੋਂ ਸੁਣ ਜਾ ਰਹੇ ਹੋ ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਆਉਣ ਵਾਲੇ ਦਿਨਾਂ ਵਿਚ ਟੋਂਗਾ ਆਈਲੈਂਡ ਦੇ ਪ੍ਰਧਾਨ ਮੰਤਰੀ ਹੋਣਗੇ ਨਿਊਜ਼ੀਲੈਂਡ ਦੇ ਮਹਿਮਾਨ ਜਦੋਂ ਕਿ ਵਲਿੰਗਟਨ ਬੇਸਡ ਆਰਥਿਕ ਮਾਹਰਾਂ ਨੇ ਮਕਾਨਾਂ ਦੀਆਂ ਕੀਮਤਾਂ ਪ੍ਰਤੀ ਆਪਣੀ ਰਾਏ ਪ੍ਰਗਟ ਕੀਤੀ ਤੇ ਉਧਰ 6 ਸੁਪਰ ਮਾਰਕੀਟਸ ਕਾਊਂਟਡਾਊਨ ਦੇਸ਼ ਭਰ ਦੇ ਵਿਚ ਬੰਦ ਹੋਣਗੀਆਂ ਤੇ ਪੁਲਿਸ ਵੱਲੋਂ ਵੱਖ ਵੱਖ ਮਾਮਲਿਆਂ ਵਿਚ ਟਰੇਡ ਮੀ ਨੂੰ ਕੀਤੀਆਂ ਗਈਆਂ ਬੇਨਤੀਆਂ ਬਾਰੇ ਕੋਈ ਚਰਚਾ ਤੇ ਓਲੰਪਿਕਸ ਖੇਲਾਂ ਦੇ ਵਿਚ ਰਸ਼ੀਆ ਹਿੱਸਾ ਲਵੇਗਾ ਜਦੋਂ ਕਿ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਵੈਸਟ ਇੰਡੀਜ਼ ਦੀ ਕ੍ਰਿਕਟ ਟੀਮ ਉਤੇ ਹੁਣ ਖਬਰਾਂ ਤਫਸੀਲ ਦੇ ਨਾਲ ਗੁਆਂਢੀ ਆਈਲੈਂਡ ਟੋਂਗਾ ਦੇ ਪ੍ਰਧਾਨ ਮੰਤਰੀ ਜਨਾਬ ਸੈਮੂਐਲਾ ਪੋਹੀਵਾ ਆਉਣ ਵਾਲੀ 27 ਤਰੀਕ ਤੋਂ ਲੈ ਕੇ 30 ਤਰੀਕ ਤੱਕ ਰਾਸ਼ਟਰ ਦੇ ਮਹਿਮਾਨ ਵਜੋਂ ਵਿਚਰਨਗੇ ਇਸ ਦੌਰਾਨ ਜਿੱਥੇ ਉਹ ਆਕਲੈਂਡ ਡੋਮੇਨ ਦੇ ਵਿਚ ਮਿਊਜ਼ੀਅਮ ਵਿਚ ਜਾਣਗੇ ਉਥੇ ਉਹ ਸੀਜ਼ਨਲ ਵਰਕਰ ਮਾਮਲੇ ਵਿਚ ਵੀ ਸਰਕਾਰ ਦੇ ਨਾਲ ਸਲਾਹ ਕਰਨਗੇ ਅਤੇ ਟੋਂਗਣ ਮੂਲ ਦੇ ਵਰਕਰਾਂ ਦੇ ਨਾਲ ਨੈਲਸਨ ਦੇ ਵਿਚ ਇਕ ਸਭਾ ਨੂੰ ਸੰਬੋਧਨ ਵੀ ਕਰਨਗੇ ਦੂਸਰੇ ਪਾਸੇ ਜੇ ਸਰਕਾਰੀ ਦਰਬਾਰੇ ਗੱਲ ਕਰੀਏ ਤੇ ਐਂਡਰਿਊ ਲਿਟਲ ਜਿਹੜੇ ਕਿ ਮੁੱਖ ਵਿਰੋਧੀ ਨੇਤਾ ਨੇ ਉਨ੍ਹਾਂ ਨੇ ਇਹ ਆਖਿਆ ਕਿ ਲੇਬਰ ਪਾਰਟੀ ਹਮੇਸ਼ਾ ਤੋਂ ਇਸ ਗੱਲ ਦੀ ਪ੍ਰੋੜਤਾ ਕਰਦੀ ਰਹੀ ਹੈ ਕਿ ਹੈਲਨ ਕਲਾਰਕ ਯੂਐਨਓ ਦੇ ਵਿਚ ਸੈਕਟਰੀ ਜਨਰਲ ਦੇ ਅਹੁਦੇ ਵਾਸਤੇ ਸਭ ਤੋਂ ਵੱਧ ਯੋਗਤਾ ਰੱਖਣ ਵਾਲੀ ਸ਼ਖਸੀਅਤ ਹੈ ਭਾਵੇਂ ਕਿ ਇਸ ਮਾਮਲੇ ਵਿਚ ਗੁਆਂਢੀ ਮੁਲਕ ਆਸਟ੍ਰੇਲੀਆ ਤੋਂ ਕੋਈ ਬਹੁਤੇ ਚੰਗੇ ਸੰਕੇਤ ਨਜ਼ਰ ਨਹੀਂ ਆ ਰਹੇ ਤੇ ਉਧਰ ਦੇਸੀ ਰਾਜਧਾਨੀ ਵਲਿੰਗਟਨ ਤੋਂ ਆਰਥਿਕ ਮਾਹਰਾਂ ਨੇ ਇਹ ਮਸ਼ਵਰਾ ਦੇ ਦਿੱਤਾ ਹੈ ਕਿ 2017 ਦੇ ਅੰਤਲੇ ਦੌਰ ਤੱਕ ਹੁਣ ਤੱਕ ਦੇ ਹਾਲਾਤਾਂ ਦੇ ਮੁਤਾਬਕ ਜੇਕਰ ਨਜ਼ਰ ਮਾਰੀਏ ਤੇ ਮਕਾਨਾਂ ਦੀਆਂ ਕੀਮਤਾਂ ਵਿਚ ਘਾਟਾ ਹੋਣ ਦੀ ਬਜਾਏ 17% ਵਾਧਾ ਹੋ ਜਾਵੇਗਾ ਭਾਵੇਂ ਕਿ ਇਸ ਮਾਮਲੇ ਨੂੰ ਲੈ ਕੇ ਬਹੁਤੇ ਲੋਕਾਂ ਨੇ ਗੰਭੀਰਤਾ ਨਾਲ ਹਾਲੇ ਚਰਚਾ ਕਰਨੀ ਸ਼ੁਰੂ ਨਹੀਂ ਕੀਤੀ ਲੇਕਿਨ ਇਸ ਦੇ ਨਾਲ ਆਪਣਾ ਪਹਿਲਾ ਮਕਾਨ ਖਰੀਦਣ ਦਾ ਸੁਪਨਾ ਲੈਣ ਵਾਲੇ ਲੋਕਾਂ ਦੇ ਜ਼ਰੂਰ ਕਿਤੇ ਨਾ ਕਿਤੇ ਚਾਹ ਅਧੂਰੇ ਰਹਿ ਜਾਣਗੇ ਉਧਰ ਦੇਸ਼ ਭਰ ਦੇ ਵਿਚ ਸੁਪਰ ਮਾਰਕੀਟਸ ਦੀ ਗੱਲ ਕਰਦੇ ਹਾਂ ਤੇ 6 ਦੇ ਕਰੀਬ ਕਾਊਂਟਡਾਊਨਸ ਬੰਦ ਕੀਤੇ ਜਾਣਗੇ ਹਾਲਾਂਕਿ ਇਨ੍ਹਾਂ ਦੀ ਪੇਰੈਂਟ ਕੰਪਨੀ ਵੂਲਵਰਥਸ ਆਸਟ੍ਰੇਲੀਆ ਦੇ ਵਿਚ ਬੇਸਡ ਹੈ ਔਰ ਉਥੇ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ ਉਨ੍ਹਾਂ ਦੇ ਮੱਦੇਨਜ਼ਰ ਹਾਲਾਂਕਿ ਕ੍ਰਾਈਸਟਚਰਚ ਦੇ ਨਜ਼ਦੀਕ ਰਾਂਗੀਉਰਾ ਤੇ ਵਾਹੀ ਬੀਚ ਤੇ ਕਾਊਂਟਡਾਊਨ ਬੰਦ ਹੋਣ ਦੀ ਗੱਲ ਆਖੀ ਗਈ ਹੈ ਹੋਰ ਸਟੋਰਸ ਦੇ ਹਾਲੇ ਤੱਕ ਨਾਮ ਵਪਾਰਕ ਕਾਰਨਾਂ ਕਰਕੇ ਨਸ਼ਰ ਨਹੀਂ ਕੀਤੇ ਗਏ ਅਸੀਂ ਯਾਦ ਕਰਾਉਣਾ ਚਾਹਾਂਗੇ ਕਿ ਇਸ ਵਕਤ ਦੇਸ਼ ਭਰ ਦੇ ਵਿਚ 184 ਕਾਊਂਟਡਾਊਨ ਸੁਪਰ ਮਾਰਕੀਟਸ ਸਟੋਰ ਨੇ ਜਦੋਂ ਕਿ ਉਨ੍ਹਾਂ ਦੇ ਕੋਲ 18,000 ਦੇ ਕਰੀਬ ਕਾਮੇ ਆਪਣੀ ਰੋਜ਼ੀ ਰੋਟੀ ਦੇ ਲਈ ਕਾਰਜ ਕਰਦੇ ਨੇ ਤੇ ਇਧਰ ਪੁਲਿਸ ਨੇ ਵੱਖ ਵੱਖ ਮਾਮਲਿਆਂ ਨੂੰ ਲੈ ਕੇ 1508 ਦੇ ਕਰੀਬ ਬੇਨਤੀਆਂ ਕੀਤੀਆਂ ਨੇ ਜਿਨ੍ਹਾਂ ਦੇ ਵਿਚ ਟਰੇਡ ਮੀ ਦੇ ਕੋਲੋਂ ਉਨ੍ਹਾਂ ਦੇ ਗਾਹਕਾਂ ਦੇ ਬਾਰੇ ਪੁੱਛਗਿੱਛ ਕੀਤੀ ਗਈ ਸੀ ਭਾਵੇਂ ਕਿ ਇਹਦੇ ਵਿਚੋਂ 61 ਯਾਨੀ 61 ਬੇਨਤੀਆਂ ਨੂੰ ਟਰੇਡ ਮੀ ਦੁਆਰਾ ਬਿਰੰਗ ਮੋੜ ਦਿੱਤਾ ਗਿਆ ਲੇਕਿਨ ਪਿਛਲੇ ਸਾਲ ਦੇ ਮੁਕਾਬਲੇ ਇਨ੍ਹਾਂ ਬੇਨਤੀਆਂ ਦੇ ਵਿਚ 30 ਦੇ ਕਰੀਬ ਵਾਧਾ ਹੋਇਆ ਇਨ੍ਹਾਂ ਦੇ ਵਿਚ ਕ੍ਰੈਡਿਟ ਕਾਰਡ ਫਰੋਡਸ ਨੂੰ ਲੈ ਕੇ ਡਰੱਗਸ ਦੀ ਸਮਗਲਿੰਗ ਨੂੰ ਲੈ ਕੇ ਜਾਂ ਫਿਰ ਚੋਰੀ ਕੀਤੀਆਂ ਵਸਤਾਂ ਨੂੰ ਟਰੇਡ ਮੀ ਦੇ ਉਤੇ ਵੇਚਣ ਦੇ ਮਾਮਲੇ ਨੂੰ ਲੈ ਕੇ ਇਹ ਬੇਨਤੀਆਂ ਪੁਲਿਸ ਵੱਲੋਂ ਕੀਤੀਆਂ ਜਾਂਦੀਆਂ ਨੇ 30 ਜੂਨ 2016 ਤੱਕ ਦੇ ਅੰਕੜਿਆਂ ਮੁਤਾਬਕ ਇਹ ਗਿਣਤੀ ਨਸ਼ਰ ਕੀਤੀ ਗਈ ਹੈ ਖੇਡ ਤੇ ਖਿਡਾਰੀਆਂ ਦੀ ਦੁਨੀਆਂ ਚ ਨਜ਼ਰ ਮਾਰੀਏ ਤੇ ਨਿਊਜ਼ੀਲੈਂਡ ਦੇ ਖਿਡਾਰੀ ਪੰਜਾਬੀ ਮੂਲ ਦੇ ਈਸ਼ ਸੋਢੀ ਵੱਲੋਂ 14 ਟੈਸਟ ਮੈਚਾਂ ਵਿਚ ਹੁਣ ਤੱਕ 27 ਵਿਕਟਾਂ ਲਈਆਂ ਗਈਆਂ ਨੇ ਆਉਂਦੇ ਵੀਰਵਾਰ ਨੂੰ ਜਦੋਂ ਜ਼ਿੰਬਾਬਵੇ ਦੇ ਖਿਲਾਫ਼ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਯਾਨੀ ਬਲੈਕ ਕੈਪਸ ਮੈਦਾਨ ਦੇ ਵਿਚ ਉਤਰੇਗੀ ਤੇ ਸਾਰਿਆਂ ਦੀਆਂ ਨਜ਼ਰਾਂ ਈਸ਼ ਸੋਢੀ ਦੀ ਸਪਿਨ ਬੌਲਿੰਗ ਦੇ ਉਤੇ ਹੋਣਗੀਆਂ ਤੇ ਉਧਰ ਕ੍ਰਿਕਟ ਦੇ ਵਿਚ ਹੀ ਨਜ਼ਰ ਮਾਰਦੇ ਹਾਂ ਤੇ ਭਾਰਤ ਨੇ ਇਕ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਵੈਸਟ ਇੰਡੀਜ਼ ਦੇ ਉਪਰ ਜਿਸ ਦੇ ਵਿਚ ਕਿ ਪੂਰੇ ਦਾ ਪੂਰਾ ਸਿਹਰਾ ਗੇਂਦਬਾਜ਼ੀ ਦੇ ਵਿਚ ਐਸ਼ਵਿਨ ਨੂੰ ਦਿੱਤਾ ਗਿਆ ਦੂਸਰੀ ਪਾਰੀ ਵਿਚ ਐਸ਼ਵਿਨ ਨੇ 83 ਦੌੜਾਂ ਦੇ ਕੇ 7 ਖਿਡਾਰੀਆਂ ਨੂੰ ਆਊਟ ਕੀਤਾ ਸੁਕੁਨ ਮਿਲਾ ਕੇ ਭਾਰਤ ਨੇ ਵੈਸਟ ਇੰਡੀਜ਼ ਨੂੰ 1 ਪਾਰੀ ਅਤੇ 92 ਸਕੋਰਾਂ ਦੇ ਨਾਲ ਮਾਤ ਦੇ ਦਿੱਤੀ ਹੈ ਉਧਰ ਚਿਰਾਂ ਤੋਂ ਚਰਚਾ ਦੇ ਵਿਚ ਰਹੀ ਰਸ਼ੀਆ ਦੀ ਟੀਮ ਨੂੰ ਆਖਿਰਕਾਰ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਰੀਓ ਡੀ ਜਨੈਰੀਓ ਵਿਖੇ ਸ਼ੁਰੂ ਹੋਣ ਵਾਲੀਆਂ 5 ਅਗਸਤ ਨੂੰ ਓਲੰਪਿਕ ਖੇਡਾਂ ਦੇ ਵਿਚ ਮਨਜ਼ੂਰੀ ਦੇ ਦਿੱਤੀ ਹੈ ਬਹੁਤ ਸਾਰੇ ਦੇਸ਼ ਇਸ ਗੱਲ ਨੂੰ ਲੈ ਕੇ ਸਖ਼ਤੇ ਦੇ ਵਿਚ ਨੇ ਆਉਣ ਵਾਲੇ ਸਮਿਆਂ ਦੇ ਵਿਚ ਰੀਓ ਡੀ ਜਨੈਰੀਓ ਓਲੰਪਿਕਸ ਉਤੇ ਅਸੀਂ ਖਾਸ ਪੇਸ਼ਕਸ਼ ਆਪਣੇ ਇਨ੍ਹਾਂ ਬੁਲੇਟਿਨਸ ਵਿਚ ਕਰਦੇ ਰਹਾਂਗੇ ਇਤਿਹਾਸ ਵਿਚ ਅੱਜ ਦੇ ਦਿਨ ਤੇ ਨਜ਼ਰ ਮਾਰਦੇ ਹਾਂ ਤੇ ਅੱਜ ਦੇ ਹੀ ਦਿਨ ਯਾਨੀ 26 ਜੁਲਾਈ 1856 ਨੂੰ ਲਾਰਡ ਕੈਨਿੰਗ ਨੇ ਹਿੰਦੂ ਵਿਧਵਾਵਾਂ ਦੀ ਦੂਸਰੀ ਸ਼ਾਦੀ ਨੂੰ ਭਾਰਤ ਦੇ ਵਿਚ ਕਾਨੂੰਨੀ ਮਾਨਤਾ ਦਿੱਤੀ ਸੀ ਇਸੇ ਹੀ ਦਿਨ ਉੱਘੇ ਸਾਹਿਤਕਾਰ ਜਨਾਬ ਜਾਰਜ ਬਰਨਾਰਡ ਸ਼ੋਅ ਦਾ ਜਨਮ ਵੀ ਹੋਇਆ ਸੀ ਤੇ ਜੇਕਰ ਸ਼ਾਇਰੀ ਦੀ ਗੱਲ ਕਰੀਏ ਤੇ ਜਸਵਿੰਦਰ ਹੁਣੀ ਬਹੁਤ ਖੂਬਸੂਰਤ ਲਿਖਿਆ ਕਿਵੇਂ ਦੱਸਾਂਗਾ ਅਗਲੀ ਨਸਲ ਨੇ ਪੁੱਛਿਆ ਜੇ ਇਹ ਮੈਥੋਂ ਕਿਵੇਂ ਦੱਸਾਂਗਾ ਅਗਲੀ ਨਸਲ ਨੇ ਪੁੱਛਿਆ ਜੇ ਇਹ ਮੈਥੋਂ ਇਹ ਕੀ ਹੁੰਦਾ ਜੋ ਤੇਰੀਆਂ ਅੱਖਾਂ ਵਿਚ ਭਰ ਗਿਆ ਪਾਣੀ ਪਰਮਿੰਦਰ ਦੇ ਉਜਾਸਤ ਮਿਹਰਬਾਨੀ
ਇੰਡੀਆ ਵਿੱਚ ਟ੍ਰਾਂਸਫਰ ਪਾਰਟੀਸ਼ਨ ਕਿਰਾਏਦਾਰਾਂ ਦਾ ਮਾਮਲਾ ਕਬਜ਼ਾ ਜਾਂ ਪ੍ਰਾਪਰਟੀ ਰਿਲੇਟਿਡ ਕੋਈ ਵੀ ਇਸ਼ੂ ਹੈ ਬਾਰ ਬਾਰ ਆਪਣਾ ਕੰਮ ਛੱਡ ਕੇ ਇੰਡੀਆ ਜਾਣਾ ਪੋਸੀਬਲ ਹੈ ਗਏ ਵੀ ਤਾਂ ਥੋੜੇ ਸਮੇਂ ਵਿੱਚ ਇਹ ਪ੍ਰੋਬਲਮ ਰਿਜ਼ੋਲਵ ਹੋ ਸਕਦਾ ਹੈ ਸੋਲੂਸ਼ਨ ਹੈ NRI ਲੀਗਲ ਸਰਵਿਸਿਜ਼
ਜੀ ਹਾਂ ਹੁਣ ਬਿਨਾਂ ਇੰਡੀਆ ਜਾਏ ਆਪਣੀ ਪ੍ਰਾਪਰਟੀ ਦੇ ਮਸਲੇ ਨੂੰ ਸੁਲਝਾਉਣ ਲਈ NRI ਲੀਗਲ ਸਰਵਿਸਿਜ਼ ਨੂੰ ਕੰਟੈਕਟ ਕਰੋ ਕਾਲ ਕਰੋ 0091172463-7120 ਜਾਂ ਲੌਗ ਆਨ ਕਰੋ www.nrilegalservices.com
ਸਾਡੇ ਚੇਤਿਆਂ ਚ ਗੁਰਧਾਮਾਂ ਤੋਂ ਵਿਛੜਨ ਦਾ ਦਰਦ ਸਾਡੀਆਂ ਅਰਦਾਸਾਂ ਚ ਗੁਰਧਾਮਾਂ ਦੇ ਦਰਸ਼ਨਾਂ ਦੀ ਉਮੀਦ
ਜ਼ਫਰ ਖਾਨ ਅਤੇ ਵੈਸਟ ਪੰਜਾਬ ਟੂਰ ਪ੍ਰਾਊਡਲੀ ਪ੍ਰੈਜ਼ੈਂਟ
ਚੱਲੋ ਨਨਕਾਣੇ ਨੂੰ ਚੱਲੀਏ
11 ਦਿਨ ਦਾ ਸਫ਼ਰ ਜੇ ਤੁਸੀਂ ਵੀ ਇਸ ਸਫ਼ਰ ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 15 ਅਗਸਤ ਤੋਂ ਪਹਿਲਾਂ ਕਰਵਾਓ ਆਪਣੀਆਂ ਟਿਕਟਾਂ ਬੁੱਕ
VIP package, fully insured tour, free visa processing, including return airfare, accommodation, food, luxury transport and security. For booking and tour inquiry, call Zafar Khan 0421-850-110.
ਇਸ ਦੌਰਾਨ ਸ਼ਰਧਾ ਦੇ ਸੈਲਾਬ ਚ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਪੰਜਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸੱਚਾ ਸੌਦਾ ਬਾਬਾ ਸ਼ੇਖ ਫਰੀਦ ਮੀਆਂ ਮੀਰ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸਕ ਥਾਵਾਂ
ਯਾਦ ਰਹੇ 10 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਟੂਰ ਦੀ ਬੁਕਿੰਗ 15 ਅਗਸਤ ਤੋਂ ਪਹਿਲਾਂ ਕਰਵਾਓ
ਇੱਕ ਵਾਰ ਫੇਰ ਕਾਲ ਜ਼ਫਰ ਖਾਨ 0421-850-110
ਆਸਟ੍ਰੇਲੀਆ ਪਰ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ The Max Margin Accountants the director Sukhvinder Singh ji no phone karo mobile number 0470-430-650 office number 1300-886-518 pata note karo 168 Manor Lakes Boulevard Bindamvale Melbourne website visit karo mmcpa.com.eu
din raat kaam karte hue अपनों से दूर एक यादें ही बस सहारा बचती हैं। रोज रोज जाना कहाँ होता है उनका भी आना कहाँ होता है जब से घर से दूर यहाँ पे आया हूँ बड़ी दीदी की फेवरेट किचन छोटी की खिंचाई और उसका जोर से रोना सब भी याद आता है माँ कहती थी जब ससुराल चली गई फिर मिस करोगे इतना बहनों को तंग मत किया करो कहते हैं कि घर से दूर रहते हुए घर का प्यार बहुत याद आता है इस बार सोचता था राखी अपनी बहनों के बिना ही जाएगी लेकिन थैंक्स टू rakhi.com.au दोनों बहनों की राखी मिठाई और ग्रीटिंग आया लिखा था ज्यादा सेंटी मत हो बुद्धू ऑस्ट्रेलिया से जब आओ तो ये लिस्ट का सामान लेते आना रिश्तों का डिजिटल कनेक्शन rakhi.com.au अधिक जानकारी हेतु मेल करें info@rakhi.com.au
ਆਸਟ੍ਰੇਲੀਆ ਵਸਦੇ 80,000 ਪੰਜਾਬੀਆਂ ਦੇ ਸੰਗ
ਫਸਟ ਟਾਈਮ ਇਨ ਆਸਟ੍ਰੇਲੀਆ ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡ
11 ਅਗਸਤ ਨੂੰ ਪੁਰਾਣੀਆਂ ਪੰਜਾਬੀ ਫਿਲਮਾਂ ਦੇ ਸੰਗ ਸਿਨੇਮਾ ਦੇ ਸ਼ਾਹਕਾਰ ਦੌਰ ਨੂੰ ਕਰਾਂਗੇ ਚੇਤੇ
12 ਅਗਸਤ ਨੂੰ ਹੋਣਗੀਆਂ ਪਿਛਲੇ 3 ਸਾਲਾਂ ਦੀਆਂ ਸੁਪਰਹਿੱਟ ਫਿਲਮਾਂ ਦੇ ਸੰਗ ਮਹਿਫਿਲਾਂ
ਅਤੇ ਰਾਤ ਨੂੰ ਮੈਲਬੋਰਨ ਕਰਾਊਨ ਚ ਸੈਲੀਬ੍ਰਿਟੀਜ਼, ਬਿਜ਼ਨਸਮੈਨ, ਲੋਕਲ ਪੋਲੀਟੀਕਲ ਬਾਡੀਜ਼ ਦੇ ਸੰਗ ਹੋਵੇਗਾ ਖਾਸ VVIP ਡਿਨਰ।
13 ਅਗਸਤ ਮੈਲਬੋਰਨ ਕਨਵੈਨਸ਼ਨ ਸੈਂਟਰ ਚ ਆਵੇਗਾ ਫਿਰ ਫਿਲਮ ਅਵਾਰਡ।
ਗੁਰਮੀਤ ਬਾਬਾ ਜੀ ਦੀ ਜੁਗਨੀ ਦੇ ਨਾਲ ਚੜੇਗਾ ਸੁਰੂ।
ਪੰਜਾਬੀ ਸੈਲੀਬ੍ਰਿਟੀਜ਼ ਦੀਆਂ ਪਰਫਾਰਮੈਂਸਿਸ
ਹੋਸਟ ਕਰਨਗੇ ਬੀਨੋ ਢਿੱਲੋਂ, ਹਰੀ ਸ਼ਰਮਾ, ਸਤਿੰਦਰ ਸੱਤੀ, ਰਾਣਾ ਰਣਬੀਰ, ਗੈਵੀ ਚਾਲ ਅਤੇ ਤਾਨੀਆ।
ਅੱਜ ਵੇਖੋਗੇ PTC ਤੇ ਪੂਰੇ ਫੈਸਟੀਵਲ ਦਾ ਰਿਕਾਰਡਿਡ ਪ੍ਰਸਾਰਣ।
ਸ਼ਾਮਲ ਹੋਣ ਲਈ ਛੇਤੀ ਖਰੀਦੋ ਜੀ ਟਿਕਟਾਂ।
ਟਿਕਟ $75 ਤੋਂ ਸ਼ੁਰੂ।
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.virasatipffa.net।
ਕਰ ਲੋ ਤਿਆਰੀਆਂ 11 ਅਗਸਤ ਤੋਂ 13 ਅਗਸਤ
ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡਸ।
ਜੀ ਦੋਸਤੋ, ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਇਸ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਜੀ ਰੇਡੀਓ ਸਪਾਈਸ ਨਿਊਜ਼ੀਲੈਂਡ ਦੇ ਸਹਿਯੋਗ ਦੇ ਨਾਲ ਖਬਰਾਂ ਪਰਮਿੰਦਰ ਸਿੰਘ ਪਾਪਾ ਟੋਇਟੋ ਹੋਰਾਂ ਦੀ ਆਵਾਜ਼ ਦੇ ਵਿਚ, ਤੇ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ। ਨਾਲ ਹੀ ਨਾਲ ਜਿਹੜਾ ਆਖਰੀ ਇਸ਼ਤਿਹਾਰ ਤੁਸੀਂ ਸੁਣਿਆ ਜੀ, 11, 12 ਤੇ 13 ਅਗਸਤ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਾਰਡ ਜਿਹੜੇ ਹੋਣ ਜਾ ਰਹੇ ਆ, ਸੋ ਉਹਦੇ ਬਾਬਤ ਇੱਕ ਖਾਸ ਜਾਣਕਾਰੀ ਜਿਹੜੀ ਆ ਉਹ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਆ, ਤੇ ਉਸ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਇਸ ਸਾਰੇ ਇਵੈਂਟ ਦੇ ਜਿਹੜੇ ਪ੍ਰਬੰਧਕ ਨੇ ਗੁਰਦੀਪ ਸਿੰਘ ਜੀ ਤੇ ਸ਼ਾਮਾ ਪੰਗੂ ਹੋਰੀ ਇਸ ਵੇਲੇ ਸਾਡੇ ਨਾਲ ਫੋਨ ਦੇ ਜ਼ਰੀਏ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ। ਅਸੀਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਜੀ ਆਇਆਂ ਕਹਿੰਦੇ ਆ। ਬਹੁਤ ਬਹੁਤ ਸਵਾਗਤ ਗੁਰਦੀਪ ਸਿੰਘ ਜੀ ਤੇ ਸ਼ਾਮਾ ਜੀ ਤੁਹਾਡਾ ਹਰਮਨ ਰੇਡੀਓ ਦੇ ਇਸ ਮੰਚ ਤੇ।
ਹਾਂਜੀ, ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਾਰੇ ਤੋਂ ਪਹਿਲਾਂ ਅਸੀਂ ਹਰਮਨ ਰੇਡੀਓ ਦਾ ਤੇ ਹਰਮਨ ਰੇਡੀਓ ਦੇ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਹਰਮਨ ਰੇਡੀਓ ਦੇ ਲਿਸਨਰਸ ਦੇ ਰੂਬਰੂ ਹੋ ਸਕੀਏ।
ਜੀ ਸ਼ੁਕਰੀਆ, ਖੁਸ਼ ਆਮਦੀਦ। ਤੇ ਸ਼ਮਾ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਜਿਵੇਂ ਕਾਫੀ ਵੱਡੇ ਪੱਧਰ ਤੇ ਇਹ ਜਿਹੜਾ ਸਮਾਗਮ ਆ, ਇਹ ਜਿਹੜਾ ਇਵੈਂਟ ਆ, ਉਹ ਲੀਕਿਆ ਜਾ ਰਿਹਾ। ਵੈਸੇ ਜੇ ਅਸੀਂ ਗੱਲ ਕਰੀਏ ਤਾਂ ਮੈਲਬਰਨ ਦੇ ਵਿਚ ਬਹੁਤ ਤਰ੍ਹਾਂ ਦੇ ਜਿਹੜੇ ਇਵੈਂਟਸ ਆ ਉਹ ਸਮੇਂ ਸਮੇਂ ਤੇ ਹੁੰਦੇ ਰਹਿੰਦੇ ਆ, ਕੁਛ ਸਭਿਆਚਾਰਕ ਹੁੰਦੇ ਆ, ਕੁਛ ਸਾਹਿਤਕ ਹੁੰਦੇ ਆ, ਹਨਾ, ਤੇ ਇਕ ਵੱਖਰੇ ਤਰ੍ਹਾਂ ਦਾ ਜਿਹੜਾ ਕਨਸੈਪਟ ਆ ਉਹ ਮੈਨੂੰ ਲੱਗਦਾ ਪਹਿਲੀ ਵਾਰ ਇੱਥੇ ਆ ਰਿਹਾ ਮੈਲਬਰਨ ਦੇ ਵਿਚ, ਤੇ ਇਹ ਪ੍ਰੋਗਰਾਮ ਉਲੀਕਣ ਦਾ ਵਿਚਾਰ ਜਿਹੜਾ ਉਹ ਕਿਵੇਂ ਆਇਆ ਤੁਹਾਡੇ ਦਿਮਾਗ ਦੇ ਵਿਚ?
ਹਾਂਜੀ, ਜਿਸ ਤਰ੍ਹਾਂ ਕਿ ਤੁਸੀਂ ਅਮਰਦੀਪ ਜੀ ਕਿਹਾ ਹੈ ਕਿ ਵੱਖਰੇ ਵੱਖਰੇ ਜਿਹੜੇ ਪ੍ਰੋਗਰਾਮਸ ਨੇ ਉਹ ਹੁੰਦੇ ਰਹਿੰਦੇ ਆ, ਮਤਲਬ ਕਿ ਜਿਸ ਤੁਸੀਂ ਇਹ ਹਿਸਾਬ ਲਾ ਲਓ ਕਿ ਐਵਰੀ ਵੀਕਐਂਡ ਕੁਛ ਨਾ ਕੁਛ ਮੈਲਬਰਨ ਦੇ ਵਿਚ ਹੁੰਦਾ ਰਹਿੰਦਾ, ਤੇ ਉਹ ਸਾਰਾ ਕੁਛ ਸਾਨੂੰ ਲੱਗ ਰਿਹਾ ਸੀ ਕਿ ਬੜਾ ਇੱਕੋ ਜਿਹੇ ਸਟਾਈਲ ਦੇ ਸਾਰੇ ਇਵੈਂਟਸ ਜਿਹੜੇ ਉਹ ਹੋ ਰਹੇ ਨੇ, ਤੇ ਸਾਡੇ ਦਿਮਾਗ ਵਿਚ ਆਇਆ ਕਿ ਕੁਛ ਵੱਖਰਾ ਤੇ ਕੁਛ ਵੱਡੇ ਪੱਧਰ ਦਾ ਜਿਹਦੇ ਨਾਲ ਖਾਸ ਕਰਕੇ ਇੰਡੀਆ ਨੂੰ ਜਾਂ ਖਾਸ ਤੌਰ ਤੇ ਪੰਜਾਬ ਨੂੰ ਤੇ ਆਸਟ੍ਰੇਲੀਆ ਦਾ ਆਪਸ ਵਿਚ ਸੰਬੰਧ ਬਣੇ, ਤੇ ਕਿਉਂਕਿ ਸਿੰਗਰਸ ਆਉਂਦੇ ਨੇ ਉਹ ਇੱਕ ਦੋ ਸਿੰਗਰ ਆਉਂਦੇ ਆ, ਬਟ ਜੇ ਅਸੀਂ ਸਾਰੀ ਪੰਜਾਬੀ ਫਿਲਮ ਇੰਡਸਟਰੀ ਦੇ ਇੱਥੇ ਕੁਛ ਕਰਵਾਇਆ ਜਾਵੇ ਤੇ ਉਹਦੇ ਨਾਲ ਜਿਹੜੇ ਲੋਕਲ ਟੈਲੈਂਟ ਆ ਉਹਨੂੰ ਵੀ ਕਾਫੀ ਮਤਲਬ ਕਿ ਇੱਕ ਅੱਛਾ ਪਲੇਟਫਾਰਮ ਮਿਲੇਗਾ ਤੇ ਇੱਕ ਅੱਛਾ ਸੰਬੰਧ ਬਣੇਗਾ ਪੰਜਾਬੀ ਫਿਲਮ ਇੰਡਸਟਰੀ ਨਾਲ ਤੇ ਆਸਟ੍ਰੇਲੀਆ ਦਾ।
ਜੀ, ਤੇ 11, 12, 13 ਸੋ 3 ਦਿਨ ਜਿਹੜੇ ਆ ਇਹਦੇ ਲਈ ਤੁਸੀਂ ਨਿਯਤ ਕੀਤੇ ਨੇ, ਹਨਾ, ਤੇ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਜੀ ਕਿ ਇਹ ਜਿਹੜੇ 3 ਦਿਨ ਨੇ ਇਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਵੰਡਿਆ, 11 ਤਰੀਕ ਨੂੰ ਕੀ ਹੋਣ ਜਾ ਰਿਹਾ, 12 ਨੂੰ ਕੀ ਖਾਸ ਹੈ, ਤੇ 13 ਤਰੀਕ ਜਿਹੜੀ ਆ ਆਖਰੀ ਤਰੀਕ ਰੱਖੀ ਗਈ ਹੈ ਜਿਹੜਾ ਮੇਨ ਇਵੈਂਟ ਜਿਹੜਾ ਹੋਣਾ ਉਹਦੇ ਵਿਚ ਕੀ ਖਾਸ ਹੋਣਾ, ਥੋੜੀ ਜਿਹੀ ਇਹਦੇ ਉੱਤੇ ਸਾਨੂੰ ਜ਼ਰੂਰ ਜਾਣਕਾਰੀ ਦਿਓ।
ਹਾਂਜੀ, 11, 12, 13 ਤੇ 11, 12 ਨੂੰ ਅਸੀਂ ਫਿਲਮ ਸਕਰੀਨਿੰਗ ਕਰਵਾ ਰਹੇ ਹਾਂ ਤੇ ਇਹਦੇ ਵਿਚ ਅਸੀਂ 3 ਲੋਕੇਸ਼ਨ ਤੇ ਸਕਰੀਨਿੰਗ ਕਰਵਾ ਰਹੇ ਹਾਂ ਤੇ 11 ਨੂੰ 3 ਸਕਰੀਨਾਂ ਵੈਰੀ ਵੀ ਲੱਗਣਗੀਆਂ, ਜਿਹਦੀ ਮੂਵੀ ਡਿਟੇਲਸ ਅਸੀਂ ਹੁਣ ਵੈਬਸਾਈਟ ਤੇ ਥੋੜੀ ਦੇਰ ਤੱਕ ਅਪਡੇਟ ਕਰ ਦਿੰਦੇ ਹਾਂ ਤੇ 11 ਨੂੰ ਹੀ ਸ਼ਾਮ ਨੂੰ ਦੋ ਸਕਰੀਨ ਅਸੀਂ ਸਨਸ਼ਾਈਨ ਚ ਲਈਆਂ ਆ ਤੇ ਉੱਥੇ ਮੂਵੀਜ਼ ਚੱਲਣਗੀਆਂ ਤੇ 12 ਤਰੀਕ ਨੂੰ ਅਸੀਂ ਵਾਪਸੀ ਦਾ ਐਕਸਕਲੂਸਿਵ ਲਾਂਚ ਆਸਟ੍ਰੇਲੀਆ ਵਿਚ ਕਰ ਰਹੇ ਹਾਂ। ਇਹ ਮੂਵੀ ਐਕਚੁਲੀ ਇੰਡੀਆ ਚ ਤਾਂ ਰਿਲੀਜ਼ ਹੋਈ ਸੀ ਪਰ ਕੁਛ ਕਾਰਨਾਂ ਕਰਕੇ ਇੱਥੇ ਨਹੀਂ ਰਿਲੀਜ਼ ਹੋ ਸਕੀ ਤੇ ਵਾਪਸੀ ਦੇ ਡਾਇਰੈਕਟਰ ਉਹਦੇ ਐਕਟਰ ਹਰੀਸ਼ ਵਰਮਾ ਖੁਦ ਆ ਕੇ ਇਸ ਮੂਵੀ ਦਾ ਲਾਂਚ ਕਰਾਊਨ ਵਿਲੇਜ ਸਿਨੇਮਾ ਚ ਕਰੂਗੇ 12 ਤਰੀਕ ਨੂੰ ਤੇ 13 ਤਰੀਕ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਵਾਰਡਸ ਨਾਈਟ ਹੋਣਗੀਆਂ ਤੇ ਹਾਂਜੀ ਤੇ ਇਹ ਪ੍ਰੋਗਰਾਮ ਹੈਗਾ ਜੀ 11-13 ਦਾ ਜੀ।
ਜੀ ਤੇ ਗੁਰਦੀਪ ਸਿੰਘ ਜੀ ਮੈਂ ਇਹ ਜ਼ਰੂਰ ਜਾਣਨਾ ਚਾਹਾਂਗੀ ਜਿਵੇਂ ਤੁਸੀਂ ਜਿਹੜੀ ਅਵਾਰਡ ਨਾਈਟ ਰੱਖੀ ਹੈ ਸੋ ਇਸ ਜਿਹੜੀ ਅਵਾਰਡਸ ਦੀ ਕੈਟਾਗਰੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਆ ਉਹ ਸ਼ਾਮਲ ਕਰਨ ਜਾ ਰਹੇ ਹੋ ਜਾਂ ਫਿਰ ਕੈਟਾਗਰਾਈਜ਼ ਕਿਸ ਤਰ੍ਹਾਂ ਕੀਤਾ ਗਿਆ ਫਿਲਮਾਂ ਨੂੰ
ਹਾਂਜੀ ਐਕਚੁਲੀ ਇਹਦੇ ਵਿੱਚ ਸਾਡੇ ਕੋਲ ਜ਼ਿਆਦਾ ਆਪਸ਼ਨ ਮਤਲਬ ਨਹੀਂ ਅਸੀਂ ਇਨਕਲੂਡ ਕਰ ਸਕੇ ਇਸ ਸਾਲ ਲਈ ਕਿਉਂਕਿ ਕੁਛ ਇਹਨਾਂ ਦੀ ਅਵਾਰਡ ਕੈਟੇਗਰੀ ਦਾ ਕੁਛ ਕ੍ਰਾਈਟੀਰੀਆ ਹੁੰਦਾ ਕਿ ਤੁਸੀਂ ਪਿਛਲੇ ਸਾਲ ਦੀ ਹੀ ਮੂਵੀਜ਼ ਨੂੰ ਹੀ ਲੈ ਸਕਦੇ ਹਾਂ ਕਿਉਂਕਿ 2016 ਹਜੇ ਚੱਲ ਰਿਹਾ ਤੇ ਜੇ ਅਸੀਂ 2016 ਦੀ ਅਰਲੀ ਜਿਹੜੀ ਮੂਵੀ ਜਿੱਦਾਂ ਲਵ ਪੰਜਾਬ ਏਦਾਂ ਦੀ ਮੂਵੀਆਂ ਨੂੰ ਜੇ ਅਸੀਂ ਚਾਹੀਏ ਕਿ ਅਸੀਂ ਇਨਕਲੂਡ ਕਰ ਲਈਏ ਉਹ ਨਹੀਂ ਅਸੀਂ ਕਰ ਸਕਦੇ ਕਿਉਂਕਿ ਅਜੇ 2016 ਬਾਕੀ ਆ ਤੇ ਅਸੀਂ ਸਿਰਫ 2015 ਦੀ ਜਿਹੜੀ ਰਿਲੀਜ਼ ਫੀਚਰਡ ਫਿਲਮ ਰਿਲੀਜ਼ ਹੋਈਆਂ ਉਹਨਾਂ ਨੂੰ ਹੀ ਇਨਕਲੂਡ ਕੀਤਾ ਆ ਜਿਹਦੇ ਵਿੱਚ ਅੰਗਰੇਜ਼ ਗੱਦਾਰ ਸਰਦਾਰ ਜੀ ਜੱਜ ਸਿੰਘ LLB ਤੇ ਹੋਰ ਇੱਕ ਮੂਵੀ ਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਤੇ ਆਹ ਮੇਨ ਮੂਵੀਜ਼ ਹੈਗੀਆਂ ਜਿਹੜੀ ਅਸੀਂ ਇਨਕਲੂਡ ਕੀਤੀਆਂ ਆ ਤੇ ਫਿਰ ਇਹਨਾਂ ਦੀ ਜਿਹੜੀ ਵੀ ਮੂਵੀ ਦੇ ਅੰਦਰ ਡਿਫਰੈਂਟ ਕੈਟੇਗਰੀਜ਼ ਹੈਗੀਆਂ ਜਿੱਦਾਂ ਬੈਸਟ ਐਕਟਰ ਬੈਸਟ ਐਕਟਰਸ ਸਿਨੇਮਾਟੋਗ੍ਰਾਫੀ ਤੇ ਸਾਰੇ ਸੈਕਸ਼ਨ ਦੇ ਟੋਟਲ 28 ਕੈਟੇਗਰੀਜ਼ ਬਣਦੀਆਂ ਤੇ ਉਹ 28 ਕੈਟੇਗਰੀਜ਼ ਦੇ ਵਿੱਚ ਅਸੀਂ ਅਵਾਰਡ ਨੋਮੀਨੇਸ਼ਨ ਮਤਲਬ ਲੋਕਾਂ ਤੋਂ ਇਨਵਾਈਟ ਕੀਤੀਆਂ ਮਤਲਬ ਜਿੱਦਾਂ ਸਰਦਾਰ ਜੀ ਦੇ ਫੋਰ ਐਗਜ਼ਾਮਪਲ ਬੈਸਟ ਡਾਇਲੋਗ ਜਾਂ ਬੈਸਟ ਕੈਮਰਾ ਜਾਂ ਹੋਰ ਕੋਈ ਮੂਵੀਜ਼ ਦਾ ਜਿਹੜੇ ਵੀ ਨੋਮੀਨੇਸ਼ਨ ਹਾਂਜੀ ਉਹਨਾਂ ਨੂੰ ਅਸੀਂ ਸੈਂਡ ਕੀਤਾ ਕਿ ਆਪਣਾ ਕੰਸੈਂਟ ਦੋ ਤੁਹਾਡੀ ਮੂਵੀ ਅਸੀਂ ਨੋਮੀਨੇਟ ਕਰ ਰਹੇ ਹਾਂ ਤੇ ਫਿਰ ਉਹਦੇ ਬੇਸ ਤੇ ਜਿਹੜੀ ਜੂਰੀ ਆ ਜੂਰੀ ਕੁਛ ਜਿਹੜੀ ਹੈਗੀ ਉਹ ਇੰਟਰਨੈਸ਼ਨਲ ਲੈਵਲ ਦੀ ਜੂਰੀ ਹੀ ਇਹਦਾ ਜੋ ਵੀ ਡਿਸੀਜਨ ਮੇਕ ਹੋਏਗਾ ਉਹ ਕਰੂਗੀ ਕਿ ਜੂਰੀ ਦੇ ਮੈਂਬਰ ਕਿਉਂਕਿ ਅਸੀਂ ਨੀ ਇੱਥੋਂ ਨੀ ਕੋਈ ਵੀ ਹੈਗਾ ਜੂਰੀ ਦੇ ਮੈਂਬਰ ਮੋਸਟਲੀ ਪੰਜਾਬ ਤੋਂ ਹੀ ਜਿਹੜੇ ਮੇਨ ਕੋਈ ਪੁਰਾਣੇ ਡਾਇਰੈਕਟਰ ਜਾਂ ਪ੍ਰੋਡਿਊਸਰਸ ਉਹਨਾਂ ਦੀ ਜੂਰੀ ਹੈਗੀ ਆ ਤੇ ਉਹ ਡਿਸਾਈਡ ਕਰਨਗੇ ਕਿ ਕਿਹੜੀ ਮੂਵੀ ਮਤਲਬ ਅਵਾਰਡ ਵਿਨਰ ਵਿਨ ਕਰ ਸਕਦੀ ਆ
ਜੀ ਮਤਲਬ ਸਿਨੇਮਾ ਫੀਲਡ ਜਿਹੜਾ ਆ ਉਸ ਦੇ ਵਿੱਚੋਂ ਹੀ ਜਿਹੜੀ ਜੂਰੀ ਆ ਜੀ ਉਹ ਡਿਸਾਈਡ ਕਰੂਗੀ ਤੇ ਗੁਰਦੀਪ ਜੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿਵੇਂ ਤੁਸੀਂ ਜਿਹੜੀਆਂ ਫਿਲਮਾਂ ਦੇ ਨਾਮ ਲਏ ਕਾਫੀ ਵੱਡੇ ਪਰਦੇ ਦੀਆਂ ਫਿਲਮਾਂ ਨੇ ਇਸ ਤੋਂ ਇਲਾਵਾ ਕੀ ਜਿਹੜੀਆਂ ਸ਼ਾਰਟ ਮੂਵੀਜ਼ ਆ ਉਹਨਾਂ ਦੇ ਲਈ ਵੀ ਕੋਈ ਪਲੇਟਫਾਰਮ ਜਿਹੜਾ ਇੱਥੇ ਦਿੱਤਾ ਗਿਆ
ਹਾਂਜੀ ਅਮਰਦੀਪ ਜੀ ਇੱਕ ਅਸੀਂ ਸ਼ਾਰਟ ਫਿਲਮ ਦਾ ਜੇ ਸਾਡੇ ਵੈਬਸਾਈਟ ਤੇ ਜਿਹੜੇ ਤੁਹਾਡੇ ਲਿਸਨਰਸ ਨੇ ਜੇ ਉੱਥੇ ਵੈਬਸਾਈਟ ਤੇ ਜਾ ਕੇ ਚੈੱਕ ਕਰਨ ਉਹ ਆਪਣੀ ਜਿਹੜੀ ਸ਼ਾਰਟ ਮੂਵੀ ਆ ਉਹਦਾ ਪੂਰਾ ਕ੍ਰਾਈਟੀਰੀਆ ਉਹਦੇ ਉੱਪਰ ਦਿੱਤਾ ਗਿਆ ਉਹਨੂੰ ਉਹਦੇ ਉੱਪਰ ਅਪਲੋਡ ਕਰ ਸਕਦੇ ਨੇ ਤੇ ਉਹਦਾ ਜਿਹੜਾ ਕੰਪੀਟੀਸ਼ਨ ਹੋਏਗਾ ਉਹ ਵੀ ਜਿਊਰੀ ਦੇ ਵਿੱਚੋਂ ਮਤਲਬ ਕਿ ਜਿਹੜੇ ਵਿਨ ਕਰੇਗੀ ਮੂਵੀ ਉਹਨੂੰ ਸਕ੍ਰੀਨ ਕੀਤਾ ਜਾਏਗਾ ਤੇ ਪਲੱਸ ਉਹਦੇ ਵਾਸਤੇ ਪ੍ਰਾਈਜ਼ ਵੀ ਹੈਗਾ ਕਿ ਉਹਨਾਂ ਨੂੰ ਰਿਟਰਨ ਟਿਕਟ ਦਿੱਤੀ ਜਾਏਗੀ ਇੰਡੀਆ ਦੀ
ਅੱਛਾ ਜੀ ਸੋ ਬਹੁਤ ਵਧੀਆ ਜੀ ਪਲੇਟਫਾਰਮ ਜਿਹੜਾ ਉਹ ਸ਼ਾਰਟ ਮੂਵੀਜ਼ ਦੇ ਲਈ ਵੀ ਤੁਸੀਂ ਲਿਆਂਦਾ ਤੇ ਇਸ ਲਈ ਵਧਾਈ ਦੇ ਪਾਤਰ ਹੋ ਤੁਸੀਂ ਕਿਉਂਕਿ ਬਹੁਤੀ ਵਾਰ ਹੁੰਦਾ ਕਿ ਬਹੁਤ ਤਰ੍ਹਾਂ ਦੇ ਐਫਰਟਸ ਜਿਹੜੇ ਕੋਸ਼ਿਸ਼ਾਂ ਜਿਹੜੀਆਂ ਆ ਉਹ ਕੀਤੀਆਂ ਜਾਂਦੀਆਂ ਹਨਾ ਤੇ ਕਈ ਵਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਜਦੋਂ ਕੋਈ ਪਲੇਟਫਾਰਮ ਨਹੀਂ ਦੇਖਦਾ ਤੇ ਜਿਹੜੇ ਉਹੋ ਜਿਹੇ ਲੋਕ ਆ ਜਿਹੜੇ ਜਿਨ੍ਹਾਂ ਦੇ ਅੰਦਰ ਇਹੋ ਜਿਹੀ ਕਾਬਲੀਅਤ ਹੁੰਦੀ ਆ ਹਨਾ ਫਿਰ ਉਹਨਾਂ ਦਾ ਜਿਹੜਾ ਹੌਸਲਾ ਉਹ ਉੱਥੇ ਹੀ ਮਰ ਜਾਂਦਾ ਸੋ ਮੈਨੂੰ ਲੱਗਦਾ ਕਿ ਉਹਨਾਂ ਦੇ ਅੰਦਰਲੀ ਉਸ ਕਲਾ ਨੂੰ ਜਿਉਂਦਾ ਰੱਖਣ ਦੇ ਲਈ ਬਹੁਤ ਜ਼ਰੂਰੀ ਹੁੰਦਾ ਕਿ ਉਹਨਾਂ ਦੇ ਲਈ ਇੱਕ ਪਲੇਟਫਾਰਮ ਜਿਹੜਾ ਮੁਹੱਈਆ ਕਰਵਾਇਆ ਜਾਵੇ ਸੋ ਇੱਕ ਵਧੀਆ ਪਲੇਟਫਾਰਮ ਦੇ ਰੂਪ ਚ ਇਹਨੂੰ ਅਸੀਂ ਦੇਖ ਸਕਦੇ ਹਾਂ ਤੇ ਜਿਹੜਾ 13 ਤਰੀਕ ਦਾ ਪ੍ਰੋਗਰਾਮ ਉਲੀਕਿਆ ਗਿਆ ਅਵਾਰਡਸ ਨਾਈਟ ਦਾ ਉਹਦੀ ਰੂਪ ਰੇਖਾ ਦੇ ਬਾਰੇ ਵੀ ਜ਼ਰੂਰ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਸਰੋਤਿਆਂ ਨੂੰ ਦੱਸੋ
ਹਾਂਜੀ ਅਮਰਦੀਪ ਜੀ ਉਹਦੀ ਰੂਪ ਰੇਖਾ ਇਸ ਤਰ੍ਹਾਂ ਕਿ ਕੋਈ 5 ਵਜੇ ਤੋਂ ਜਿਹੜਾ ਰੈੱਡ ਕਾਰਪੇਟ ਦੀ ਜਿਹੜੀ ਸੈਰੇਮਨੀ ਆ ਉਹ ਸ਼ੁਰੂ ਹੋਏਗੀ ਤੇ 5 ਵਜੇ ਤੋਂ ਲੈ ਕੇ ਅਰਾਊਂਡ 6 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ ਉਸ ਤੋਂ ਬਾਅਦ 6 ਵਜੇ ਤੋਂ ਬਾਅਦ ਸਾਰੇ ਸੈਲੀਬ੍ਰਿਟੀਜ਼ ਜਿਹੜੇ ਨੇ ਉਹ ਪਹੁੰਚ ਜਾਣਗੇ ਉੱਥੇ ਵੈਨਿਊ ਦੇ ਤੇ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਆ ਜਿਸ ਤਰ੍ਹਾਂ ਕਿ ਪਰਫਾਰਮੈਂਸਿਸ ਹੋਣਗੀਆਂ ਕੁਛ ਲੋਕਲ ਜਿਹੜੇ ਅਸੀਂ ਕੋਰੀਓਗ੍ਰਾਫਰ ਤੋਂ ਪਰਫਾਰਮੈਂਸਿਸ ਤਿਆਰ ਕਰਵਾ ਰਹੇ ਹਾਂ ਉਹਨਾਂ ਦੀਆਂ ਪਰਫਾਰਮੈਂਸਿਸ ਕੁਛ ਜਿਹੜੇ ਸਾਡੇ ਗੈਸਟ ਆ ਰਹੇ ਨੇ ਜਿਸ ਤਰ੍ਹਾਂ ਕਿ ਐਮੀ ਵਿਰਕ ਰਣਜੀਤ ਪਾਵਾ ਤੇ ਹੋਰ ਜਿਹੜੇ ਆਰਟਿਸਟ ਆ ਰਹੇ ਨੇ ਉਹਨਾਂ ਦੀਆਂ ਪਰਫਾਰਮੈਂਸਿਸ ਹੋਣਗੀਆਂ ਤੇ ਪਲੱਸ ਜਿਹੜੇ ਆ ਅਵਾਰਡਸ ਨੇ ਇਨ ਬਿਟਵੀਨ ਉਹਨਾਂ ਪਰਫਾਰਮੈਂਸਿਸ ਦੇ ਜਿਹੜੇ ਅਵਾਰਡਸ ਆ ਉਹ ਪ੍ਰੈਜੈਂਟ ਕੀਤੇ ਜਾਣਗੇ
ਜੀ ਬਹੁਤ ਵਧੀਆ। ਤੇ ਸੈਲੀਬ੍ਰਿਟੀਜ਼ ਦੇ ਬਾਰੇ ਵੀ ਥੋੜਾ ਜਿਹਾ ਜ਼ਰੂਰ ਸਾਨੂੰ ਦੱਸੋ ਜੀ ਕਿੰਨੇ। ਜੀ
ਹਾਂਜੀ ਸੋਰੀ ਅਮਰਦੀਪ ਜੀ, ਮੈਂ ਇੱਕ ਚੀਜ਼ ਕਹਿਣਾ ਭੁੱਲ ਗਈ ਕਿ ਇਹਦੀ ਜਿਹੜੀ ਇਵੈਂਟ ਦੀ ਜਿਹੜੀ ਓਪਨਿੰਗ ਆ ਉਹ ਗੁਰਮੀਤ ਬਾਵਾ ਜੀ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਦਾ ਜਿਹੜਾ ਫੋਕ ਦੇ ਵਿੱਚ ਕਿੰਨਾ ਨਾਂ ਆ, ਉਹ ਇਹਦੀ ਜਿਹੜੀ ਓਪਨਿੰਗ ਆ ਅਸੀਂ ਉਹਨਾਂ ਕੋਲ ਪਾ ਰਹੇ ਹਾਂ ਗੁਰਮੀਤ ਬਾਵਾ ਜੀ ਕੋਲੋਂ।
ਬਹੁਤ ਵਧੀਆ
ਹਾਂਜੀ। ਤੇ ਗੁਰਦੀਪ
ਲੀਜੈਂਡ ਨੇ ਪੀੜੀਆਂ ਤੱਕ ਆਪਣੀ ਇੱਕ ਲੰਬੀ ਹੇਕ ਦੇ ਨਾਲ ਹਨਾ ਬਿਲਕੁਲ ਆਪਣੀ ਕਲਾ ਦਾ ਜਾਦੂ ਜਿਹੜਾ ਜੀ ਉਹ ਬਖੇਰਨ ਦੀ ਉਹ ਕਾਬਲੀਅਤ ਰੱਖਦੇ ਨੇ। ਸੋ ਇੱਕ ਲੀਜੈਂਡ ਦੇ ਤੌਰ ਤੇ ਯਾਦ ਕਰਦੇ ਆ, ਯਾਦ ਕਰਦੇ ਆ ਵੈਸੇ ਹੀ ਉਹ ਸਾਡੇ ਦਿਲਾਂ ਚ ਵਸੇ ਹੀ ਹੋਏ ਆ, ਤੇ ਉਹਨਾਂ ਨੂੰ ਰੂਬਰੂ ਦੇਖਣ ਦਾ ਜਿਹੜਾ ਮੌਕਾ ਜੀ ਉਹ ਵਿਰਾਸਤ ਦੇ ਵਿਚ ਮਿਲਣਾ ਤੇ ਬਹੁਤ ਵਧੀਆ ਗੱਲ ਹੈ। ਤੇ ਸ਼ਮਾ ਜੀ ਮੈਂ ਸੈਲੀਬ੍ਰਿਟੀਜ਼ ਦੇ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੀ ਕਿ ਕਿੰਨੇ ਕੁ ਸੈਲੀਬ੍ਰਿਟੀਜ਼ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿਚ ਆਉਣਗੇ, ਕਿੰਨਿਆਂ ਨੂੰ ਦੇਖਣ ਦਾ ਮੌਕਾ ਮਿਲੇਗਾ, ਮਿਲਣ ਦਾ ਮੌਕਾ ਮਿਲੇਗਾ।
ਅਮਰਦੀਪ ਜੀ ਅਸੀਂ ਜਿੰਨੇ ਵੀ ਪੰਜਾਬੀ ਫਿਲਮ ਇੰਡਸਟਰੀ ਦੇ ਸੈਲੀਬ੍ਰਿਟੀਜ਼ ਨੇ ਉਹਨਾਂ ਸਾਰਿਆਂ ਨੂੰ ਇਨਵੀਟੇਸ਼ਨ ਭੇਜਿਆ ਹੋਇਆ ਤੇ ਅਰਾਊਂਡ 40 ਦੇ ਸਾਡੇ ਕੋਲ ਕਨਫਰਮੇਸ਼ਨ ਜਿਹੜੀਆਂ ਉਹ ਪਹੁੰਚ ਗਈਆਂ ਨੇ। ਤੇ ਕੁਛ ਦੀਆਂ ਕਿਉਂਕਿ ਤੁਹਾਨੂੰ ਪਤਾ ਕਿ ਇਹ ਜਿਹੜੇ ਸਟਾਰ ਹੁੰਦੇ ਨੇ ਉਹ ਬਹੁਤ ਬਿਜ਼ੀ ਹੁੰਦੇ ਆ ਤੇ ਇਹਨਾਂ ਦੀਆਂ ਡੇਟਸ ਲੈਣੀਆਂ ਬਹੁਤ ਹੀ ਮੁਸ਼ਕਲ ਹੁੰਦੀਆਂ ਨੇ, ਤੇ ਕੁਛ ਦੀਆਂ ਜਿਹੜੀਆਂ ਅਸੀਂ ਉਮੀਦ ਕਰ ਰਹੇ ਹਾਂ ਕਈਆਂ ਦੀ ਕਨਫਰਮੇਸ਼ਨ ਸਾਨੂੰ ਲਾਸਟ ਡੇ ਤੱਕ ਵੀ ਪਹੁੰਚਣਗੀਆਂ ਕਿ ਹਾਂਜੀ ਅਸੀਂ ਆ ਸਕਦੇ ਹਾਂ, ਤੇ ਅਰਾਊਂਡ 40 ਦੀਆਂ ਸਾਡੇ ਕੋਲ ਕਨਫਰਮੇਸ਼ਨ ਪਹੁੰਚ ਚੁੱਕੀਆਂ ਨੇ।
ਅੱਛਾ ਜੀ, ਸੋ ਇੱਕ ਪੂਰਾ ਜੀ ਗੜ ਬਣ ਜਾਣਾ ਫਿਰ ਮੈਲਬਨ ਤਾਂ, ਫਿਰ 40 ਦੇ ਕਰੀਬ ਜੇ ਸਾਡੀਆਂ ਸੈਲੀਬ੍ਰਿਟੀਜ਼ ਹਸਤੀਆਂ ਇੱਥੇ ਪਹੁੰਚ ਰਹੀਆਂ ਨੇ। ਤੇ ਆਪਾਂ ਅੱਗੇ 12 ਤਰੀਕ ਦੇ ਵੱਲ ਫੇਰ ਆਉਂਦੇ ਹਾਂ ਸ਼ਮਾ ਜੀ, ਗੱਲਾਂ ਦੇ ਵਿੱਚੋਂ ਗੱਲ ਹੈ ਕਿ 12 ਤਰੀਕ ਦੇ ਲਈ ਮੈਨੂੰ ਲੱਗਦਾ ਕਿ ਇੱਕ ਹੋਰ ਨਾਲ ਹੀ ਨਾਲ ਇੱਕ ਖਾਸ ਪ੍ਰੋਗਰਾਮ ਜੋੜਿਆ ਗਿਆ ਜਿਹੜਾ ਬਿਜ਼ਨਸ ਫੋਰਮ ਦੇ ਨਾਮ ਦੇ ਉੱਤੇ, ਮੈਨੂੰ ਲੱਗਦਾ ਕਿ ਉਹਦੇ ਬਾਰੇ ਜਿਹੜਾ ਪ੍ਰਚਾਰ ਆ ਉਹ ਕੀਤਾ ਜਾ ਰਿਹਾ, ਇਹਦੇ ਬਾਬਤ ਥੋੜੀ ਜਿਹੀ ਜਾਣਕਾਰੀ ਜ਼ਰੂਰ ਦਿਓ।
ਹਾਂਜੀ ਅਮਰਦੀਪ ਜੀ, ਉਹ ਇਸ ਤਰ੍ਹਾਂ ਕਿ ਉਹ ਸਿਰਫ ਉਹਦਾ ਨਾਂ ਹੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਰੱਖਿਆ ਗਿਆ ਬਿਜ਼ਨਸ ਫੋਰਮ, ਉਹਦੇ ਵਿੱਚ ਜਿਹੜੇ ਸਾਡੇ ਲੋਕਲ ਬਿਜ਼ਨਸਮੈਨ ਨੇ ਉਹਨਾਂ ਦੇ ਵਾਸਤੇ ਇਹ ਇੱਕ ਬਿਜ਼ਨਸ ਨੈਟਵਰਕਿੰਗ ਲਈ ਰੱਖਿਆ ਗਿਆ ਪ੍ਰੋਗਰਾਮ, ਉਹ ਵਿਲੀਅਮਸ ਟਾਊਨ ਟਾਊਨ ਹਾਲ ਦੇ ਵਿੱਚ 12 ਤਰੀਕ ਨੂੰ ਸ਼ਾਮ 6 ਵਜੇ ਤੋਂ ਲੈ ਕੇ ਕਰੀਬ ਰਾਤ 10-11 ਵਜੇ ਤੱਕ ਹੋਏਗਾ, ਜਿਹਦੇ ਵਿੱਚ ਇੱਕ ਦੋ ਪਰਫਾਰਮੈਂਸਿਸ ਵੀ ਹੋਣਗੀਆਂ ਤੇ ਕੁਛ ਸਾਡੇ ਜਿਹੜੇ ਸੈਲੀਬ੍ਰਿਟੀਜ਼ ਇੰਡੀਆ ਤੋਂ ਜਿਹੜੇ ਗੈਸਟ ਆ ਰਹੇ ਨੇ ਉਹ ਵੀ ਪਹੁੰਚਣਗੇ ਉੱਥੇ, ਤੇ ਖਾਸ ਤੌਰ ਤੇ ਜਿਹੜੇ ਸਾਡੇ ਇੱਥੋਂ ਦੇ ਸਟੇਟ ਤੇ ਫੈਡਰਲ ਲੈਵਲ ਦੇ ਮਿਨਿਸਟਰਸ ਨੇ ਉਹ ਵੀ ਉਹਦੇ ਵਿੱਚ ਸ਼ਾਮਲ ਹੋਣਗੇ।
ਜੀ, ਜਿਵੇਂ ਕਿ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਚ ਦੱਸਿਆ ਸੀਗਾ ਕਿ ਇਸ ਪ੍ਰੋਗਰਾਮ ਦਾ ਜਿਹੜਾ ਮਕਸਦ ਆ ਉਹ ਸਾਂਝਾ ਨੂੰ ਹੋਰ ਗੂੜੀਆਂ ਕਰਨਾ ਹਨਾ, ਤੇ ਕਿਉਂਕਿ ਬਾਕੀ ਪ੍ਰੋਗਰਾਮ ਜਿਹੜੇ ਆ ਉਹ ਅਸੀਂ ਦੇਖਦੇ ਆ ਤੇ ਆ ਜਾਂਦੇ ਆ, ਪਰ ਇੱਕ ਅਲੱਗ ਮਕਸਦ ਜਿਹੜਾ ਇੱਥੇ ਸਿਰਜਿਆ ਗਿਆ। ਸੋ ਬਿਜ਼ਨਸ ਫੋਰਮ ਲੀਕਣ ਦਾ ਜਿਹੜਾ ਮਨੋਰਥ ਆ ਉਹਦੇ ਪਿੱਛੇ ਵੀ ਕੀ ਇਹੀ ਸੋਚ ਕੰਮ ਕਰ ਰਹੀ ਹੈ?
ਹਾਂਜੀ, ਉਹ ਵੀ ਇਹੀ ਹੈ ਕਿ ਜਿਹੜਾ ਸਾਡਾ ਇੰਡੀਆ ਦਾ ਤੇ ਆਸਟ੍ਰੇਲੀਆ ਦਾ ਜਿਹੜਾ ਆਪਸ ਵਿੱਚ ਆ ਮੇਲ ਮਿਲਾਪ ਵੱਧ ਸਕੇ, ਤੇ ਖਾਸ ਤੌਰ ਤੇ ਜਿਹੜਾ ਇਹ ਜਿਹੜਾ ਪ੍ਰੋਗਰਾਮ ਇਹਦੇ ਨਾਲ ਦੇਖੋ ਜਿਹੜੇ ਸਾਡੇ ਇੱਥੋਂ ਦੇ ਬੋਰਨ ਤੇ ਬਰੋਟ ਅਪ ਬੱਚੇ ਨੇ ਉਹ ਪੰਜਾਬੀ ਫਿਲਮਾਂ ਜ਼ਿਆਦਾ ਵੇਖਣ, ਪੰਜਾਬੀ ਉਹਨਾਂ ਦੇ ਪੰਜਾਬੀ ਬੋਲੀ ਨੂੰ ਸਮਝਣ, ਤੇ ਉਹ ਕਿਉਂਕਿ ਦੇਖੋ ਇੱਥੇ ਜੇ ਮਤਲਬ ਕਿ ਹਿੰਦੀ ਫਿਲਮਾਂ ਤੇ ਸਾਰੇ ਦੇਖਦੇ ਹੀ ਨੇ, ਬਟ ਪੰਜਾਬੀ ਫਿਲਮਾਂ ਦਾ ਕਿਉਂਕਿ ਪਿੱਛੇ ਤੇ ਕੋਈ ਇੰਨਾ ਮਿਆਰ ਉੱਚਾ ਨਹੀਂ ਸੀ ਰਿਹਾ, ਬਟ ਹੁਣ ਪਿੱਛੇ 2-3 ਸਾਲ ਤੋਂ ਕਾਫੀ ਜ਼ਿਆਦਾ ਪੰਜਾਬੀ ਫਿਲਮਾਂ ਆ ਰਹੀਆਂ ਔਰ ਬਹੁਤ ਅੱਛੇ ਲੈਵਲ ਦੀਆਂ ਫਿਲਮਾਂ ਆ ਰਹੀਆਂ, ਤੇ ਉਹਦੇ ਨਾਲ ਕਿਉਂਕਿ ਜਿਹੜੇ ਬੱਚੇ ਨੇ ਉਹ ਫਿਲਮਾਂ ਤੋਂ, ਟੀਵੀ ਤੋਂ, ਡਰਾਮਿਆਂ ਤੋਂ ਬਹੁਤ ਜਲਦੀ ਲੈਂਗੁਏਜ ਸਿੱਖਦੇ ਆ ਤੇ ਸਮਝਦੇ ਆ, ਤੇ ਇਹਦੇ ਨਾਲ ਸਾਨੂੰ ਲੱਗਦਾ ਕਿ ਜਿਹੜੇ ਇੱਥੋਂ ਦੀ ਨਵੀਂ ਜਨਰੇਸ਼ਨ ਆ ਉਹ ਵੀ ਮਤਲਬ ਕਿ ਪੰਜਾਬੀ ਬੋਲੀ ਨੂੰ ਸਮਝੇਗੀ ਤੇ ਉਹਨੂੰ ਚੰਗਾ ਸਮਝੇਗੀ ਤੇ ਬੋਲਣ ਦੇ ਵਿੱਚ ਜਿਹੜਾ ਕੋਈ ਸੰਕੋਚ ਨਹੀਂ ਕਰੇਗੀ, ਜਿਸ ਤਰ੍ਹਾਂ ਕਿ ਪਹਿਲੇ ਹੁੰਦਾ ਸੀ ਕਿ ਲੋਕੀ ਪੰਜਾਬੀ ਬੋਲਣ ਤੋਂ ਸੰਕੋਚ ਕਰਦੇ ਸੀ ਤੇ ਜਿਹੜੇ ਬਾਹਰ ਦੇ ਬੋਰਨ ਤੇ ਬਰੋਟਰ ਬੱਚੇ ਉਹ ਪੰਜਾਬੀ ਉਹਨਾਂ ਨੂੰ ਨਹੀਂ ਸੀ ਆਉਂਦੀ, ਬਟ ਇਹਦੇ ਨਾਲ ਇਹ ਸਾਡੀ ਇਹ ਸੋਚਿਆ ਕਿ ਪੰਜਾਬੀ ਬੋਲੀ ਆ ਜਿਹੜੀ ਕਿ ਉਹਨੂੰ ਵੀ ਮਤਲਬ ਕਿ ਇੱਕ ਤਰ੍ਹਾਂ ਅਸੀਂ ਸੰਭਾਲਣ ਦੀ ਕੋਸ਼ਿਸ਼ ਕੀਤੀ ਆ, ਤੇ ਜਿਹੜੇ ਬਿਜ਼ਨਸ ਫੋਰਮ ਆ ਉਹਦੇ ਨਾਲ ਵੀ ਜਿਹੜੇ ਇੰਡੀਆ ਤੋਂ ਬਿਜ਼ਨਸਮੈਨ ਆਉਣਗੇ ਉਹਨਾਂ ਨੂੰ ਇੱਥੇ ਓਪਰਚੁਨਿਟੀ ਮਿਲੇਗੀ, ਤੇ ਜਿਹੜੇ ਆਸਟ੍ਰੇਲੀਆ ਦੇ ਬਿਜ਼ਨਸਮੈਨ ਉਹਨਾਂ ਨੂੰ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਹੋਰ ਓਪਰਚੁਨਿਟੀਜ਼ ਨੇ ਉਹ ਐਕਸਪਲੋਰ ਕਰ ਸਕਦੇ ਨੇ।
ਜੀ, ਤੇ ਸ਼ਮਾ ਜੀ ਆਪਾਂ ਟਿਕਟਾਂ ਦੇ ਵੱਲ ਆਈਏ, ਵੈਸੇ ਕਈ ਜਿਹੜੇ ਸਰੋਤੇ ਆ ਉਹ ਕਾਫੀ ਜ਼ਿਆਦਾ ਉਹਨਾਂ ਦੇ ਅੱਗੇ ਕਨਫਿਊਜ਼ਨ ਬਣੀ ਹੋਈ ਆ ਫੈਮਿਲੀ ਪੈਕੇਜਸ ਦੇ ਲਈ, ਬਹੁਤ ਜਣੇ ਦੇਖ ਰਹੇ ਆ ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਆਪਾਂ ਬੱਚਿਆਂ ਨੂੰ ਵੀ ਨਾਲ ਜੋੜਨਾ ਹੈ ਨਾ ਪੰਜਾਬੀ ਫਿਲਮਾਂ ਦੇ ਨਾਲ, ਵੈਸੇ ਸਾਡੇ ਬੱਚੇ ਜਿਹੜੇ ਉਹ ਕਿਉਂਕਿ ਹੁਣ ਇਸ ਪੱਧਰ ਦੀਆਂ ਫਿਲਮਾਂ ਪੰਜਾਬੀ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਕਿ ਬੱਚੇ ਜਿਹੜੇ ਉਹ ਪਸੰਦ ਕਰਨ ਲੱਗ ਗਏ, ਹੁਣ ਐਕਟਰ ਜਿਹੜੇ ਆ ਜੀ ਉਹ ਉਹਨਾਂ ਦੇ ਪਸੰਦੀਦਾ ਆ, ਚਾਹੇ ਦਿਲਜੀਤ ਆ ਚਾਹੇ ਅਮਰਿੰਦਰ ਗਿੱਲ ਆ ਹਨਾ, ਸੋ ਸਾਡੇ ਇੱਥੋਂ ਦੇ ਬੱਚੇ ਜਿਹੜੇ ਇੱਥੋਂ ਦੇ ਬੋਰਨ ਬਰੋਟਅਪ ਬੱਚੇ ਆ ਉਹ ਵੀ ਉਹਨਾਂ ਨੂੰ ਪਸੰਦ ਕਰਨ ਲੱਗ ਗਏ ਆ ਹਨਾ, ਸੋ ਇਸ ਕਰਕੇ ਪਰਿਵਾਰਾਂ ਦੀ ਜਿਹੜੀ ਕੋਸ਼ਿਸ਼ ਹੈ ਕਿ ਅਸੀਂ ਪਰਿਵਾਰਾਂ ਸਮੇਤ ਉੱਥੇ ਦੇਖਣ ਪਹੁੰਚੀਏ, ਤੇ ਟਿਕਟਾਂ ਦਾ ਜਿਹੜਾ ਪ੍ਰਬੰਧ ਹੈ ਕੀ ਇਹੋ ਜਿਹੇ ਕੋਈ ਫੈਮਿਲੀ ਪੈਕੇਜਸ ਵੀ ਰੱਖੇ ਗਏ ਆ ਜਾਂ ਫਿਰ ਜਿਹੜੀ ਇੰਡੀਵਿਜੁਅਲ ਟਿਕਟਸ ਆ ਉਹ ਮਿਲਣੀਆਂ, ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਹੋਰ ਦਿਓ।
ਹਾਂਜੀ, ਇਹਦੇ ਬਾਰੇ ਤੁਹਾਨੂੰ ਗੁਰਦੀਪ ਜੀ ਦੱਸ ਦਿਓ।
ਹਾਂਜੀ, ਟਿਕਟਾਂ ਦਾ ਅਸੀਂ ਜਿਹੜੇ ਵੀ ਮਤਲਬ ਕਈ ਤਾਂ ਸਟੂਡੈਂਟਸ ਦੀ ਸਾਨੂੰ ਬਹੁਤ ਇਨਕੁਆਇਰੀਜ਼ ਆ ਰਹੀ ਆ ਕਿ ਮਤਲਬ ਪੈਕੇਜਸ ਹੈਗੇ ਆ, ਤੇ ਅਸੀਂ ਸਟੂਡੈਂਟਸ ਲਈ ਸਪੈਸ਼ਲ ਡਿਸਕਾਊਂਟ ਆਫਰ ਕਰ ਰਹੇ ਹਾਂ। ਅਰਾਊਂਡ ਗਰੁੱਪ ਬੁਕਿੰਗ ਤੇ ਅਰਾਊਂਡ 20% ਤੱਕ ਅਸੀਂ ਉਹਨਾਂ ਨੂੰ ਦੇ ਰਹੇ ਹਾਂ, ਤੇ ਫੈਮਿਲੀਜ਼ ਤੇ ਵੀ ਇੱਦਾਂ ਹੀ ਅਗਰ ਕੋਈ 4 ਤੋਂ ਵੱਧ ਟਿਕਟਾਂ ਲੈ ਰਿਹਾ ਤੇ ਅਸੀਂ ਉਹਨਾਂ ਨੂੰ ਵੀ ਡਿਸਕਾਊਂਟ ਆਫਰ ਕਰ ਰਹੇ ਹਾਂ। ਤੇ ਬੱਚਿਆਂ ਦੀ ਮਤਲਬ 5 ਸਾਲ ਤੱਕ ਕੋਈ ਟਿਕਟ ਨਹੀਂ ਰੱਖੀ ਆ, ਤੇ 5 ਤੋਂ ਲੈ ਕੇ 13 ਸਾਲ ਤੱਕ ਬੱਚਿਆਂ ਦੀ ਟਿਕਟਾਂ ਤੇ 25% ਡਿਸਕਾਊਂਟ ਆਫਰ ਕਰ ਰਹੇ ਹਾਂ ਜੀ।
ਠੀਕ ਹੈ ਜੀ, 5 ਤੋਂ 13 ਸਾਲ ਤੱਕ ਜਿਹੜਾ ਡਿਸਕਾਊਂਟ ਆ ਉਹ ਆਫਰ ਕੀਤਾ ਜਾ ਰਿਹਾ। ਸੋ ਮੈਨੂੰ ਲੱਗਦਾ ਕਿ ਜਿਹੜੇ ਸਰੋਤੇ ਇਸ ਵੇਲੇ ਸੁਣ ਰਹੇ ਆ ਜਾਂ ਫਿਰ ਕਿਉਂਕਿ ਸਾਡਾ ਜਿਹੜਾ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਚੱਲੇ ਜਾਣਾ, ਅਸੀਂ ਜ਼ਰੂਰ ਸ਼ੇਅਰ ਕਰਾਂਗੇ ਤੇ ਅਸੀਂ ਤੁਹਾਡੇ ਲਈ ਵੀ ਪ੍ਰੋਗਰਾਮ ਜਿਹੜਾ ਭੇਜ ਦੇਵਾਂਗੇ ਜੀ, ਤਾਂ ਕਿ ਹੋਰ ਜ਼ਿਆਦਾ ਵਿਸਥਾਰ ਦੇ ਵਿੱਚ ਜਿਹੜੇ ਸਰੋਤੇ ਉਹਨਾਂ ਤੱਕ ਇਹ ਜਾਣਕਾਰੀ ਜਿਹੜੀ ਉਹ ਪਹੁੰਚ ਸਕੇ। ਤੇ ਇਸ ਤੋਂ ਇਲਾਵਾ ਗੁਰਦੀਪ ਜੀ, ਕੋਈ ਇਹੋ ਜਿਹੀ ਗੱਲ ਸ਼ਾਇਦ ਮੈਂ ਪੁੱਛਣ ਤੋਂ ਰਹਿ ਗਈ ਹੋਵਾਂ, ਜੇ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋਵੋ, ਕੋਈ ਜਾਣਕਾਰੀ ਹੋਰ ਤੁਹਾਡੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਹੋਵੇ ਤਾਂ ਜ਼ਰੂਰ ਕਰੋ।
ਹਾਂਜੀ, ਇੱਕ ਹੋਰ ਬਹੁਤ ਇੰਪੋਰਟੈਂਟ ਜਿਹੜੀ ਗੱਲ ਸੀਗੀ ਅਸੀਂ ਮਿਸ ਆਊਟ ਕਰ ਗਏ, ਉਹ ਹੈਗੀ ਹੈ ਜੀ ਖਾਲਸਾ ਏਡ ਦੇ ਜਿਹੜੇ ਚੇਅਰਪਰਸਨ ਜਾਂ ਜਿਹੜੇ ਵੀ ਉਹਨਾਂ ਦੇ ਹੈਗੇ ਆ ਮਿਸਟਰ ਸੋਰੀ ਸਰਦਾਰ ਰਵੀ ਸਿੰਘ ਜੀ, ਉਹਨਾਂ ਨੂੰ ਅਸੀਂ ਸਪੈਸ਼ਲ ਆਨਰ ਕਰ ਰਹੇ ਹਾਂ ਆਪਣੇ ਇਵੈਂਟ ਤੇ। ਹਾਂਜੀ, ਫੋਰ ਰੀਅਲ ਟਾਈਮ ਹੀਰੋ, ਰੀਅਲ ਟਾਈਮ ਹੀਰੋ ਦਾ ਕਿੱਸਾ ਸੋਚ ਰਹੇ ਹਾਂ ਕਿ ਉਹਨਾਂ ਦੀ ਜਿਹੜੀ ਚੈਰਿਟੀ ਆਰਗੇਨਾਈਜੇਸ਼ਨ ਆ ਵਰਲਡ ਓਵਰ ਤੇ ਉਹਨਾਂ ਨੂੰ ਅਸੀਂ ਸਪੈਸ਼ਲੀ ਆਨਰ ਕਰਾਂਗੇ ਆਪਣੇ। ਹਾਂਜੀ, ਉਹ ਇੱਕ ਇੰਪੋਰਟੈਂਟ ਗੱਲ ਰਹਿ ਗਈ ਸੀਗੀ ਤੇ ਬਾਕੀ। ਹਾਂਜੀ
ਹਾਂਜੀ, ਤੇ ਅਮਰਦੀਪ ਜੀ ਜਿਹੜੇ ਵੀ ਤੁਹਾਡੇ ਮਤਲਬ ਕਿ ਹਰਮਨ ਰੇਡੀਓ ਦੇ ਸਰੋਤੇ ਨੇ ਉਹ ਜੇ ਹੁਣ ਸਾਨੂੰ ਫੋਨ ਕਰਨਗੇ ਤੇ ਤੁਹਾਡੀ ਰੈਫਰੈਂਸ ਦੇਣਗੇ, ਉਹਨਾਂ ਨੂੰ ਅਸੀਂ 20% ਡਿਸਕਾਊਂਟ ਜਿਹੜਾ ਟਿਕਟ ਦੇ ਉੱਪਰ ਦੇਵਾਂਗੇ।
ਵਾਹ ਜੀ ਵਾਹ, ਸੋ ਸਰੋਤੇ ਤੁਸੀਂ ਪ੍ਰੋਗਰਾਮ ਨਾਲ ਨਾਲ ਸੁਣ ਰਹੇ ਹੋ ਤੇ 20% ਦੇ ਡਿਸਕਾਊਂਟ ਲੈਣਾ ਤੇ ਤੁਸੀਂ ਆਪਣੀਆਂ ਜਲਦੀ ਜਲਦੀ ਜਿਹੜੀਆਂ ਟਿਕਟਸ ਆ ਜੀ ਉਹ ਬਾਏ ਕਰੋ, ਅਸੀਂ ਤਾਂ ਇਹੀ ਕਹਿ ਸਕਦੇ ਹਾਂ। ਤੇ ਮੈਨੂੰ ਲੱਗਦਾ ਜੀ ਕਿ ਬਿਲਕੁਲ ਫੋਨ ਜਿਹੜੇ ਆ ਤੁਹਾਡੇ ਤੱਕ ਪਹੁੰਚਣਗੇ ਜਦੋਂ ਪ੍ਰੋਗਰਾਮ ਖਤਮ ਹੁੰਦਾ ਜੀ।
ਹਾਂਜੀ, ਤੇ ਉਹਦੇ ਵਾਸਤੇ ਅਮਰਦੀਪ ਜੀ ਮੇਰਾ ਫੋਨ ਨੰਬਰ ਮੈਂ ਤੁਹਾਡੇ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਮੇਰਾ ਫੋਨ ਨੰਬਰ ਹੈ 04342 3971 ਤੇ ਇਹਦੇ ਉਪਰ ਉਹ ਫੋਨ ਕਰਕੇ ਤੇ ਆਪਣੀਆਂ ਟਿਕਟ ਜਿਹੜੀਆਂ ਉਹ ਬੁੱਕ ਕਰ ਸਕਦੇ ਆ ਤੇ ਨਾਲ ਹੀ ਦੱਸ ਸਕਦੇ ਆ ਕਿ ਅਸੀਂ ਹਰਮਨ ਰੇਡੀਓ ਤੇ ਪ੍ਰੋਗਰਾਮ ਸੁਣ ਰਹੇ ਸੀਗੇ ਤੇ ਉਹਨਾਂ ਨੂੰ ਤਾਂ ਕਿ ਅਸੀਂ ਡਿਸਕਾਊਂਟ ਦੇ ਸਕੀਏ
ਜੀ। ਬਿਲਕੁਲ, ਸਰੋਤਿਆਂ ਦੀ ਜਾਣਕਾਰੀ ਦੇ ਲਈ ਇੱਕ ਵਾਰ ਅਸੀਂ ਫੇਰ ਤੋਂ ਵੀ ਤੁਹਾਡਾ ਜਿਹੜਾ ਨੰਬਰ ਹੈ ਸ਼ਮਾ ਜੀ ਉਹ ਦੁਹਰਾ ਦਿੰਨੇ ਆ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਦਿੱਕਤ ਨਾ ਆਵੇ। ਸੋ 04342333971 ਇਸ ਨੰਬਰ ਤੇ ਸਰੋਤਿਓ ਤੁਸੀਂ ਫੋਨ ਕਰਕੇ ਤੇ ਟਿਕਟਸ ਲੈ ਸਕਦੇ ਹੋ। ਟਿਕਟਸ ਦੇ ਬਾਰੇ ਜਿਹੜੀ ਜਾਣਕਾਰੀ ਆ ਜਾਂ ਡਿਸਕਾਊਂਟ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਤੁਸੀਂ ਲੈ ਸਕਦੇ ਹੋ। ਇਸ ਤੋਂ ਇਲਾਵਾ ਗੁਰਦੀਪ ਸਿੰਘ ਹੋਰਾਂ ਦਾ ਵੀ ਜਿਹੜਾ ਨੰਬਰ ਹੈ ਜੀ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਿੰਨੇ ਆ। ਇਸ ਵੇਲੇ ਉਹ ਵੀ ਸਾਡੇ ਨਾਲ ਗੱਲਬਾਤ ਦੇ ਵਿਚ ਸ਼ਾਮਲ ਨੇ। ਉਹਨਾਂ ਦਾ ਨੰਬਰ ਹੈਗਾ ਜੀ 04331475। ਸੋ ਦੋਸਤੋ, ਦੇਰ ਨਾ ਕਰੋ ਕਿਉਂਕਿ ਜਿਹੜਾ ਸਮਾਂ ਹੈ ਦਿਨਾਂ ਦਾ ਉਹ ਬਹੁਤ ਥੋੜਾ ਜਿਹਾ ਹੀ ਆ ਤੇ ਤੁਸੀਂ ਆਪਣੀਆਂ ਜਿਹੜੀਆਂ ਟਿਕਟਸ ਆ ਉਹ ਜਲਦੀ ਤੋਂ ਜਲਦੀ ਬੁੱਕ ਕਰਵਾਓ। ਤੇ ਸ਼ਮਾ ਜੀ, ਇਸ ਵੱਡੇ ਇਵੈਂਟ ਦੇ ਲਈ, ਸੋ ਇਸ 3 ਦਿਨਾਂ ਉਲੀਕੇ ਗਏ ਪ੍ਰੋਗਰਾਮ ਦੇ ਲਈ ਅਸੀਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈ ਵੀ ਦਿੰਨੇ ਆ ਕਿ ਤੁਸੀਂ ਇਸ ਪੱਧਰ ਤੇ ਆ ਕੇ ਮੈਲਬਨ ਦੇ ਵਿਚ ਕੋਈ ਇਹੋ ਜਿਹਾ ਜਿਹੜਾ ਪ੍ਰੋਗਰਾਮ ਆ ਉਹ ਉਲੀਕਿਆ। ਤੇ ਨਾਲ ਹੀ ਨਾਲ ਅਸੀਂ ਸ਼ੁਭ ਕਾਮਨਾਵਾਂ ਵੀ ਦਿੰਨੇ ਆ ਜੀ ਕਿ ਤੁਸੀਂ ਬੜੀ ਕਾਮਯਾਬੀ ਦੇ ਨਾਲ ਇਹ ਜਿਹੜਾ ਸਾਰਾ ਆਪਣਾ ਕਾਰਜ ਹੈ ਜੀ ਉਹ ਸੰਪੂਰਨ ਕਰੋ। ਤੇ ਅੱਜ ਸਾਡੇ ਨਾਲ ਸਾਂਝ ਪਾਉਣ ਦੇ ਲਈ, ਸਰੋਤਿਆਂ ਨੂੰ ਜਾਣਕਾਰੀ ਦੇਣ ਦੇ ਲਈ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਅਮਰਦੀਪ ਜੀ ਤੁਹਾਡਾ ਵੀ ਤੇ ਹਰਮਨ ਰੇਡੀਓ ਦਾ
ਜੀ ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੇ ਦੋਸਤੋ ਇਹ ਸਨ ਸ਼ਮਾ ਭੰਗੂ ਜੀ ਤੇ ਨਾਲ ਹੀ ਗੁਰਦੀਪ ਸਿੰਘ ਜੀ ਜਿਹੜੇ ਕਿ ਪ੍ਰਬੰਧਕ ਨੇ ਜਿਹੜਾ ਇੰਟਰਨੈਸ਼ਨਲ ਫਿਲਮ ਐਂਡ ਫੈਸਟੀਵਲ ਅਵਾਰਡ ਜਿਹੜਾ ਹੋ ਰਿਹਾ ਜੀ ਸੋ ਇੱਕ ਬਹੁਤ ਹੀ ਵੱਡੇ ਪੱਧਰ ਦਾ ਪ੍ਰੋਗਰਾਮ ਜਿਹੜਾ ਉਹ ਮੈਲਬਰਨ ਦੇ ਵਿਚ ਉਲੀਕਿਆ ਜਾ ਰਿਹਾ ਸੋ ਇਹਦੇ ਲਈ ਮੈਲਬਰਨ ਵਾਸੀ ਜਿਹੜੇ ਆ ਜੀ ਉਨ੍ਹਾਂ ਦੇ ਲਈ ਵੀ ਬਹੁਤ ਵਧੀਆ ਮੌਕਾ ਕਿ ਤੁਸੀਂ ਇਸ ਵੱਡੇ ਪੱਧਰ ਦੇ ਉੱਤੇ ਇਹੋ ਜਿਹੀਆਂ ਜਿਹੜੀਆਂ ਹਸਤੀਆਂ ਨੇ ਸੈਲੀਬ੍ਰਿਟੀਜ਼ ਨੇ ਉਨ੍ਹਾਂ ਨੂੰ ਵੇਖ ਸਕੋਗੇ ਸੋ ਸਾਰਿਆਂ ਨੂੰ ਇਕੱਠੇ ਇੱਥੇ ਤੇ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਪਲੀਜ਼ ਜਿਵੇਂ ਉਨ੍ਹਾਂ ਨੇ ਕਿਹਾ ਹੀ ਹੈ ਕਿ ਹਰਮਨ ਰੇਡੀਓ ਦੇ ਜਿਹੜੇ ਸਰੋਤੇ ਆ ਉਨ੍ਹਾਂ ਨੂੰ 20% ਡਿਸਕਾਊਂਟ ਜਿਹੜਾ ਉਹ ਦਿੱਤਾ ਜਾਣਾ ਸੋ ਆਪਣੀਆਂ ਟਿਕਟਸ ਜੇ ਤੁਸੀਂ ਪਹਿਲਾਂ ਹੀ ਦੇਖਣ ਦੇ ਚਾਹਵਾਨ ਹੋ ਤਾਂ ਜ਼ਰੂਰ ਆਪਣੀਆਂ ਟਿਕਟਸ ਜਿਹੜੀਆਂ ਜੀ ਬੁੱਕ ਕਰਵਾ ਲਓ ਫੋਨ ਕਰ ਲਓ ਸ਼ਮਾ ਭੰਗੂ ਹੋਰਾਂ ਨੂੰ ਸੋ ਦੋਸਤੋ ਇਹ ਸੀ ਜੀ ਇੱਕ ਗੱਲਬਾਤ ਇੱਕ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਸੀਗੇ ਹੁਣ ਇੱਕ ਗੀਤ ਸੁਣ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ ਕੁਝ ਰਹਿੰਦੇ ਸਮੇਂ ਦੇ ਲਈ ਆਪਾਂ ਗੱਲਾਂ ਬਾਤਾਂ ਕਰਾਂਗੇ ਇੱਕ ਟੌਪਿਕ ਦੇ ਉੱਤੇ ਗੱਲਬਾਤ ਵੀ ਤੁਹਾਨੂੰ ਕਿਹਾ ਸੀ ਆਪਾਂ ਕਰਨੀ ਹੈ ਪਰ ਮੈਨੂੰ ਲੱਗਦਾ ਨਹੀਂ ਹੈ ਕਿ ਤੁਹਾਡੇ ਵਿਚਾਰ ਉਸ ਟੌਪਿਕ ਦੇ ਉੱਤੇ ਸਾਡੇ ਤੱਕ ਪਹੁੰਚੇ ਨੇ ਪਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਰਾਬਤਾ ਬਣਾਉਣ ਦੇ ਲਈ ਇੱਕ ਗੀਤ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ
ਆਸਟ੍ਰੇਲੀਆ ਵਸਦੇ 80,000 ਪੰਜਾਬੀਆਂ ਦੇ ਸੰਗ
ਫਸਟ ਟਾਈਮ ਇਨ ਆਸਟ੍ਰੇਲੀਆ ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡ
11 ਅਗਸਤ ਨੂੰ ਪੁਰਾਣੀਆਂ ਪੰਜਾਬੀ ਫਿਲਮਾਂ ਦੇ ਸੰਗ ਸਿਨੇਮਾ ਦੇ ਸ਼ਾਹਕਾਰ ਦੌਰ ਨੂੰ ਕਰਾਂਗੇ ਚੇਤੇ
12 ਅਗਸਤ ਨੂੰ ਹੋਣਗੀਆਂ ਪਿਛਲੇ 3 ਸਾਲਾਂ ਦੀਆਂ ਸੁਪਰਹਿੱਟ ਫਿਲਮਾਂ ਦੇ ਸੰਗ ਮਹਿਫਿਲਾਂ
ਅਤੇ ਰਾਤ ਨੂੰ ਮੈਲਬੋਰਨ ਕ੍ਰਾਊਨ ਚ ਸੈਲੀਬ੍ਰਿਟੀਜ਼ ਬਿਜ਼ਨਸਮੈਨ ਲੋਕਲ ਪੋਲੀਟੀਕਲ ਬਾਡੀਜ਼ ਦੇ ਸੰਗ ਹੋਵੇਗਾ ਖਾਸ VVIP ਡਿਨਰ
13 ਅਗਸਤ ਮੈਲਬੋਰਨ ਕਨਵੈਨਸ਼ਨ ਸੈਂਟਰ ਚ ਆਵੇਗਾ ਫਿਰ ਫਿਲਮ ਅਵਾਰਡ
ਗੁਰਮੀਤ ਬਾਬਾ ਜੀ ਦੀ ਜੁਗਨੀ ਦੇ ਨਾਲ ਚੜੇਗਾ ਸੁਰੂ
ਪੰਜਾਬੀ ਸੈਲੀਬ੍ਰਿਟੀਜ਼ ਦੀਆਂ ਪਰਫਾਰਮੈਂਸਿਸ
ਹੋਸਟ ਕਰਨਗੇ ਬੀਨੋ ਢਿੱਲੋਂ ਹਰੀ ਸ਼ਰਮਾ ਸਤਿੰਦਰ ਸੱਤੀ ਰਾਣਾ ਰਣਬੀਰ ਗੈਵੀ ਚਾਲ ਅਤੇ ਤਾਨੀਆ
ਬਾਅਦ ਚ ਵੇਖੋਗੇ PTC ਤੇ ਪੂਰੇ ਫੈਸਟੀਵਲ ਦਾ ਰਿਕਾਰਡਿਡ ਪ੍ਰਸਾਰਣ
ਸ਼ਾਮਲ ਹੋਣ ਲਈ ਛੇਤੀ ਖਰੀਦੋ ਜੀ ਟਿਕਟਾਂ
ਟਿਕਟ $75 ਤੋਂ ਸ਼ੁਰੂ
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.virasat-ipffa.net
ਕਰ ਲੋ ਤਿਆਰੀਆਂ 11 ਅਗਸਤ ਤੋਂ 13 ਅਗਸਤ
ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡਸ
ਆਇਆ ਸਾਂ नजर की गोरी तुलुक छुप के गोरी
जी दोस्तो गीत सुन रहे सी जी आया सावन झूम के फिल्म दे विचों ते एरी फरमाइश सानू कीती सी जी हरमीत सिंह चाना बब्बू तीरा निका अमरीक सिंह फौजी होरां ने ते गीत तुसी सुन लिया जी पूरा गीत आपां सुना नहीं सकना क्योंकि समा साडे कोल बहुत घट हुंदा है हना ते तुहाडी फरमाइश असी जरूर पूरी कर दिती है ते उम्मीद है पसंद आया होना ते दोस्तो प्रोग्राम च समा जिहड़ा जी बहुत थोड़ा जिहा रह गया पर कुछ दोस्त साडे नाल इस वेले जुड़ रहे ने जी प्रोग्राम दे विच जिवें कि मैं गल कीती सी कि अज असी इक खास टॉपिक दे उत्ते गल करांगे बड़ा ही सरल जिहा बड़ा ही सधारण जिहा कि जिंदगी दे विच असी किस शख्स दे लई शुक्रगुजार होए आ सो अपने मां बाप तो बाद असी कई बार जिंदगी दे विच जड़ी दुनियावी जिंदगी जड़ी आ दुनियावी जड़ा साडा दायरा ओदे विच अपना जीवन बिताउंदे होए आ एहो जिहे घुम्मण के रहां दे विच फस जांदे आ कई बार एहो जिहे स्थिति दे विच एहो जी सिचुएशन दे विच फस जांदे आ जिस सिचुएशन नूं चाहे असी अपनी जड़ी मेडिकल कंडीशन कह लिए चाहे असी कोई औखा समा कह लिए है ना सो ओ औखी घड़ी ओ औखा पल उस औखे पल दे विच कौन साडा अपना होया ते उस दे लई असी किन्ने क शुक्र गुजार होए ए टॉपिक जिहड़ा सी ओ अज असी गलबात करनी सी किसे शायर ने कहा जी सुखां वेले सारी दुनिया नेड़े टुक टुक बहिंदी परखे जान सज्जन उस वेले जद बाजी पुठी पैंदी सो उस पुठी पई हुई बाजी दे विच असल दे विच कौन तुहाडे नेड़े खड़ोया कौन तुहाडा अपना होया ओदे बारे असी गल करनी सी सो दलजीत सिंह मेहता चौंक वाले ने अपना जिहड़ा मैसेज है सानू भेजता कहिंदे अमरदीप मेरी सिंगणी ने बहुत सारे औखे टाइम च सदा मेरा साथ दिता जी सो इस करके मैनू लगदा कि ओ शुकर गुजार ने अपनी लाइफ पार्टनर दे अपनी सिंगणी दे अपनी पत्नी दे जिन्हां ने औखे समय दे विच हमेशा साथ दिता ते मैनू लगदा जी कि इह रिश्ता ही इहो जिहा हुंदा है जिहदे विच चाहे औखे तो औखा जिहड़ा समा होवे तां औरत जिहड़ी आ उह परखी जांदी आ जदों उस दे पति नूं इहो जिहे किसे इम्तिहान दे विचों गुजरना पैंदा है ना ते इस करके जिहड़ी औरत इस समय दे विच बिलकुल उस अपने पति दे नाल मोढे नाल मोढा जोड़ के खड़ी हुंदी है तां बिलकुल उह ही सच्ची ते सुच्ची जिहड़ी अपनी जिहड़ी परिवार दे लई योगदान पाउण वाली औरत बन जांदी है ते तुसी वधाई दे पात्र हो दलजीत सिंह जी कि तुहानूं इहो जिहा जिहड़ा जीवन साथी है उह मिलिया ते बहुत बहुत धन्नवाद सांझ पाउण दे लई अगे गुरजीत सिंह चाहल मैलबर्न तों साडे नाल जुड़े ने ਸਤਿ ਸ੍ਰੀ ਅਕਾਲ ਕਹਿੰਦੇ ਭੈਣ ਜੀ ਪ੍ਰੋਗਰਾਮ ਸੁਣ ਰਹੇ ਹਾਂ ਪ੍ਰੋਗਰਾਮ ਵਧੀਆ ਚੱਲਦਾ ਜੀ ਸੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਪਸੰਦ ਕਰਨ ਦੇ ਲਈ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਇਨ੍ਹਾਂ ਨੇ ਇੱਕ ਵਿਚਾਰ ਕਹਿ ਲਓ ਜੀ ਇੱਕ ਸਾਡੇ ਕੋਲ ਅਟੈਚਮੈਂਟ ਭੇਜੀ ਹੈ ਸੋ ਇਹਦਾ ਟੌਪਿਕ ਹੈਗਾ ਬਹਿਸ ਕਹਿੰਦੇ ਇੱਕ ਵਾਰ ਜੰਗਲ ਚ ਚੀਤੇ ਤੇ ਗਧੇ ਵਿਚ ਬਹਿਸ ਛਿੜ ਪਈ ਗਧਾ ਕਹਿੰਦਾ ਅਸਮਾਨ ਕਾਲਾ ਹੁੰਦਾ ਤੇ ਚੀਤਾ ਕਹਿੰਦਾ ਨਹੀਂ ਅਸਮਾਨ ਨੀਲਾ ਹੁੰਦਾ ਗੱਲ ਤੂੰ ਤੂੰ ਮੈਂ ਤੋਂ ਚੱਲ ਕੇ ਕਹਿੰਦੇ ਜੰਗਲ ਦੇ ਰਾਜੇ ਸ਼ੇਰ ਦੇ ਦਰਬਾਰ ਚ ਪਹੁੰਚ ਗਏ ਕਹਿੰਦੇ ਸ਼ੇਰ ਨੇ ਸਾਰੀ ਗੱਲ ਸੁਣ ਕੇ ਹੁਕਮ ਦਿੱਤਾ ਚੀਤੇ ਨੂੰ 6 ਮਹੀਨੇ ਲਈ ਜੇਲ੍ਹ ਵਿਚ ਸੁੱਟ ਦਿਓ ਚੀਤਾ ਘਬਰਾ ਕੇ ਬੋਲਿਆ ਮਾਈ ਬਾਪ ਪਰ ਮੈਂ ਤਾਂ ਸੱਚ ਕਹਿ ਰਿਹਾ ਹਾਂ ਅਸਮਾਨ ਤਾਂ ਨੀਲਾ ਹੀ ਹੁੰਦਾ ਸ਼ੇਰ ਨੇ ਗੱਜਦਿਆਂ ਸਪਸ਼ਟ ਕੀਤਾ ਗੱਲ ਸੱਚ ਜਾਂ ਝੂਠ ਅਤੇ ਸਹੀ ਜਾਂ ਗਲਤ ਦੀ ਨਹੀਂ ਕਹਿੰਦੇ ਤੈਨੂੰ ਸਜ਼ਾ ਇਸ ਲਈ ਦਿੱਤੀ ਗਈ ਹੈ ਤੂੰ ਗਧੇ ਨਾਲ ਬਹਿਸ ਕੀਤੀ ਹੈ ਜੀ ਬੜਾ ਇਹਦੇ ਵਿਚ ਵੀ ਡੂੰਘਾ ਰਹੱਸ ਹੈ ਜੀ ਸੋ ਕਾਫੀ ਡੂੰਘੀ ਚੋਟ ਕੀਤੀ ਹੈ ਗੁਰਜੀਤ ਸਿੰਘ ਚਾਹਲ ਹੋਰਾਂ ਨੇ ਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਇਸ ਚੁਟਕਲੇ ਦੇ ਨਾਲ ਸਾਂਝ ਪਾਉਣ ਦੇ ਲਈ ਅੱਗੇ ਅਵਤਾਰ ਸਿੰਘ ਭੁੱਲਰ ਸਾਡੇ ਨਾਲ ਸ਼ਾਮਲ ਹੋਏ ਨੇ ਜੀ ਮੈਲਬਰਨ ਤੋਂ ਤੇ ਇਨ੍ਹਾਂ ਨੇ ਸਾਡੇ ਨਾਲ ਇੱਕ ਰਚਨਾ ਜਿਹੜੀ ਉਹ ਆਪਣੀ ਸਾਂਝੀ ਕਰਨੀ ਚਾਹੀ ਹੈ ਸੋ ਥੋੜੀ ਜਿਹੀ ਲੰਬੀ ਹੈ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਲਦੀ ਜਲਦੀ ਪੜਾਂ ਕਹਿੰਦੇ ਫੁੱਫੜ ਰਹਿ ਗਿਆ ਕੱਟੀਆਂ ਬੰਨਣ ਜੋਗਾ ਕਹਿੰਦੇ ਆਮ ਗੱਲ ਹੈ ਕਿ ਪੇਕੇ ਹੁੰਦੇ ਮਾਪਿਆਂ ਨਾਲ ਭਰਾਵਾਂ ਨਾਲ ਵੀ ਹੁੰਦੀ ਹੈ ਪੁੱਛ ਗਿੱਛ ਤਾਂ ਪਰ ਭਤੀਜਿਆਂ ਨਾਲ ਸਮਝੋ ਪੋਚੀ ਗਈ ਫੱਟੀ ਪਹਿਲਾਂ ਵਰਗੀ ਗੱਲ ਹੀ ਨਹੀਂ ਰਹਿੰਦੀ ਹੇਠਲਾ ਖਾਣ ਕਹਿੰਦੇ ਪੁਖਤਾ ਕਰਦਾ ਇਸੇ ਸੱਚ ਨੂੰ ਕਹਿੰਦੇ ਮਾਪੇ ਹੁੰਦੇ ਸਰਕਾਰ ਭਰਾ ਹੁੰਦੇ ਨੇ ਥਾਣਾ ਭਤੀਜੇ ਅੱਗੇ ਆਖਦੇ ਛੱਡਦੇ ਭੂਆ ਹੁਣ ਆਣਾ ਜਾਣਾ ਭੂਆ ਦੀ ਕਦਰ ਦਾ ਤਾਂ ਪਤਾ ਲੱਗ ਹੀ ਗਿਆ ਤੁਹਾਨੂੰ ਹੁਣ ਫੁੱਫੜ ਨੂੰ ਮਿਲਦੇ ਤਾਮਰ ਪੱਤਰ ਤੇ ਵੀ ਕਹਿੰਦੇ ਝਾਤੀ ਮਾਰ ਲਓ ਜਰਾ ਸਾਲੇ ਦੇ ਮੁੰਡੇ ਦੀ ਜੰਜ ਚੜ ਰਹੀ ਹੁੰਦੀ ਆ ਤਾਂ ਕੋਈ ਜਣਾ ਖਣਾ ਆਖਦਾ ਓਏ ਆ ਫੁੱਫੜ ਨੂੰ ਰਹਿਣ ਦਿਓ ਖਾਂ ਘਰ ਇਹਨੇ ਉੱਥੇ ਜਾ ਕੇ ਕੀ ਕਰਨਾ ਪਿੱਛੋਂ ਡੰਗਰਾਂ ਨੂੰ ਪੱਠਾ ਦੱਥਾ ਵੀ ਪਾਉਣਾ ਕਿਸੇ ਨੇ, ਨਾਲੇ ਰਾਖੀ ਲਈ ਕੋਈ ਸਿਆਣਾ ਬੰਦਾ ਚਾਹੀਦਾ ਪਿੱਛੇ ਕਿ ਨਹੀਂ। ਮੁੰਡੇ ਦਾ ਛੋਟਾ ਭਰਾ ਆਖਦਾ, ਫੁੱਫੜਾ ਬੱਤੀ ਦਾ ਭਰੋਸਾ ਨਹੀਂ ਉਹ ਹੈਗਾ। ਸਰਕਾਰ ਦੇ ਤਾਂ ਐਵੇਂ ਫੌੜ ਹੀ ਨੇ, ਇਸ ਤਰ੍ਹਾਂ ਕਰੀ ਪੱਠੇ ਹੱਥ ਨਾਲ ਹੀ ਕੁਤਰ ਲਵੀ, ਚੀਰਨੀ ਲਾਉਣ ਲਈ ਆਹ ਮੁੰਡੂ ਹੈਗਾ ਤੇਰੇ ਕੋਲ, ਆਲੇ ਚ ਮੋਟਾ ਤੇਲ ਹੀ, ਰੂੰ ਦੇ ਫੰਬੇ ਨਾਲ ਚਾਲ ਸਰਗਲੀ ਕਰ ਲੀ ਜਰਾ, ਰੈਲਾ ਗਿੜੂਗਾ ਟੋਕਾ, ਨਾਲੇ ਪੱਠੇ ਕਿਹੜੇ ਮੰਗੂ ਦੇ ਕੁਤਰਨੇ, ਪੰਜ ਛੇ ਤੇ ਖੋਲੀਆਂ ਨੇ ਝੁੱਗੇ ਚ, ਹਵੇਲੀ ਵੀ ਫੇਰਾ ਮਾਰਾਂ ਵੀ ਬੂਰੀ ਮੱਝ ਦੀ ਕੱਟੀ ਖੁੱਲ ਕੇ ਹਵਾਨਾ ਹੀ ਨਾ ਚੁੰਘ ਸੁੱਟੇ ਸਾਰਾ, ਢਿੱਡ ਭਰ ਜੇ ਤਾਂ ਵੀ ਥਾਣ ਖਿੱਚਣੋਂ ਨੀ ਹਟਦੀ, ਬੜੀ ਚੰਦਰੀ ਆਦਤ ਆ ਇਹਦੀ, ਮੱਝ ਤਾਂ ਪਹਿਲਾਂ ਹੀ ਮਰ ਕੇ ਚਾਰ ਸਿਰਾਂ ਧਾਰਾਂ ਦਿੰਦੀ ਹੈ, ਉਹ ਵੀ ਅੱਠੀ ਪੈਰੀ, ਕੁਝ ਮੱਝ ਦੀ ਧਾਰ ਵੀ ਕੱਢ ਲਈ ਸੱਜਰੀ ਸੂਈ ਆ, ਪਰ ਗਤਾਵੇ ਤੇ ਵੰਡ ਬੁਰਕ ਦੇ ਥੋੜਾ। ਤੇ ਇਸ ਤੋਂ ਅੱਗੇ ਲੈ ਕੇ ਜਾਂਦੇ ਆ ਅਵਤਾਰ ਸਿੰਘ ਭੁੱਲਰ ਹੋਰਾਂ ਨੇ, ਕਾਫੀ ਲੰਬੀ ਆ ਜੀ ਜਿਹੜੀ ਰਚਨਾ ਆ, ਤੇ ਅੱਗੇ ਫੇਰ ਕਹਿੰਦੇ ਉੱਚੀ ਦੇਣੀ ਕਿਸੇ ਦੀ ਆਵਾਜ਼ ਆਉਂਦੀ ਆ, ਓਏ ਤੁਰੋ ਵੀ ਹੁਣ ਇੱਥੇ ਹੀ 12 ਵਜਾ ਤੇ, ਤਕਾਲਾਂ ਨੂੰ ਟੁੱਕਣਾ ਜੇ ਅਗਲਿਆਂ ਦੇ ਘਰ, ਟੈਕਸੀਆਂ ਵਾਲਿਆਂ ਨੇ ਕਾਲੀ ਪਾਈ ਆ, ਸਾਹਿਆਂ ਦੇ ਦਿਨ ਜੋ ਹੋਏ, ਓਏ ਬੌਂਤਰਾ ਤੂੰ ਕੀ ਆਖੀ ਜਾਣਾ ਫੁੱਫੜ ਨੂੰ, ਇਹ ਨਿਆਣਾ ਵਾ ਕਿਤੇ, ਆਪੇ ਸਾਂਭਲੂਗਾ ਸਾਰਾ ਕੁਝ, ਆਂਢਣਾ ਗੁਆਂਢਣਾ ਕਿਹੜੀਆਂ ਘੱਟ ਨੇ, ਕਹਿੰਦੇ ਉਹ ਵੀ ਟਕੋਰਾਂ ਲਾਉਣੋਂ ਨਹੀਂ ਹਟਦੀਆਂ। ਇੱਕ ਆਖਦੀ, ਭਈ ਵੇਲੇ ਵੇਲੇ ਦੀਆਂ ਗੱਲਾਂ ਹੁੰਦੀਆਂ, ਆਉਂਦੇ ਸਾਰ ਸੂਤੜੀ ਮੰਜੀ ਤੇ ਚਤਈ ਵਿਚ ਜਾਂਦੀ, ਦੁੱਧ ਦੇ ਛੰਨੇ ਵਿਚ ਦੇਸੀ ਘਿਓ ਦੀ ਕੌਲੀ ਤੇ ਪੱਕੇ ਮਿੱਠੇ ਦੀ ਲੱਪ, ਰੋਜ਼ ਕੁੱਕੜ ਰਿੱਝਦੇ ਤੇ ਸ਼ਰਾਬਾਂ ਉੱਡਦੀਆਂ, ਸਵੇਰੇ ਉੱਠਣ ਸਾਰ ਅੱਧ ਰਿੜਕੇ ਦਾ ਗਲਾਸ ਅਰਕ ਜਿੱਡਾ, ਖਾਤਰ ਇੰਨੀ ਹੁੰਦੀ, 10-10 ਦਿਨ ਇਹ ਜਾਂਦਾ ਨੀ ਸੀ ਇੱਥੋਂ, ਭਾਈਆ ਭਾਈਆ ਕਰਦਿਆਂ ਦਾ ਮੂੰਹ ਸੁੱਕਦਾ ਸੀ ਸਾਰਿਆਂ ਦਾ। ਦੂਸਰੀ ਆਖਦੀ, ਉਦੋਂ ਤਾਂ ਸਾਰਾ ਪਿੰਡ ਰੋਟੀ ਵਰਜਦਾ, ਵਾਰੀ ਨੀ ਸੀ ਆਉਂਦੀ ਕਿਤੇ, ਸਾਂਝਾ ਪਰਾਉਣਾ ਸੱਗਾ ਰਿੱਤਾ, ਤੇ ਹੁਣ ਘਰ ਵਿਚ ਹੀ ਕਦਰ ਵੇਖ ਲੈ, ਸਵੇਰ ਦਾ ਤਿਆਰ ਹੋ ਕੇ ਬੈਠਾ ਈ, ਇਹਦੇ ਨਾਲ ਕਿਹੜੀ ਭੀੜ ਹੋ ਚੱਲੀ ਸੀ ਉੱਥੇ, ਉਹ ਗੱਲ ਹੋਈ ਨਾ, ਨਹਾਤੀ ਧੋਤੀ ਰਹਿ ਗਈ, ਉੱਤੇ ਮੱਖੀ ਬਹਿ ਗਈ। ਤੀਸਰੀ ਵੀ ਕਾਹਨੂੰ ਪਿੱਛੇ ਰਹਿ ਜਾਵੇ, ਉਹ ਵੀ ਚਾਹ ਦਾ ਸੁਰਕੜਾ ਮਾਰ ਕੇ ਆਖਦੀ ਹੈ, ਜਣੀ ਮੈਨੂੰ ਤਾਂ ਬਹੁਤਾ ਹੀ ਆਉਂਦਾ ਪਰਾਉਣੇ ਵੱਲ ਦੇਖ ਕੇ, ਇਹੀ ਕੁਛ ਆਖ ਨੀ ਨਾ ਸਕਦੇ, ਸਰੀਕਾ ਜੋ ਹੋਇਆ ਮੁੜ ਕੇ ਬੋਬਾ ਥੋਪਿਆ ਜਾਊ ਸਾਡੇ ਸਿਰ, ਸੋਚਿਆ ਮਨਾ ਚੋਪੀ ਭਲੀ, ਊ ਵੇਖੇ ਨਾ ਕਿਤਰਾਂ ਦੇ ਦਿਨ ਆ ਗਏ, ਖੂਨ ਹੀ ਸ਼ਪੇਤ ਹੋ ਗਿਆ, ਹੋਰੇ ਕਿੱਥੇ ਗਈਆਂ ਸਾਕਾਦਾਰੀਆਂ, ਆ ਹੁਣ ਤੁਹਾਡੇ ਸਾਹਮਣੇ ਹੀ ਹੈ ਨਾ ਸਾਰਾ ਕੁਛ, ਲੁਕਾ ਥੋੜਾ ਵਾ ਕੋਈ, ਫੁੱਫੜ ਰਹਿ ਗਿਆ ਈ ਹੁਣ ਕੱਟੀਆਂ ਬੰਨਣ ਜੋਗਾ। ਬਹੁਤ ਖੂਬ, ਸੋ ਬਖਸ਼ੀਸ਼ ਜੌਹਲ ਹੋਰਾਂ ਦੀ ਰਚਨਾ ਜਿਹੜੀ ਅਵਤਾਰ ਸਿੰਘ ਭੁੱਲਰ ਹੋਰਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ, ਤੇ ਬਿਲਕੁਲ ਜੀ ਸਮੇਂ ਸਮੇਂ ਦੀਆਂ ਗੱਲਾਂ ਹੁੰਦੀਆਂ, ਸੋ ਫੁੱਫੜ ਜਿਹੜੇ ਆ ਹੁਣ ਕੱਟੀਆਂ ਬੰਨਣ ਜੋਗੇ ਰਹਿ ਗਏ ਆ, ਪਰ ਹੁਣ ਤਾਂ ਹੋਰ ਵੀ ਜ਼ਿਆਦਾ ਬਦਲਾਵ ਜਿਹੜੇ ਆ ਜੀ ਉਹ ਦਿਨੋ ਦਿਨ ਆਉਂਦੇ ਜਾ ਰਹੇ ਆ, ਤੇ ਅਹਿਮੀਅਤ ਜਿਹੜੀ ਆ ਰਿਸ਼ਤਿਆਂ ਦੀ ਕਿਸ ਕਦਰ ਘਟਦੀ ਜਾ ਰਹੀ ਆ, ਇਹ ਅਸੀਂ ਆਪ ਮਹਿਸੂਸ ਕਰਦੇ ਆ ਦਿਨੋ ਦਿਨ ਪਲੋ ਪਲ, ਹਨਾ। ਬਹੁਤ ਬਹੁਤ ਧੰਨਵਾਦ ਅਵਤਾਰ ਸਾਡੇ ਨਾਲ ਸਾਂਝ ਪਾਉਣ ਦੇ ਲਈ, ਤੇ ਦੋਸਤੋ ਇੱਕ ਹੋਰ ਜਿਹੜੀ ਸਾਂਝ ਅਸੀਂ ਪਾਉਣੀ ਆ ਜੀ, ਕਿ ਵੈਸੇ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਜੀ ਉਹ ਬਹੁਤ ਛੇਤੀ ਦੌੜਦਾ ਜਾ ਰਿਹਾ, ਪਰ ਮੈਂ ਕੁਛ ਕੁ ਜਿਹੜੇ ਜੀ ਨੁਸਖੇ ਵੀ ਨਹੀਂ ਆ, ਸਿਰਫ ਇੱਕ ਜਾਣਕਾਰੀ ਆ ਕਿ ਹਲਦੀ, ਦਾਲਚੀਨੀ ਤੇ ਜਿਹੜੇ ਤੁਲਸੀ ਜਿਹੜੀਆਂ ਕਿ ਬੜੀਆਂ ਦੇਸੀ ਚੀਜ਼ਾਂ ਆ, ਇਹਨਾਂ ਦੇ ਦਿਮਾਗ ਦੇ ਲਈ ਕੀ ਲਾਭ ਨੇ, ਇਹਦੇ ਬਾਰੇ ਥੋੜੀ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਆਪਾਂ ਸਾਂਝੀ ਕਰਦੇ ਆ, ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਾਡੇ ਹੱਥੋਂ ਹੌਲੀ ਹੌਲੀ ਫੁੱਸਦਾ ਜਾ ਰਿਹਾ, ਪਰ ਜਾਣ ਤੋਂ ਪਹਿਲਾਂ ਕੋਸ਼ਿਸ਼ ਕਰਦੇ ਆ ਜੀ ਕਿ ਜਿਹੜੇ ਨੁਸਖੇ ਆ ਜੀ ਇਹ ਤੁਹਾਡੇ ਲਈ ਆਪਾਂ ਸਾਂਝੇ ਕਰੀਏ। ਜਿਹੜੀ ਹਲਦੀ ਹੈ ਜੀ ਇਹ ਕਾਫੀ ਜ਼ਿਆਦਾ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਕਾਰਗਰ ਸਿੱਧ ਹੁੰਦੀ ਹੈ ਦੇਸੀ ਨੁਸਖਿਆਂ ਦੇ ਰੂਪ ਦੇ ਵਿੱਚ, ਤੇ ਹਲਦੀ ਨੂੰ ਜੇ ਦੁੱਧ ਦੇ ਵਿੱਚ ਪਾ ਕੇ ਪੀਤਾ ਜਾਵੇ ਤਾਂ ਇਹ ਬਹੁਤ ਜ਼ਿਆਦਾ ਫਾਇਦਾ ਕਰਦੀ ਆ, ਇੱਕ ਤਾਂ ਇਹ ਸਾਡੇ ਦਿਮਾਗ ਦੇ ਲਈ ਵੀ ਬਹੁਤ ਚੰਗੀ ਹੁੰਦੀ ਹੈ, ਤੇ ਨਾਲ ਹੀ ਨਾਲ ਕਹਿੰਦੇ ਕਿ ਜਿਹੜਾ ਕੈਂਸਰ ਦਾ ਇਲਾਜ ਆ ਉਹਦੇ ਲਈ ਵੀ ਕਾਫੀ ਕਾਰਗਰ ਸਿੱਧ ਹੁੰਦੀ ਆ। ਭਾਰਤ ਦੇ ਕਹਿੰਦੇ ਹਰ ਘਰ ਦੇ ਵਿੱਚ ਆਪਾਂ ਹਲਦੀ ਯੂਜ਼ ਕਰਦੇ ਆ, ਤੇ ਕੈਂਸਰ ਦੇ ਇਲਾਜ ਦੇ ਵਿੱਚ ਇਹ ਇੱਕ ਔਸ਼ਧੀ ਆ, ਸਗੋਂ ਇਹ ਦਿਮਾਗ ਨੂੰ ਵੀ ਜਿਹੜਾ ਸਵਸਥ ਰੱਖਦੀ ਆ, ਸਿਹਤਮੰਦ ਰੱਖਦੀ ਆ, ਤੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਕਹਿੰਦੇ ਇੱਕ ਖੋਜ ਹੋਈ ਆ ਜਿਹਦੇ ਵਿੱਚ ਹਲਦੀ ਦੇ ਵਿੱਚ ਕੁਰਕਮੀਨ ਨਾਮਕ ਇੱਕ ਕਹਿੰਦੇ ਰਸਾਇਣ ਜਿਹੜਾ ਉਹ ਪਾਇਆ ਜਾਂਦਾ, ਜਿਹੜਾ ਕਿ ਦਿਮਾਗ ਦੀਆਂ ਜਿਹੜੀਆਂ ਕੋਸ਼ਿਕਾਵਾਂ ਆ ਉਹਨਾਂ ਨੂੰ ਤੇਜ਼ ਕਰਨ ਦੇ ਵਿੱਚ ਸਹਾਈ ਹੁੰਦੀਆਂ ਸਹਾਈ ਹੁੰਦਾ ਆ, ਕਿਉਂਕਿ ਜੇ ਕਈ ਵਾਰ ਹੁੰਦਾ ਕਿ ਸਾਡੀਆਂ ਜਿਹੜੀਆਂ ਕੋਸ਼ਿਕਾਵਾਂ ਆ ਦਿਮਾਗ ਦੀਆਂ ਉਹ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ, ਸੋ ਉਹਨਾਂ ਨੂੰ ਇਹ ਤੇਜ਼ ਕਰਨ ਦੇ ਵਿਚ ਸਹਾਈ ਹੁੰਦੀ ਆ। ਤੇ ਹਲਦੀ ਜਿਹੜੀ ਆ ਜਿਸ ਤਰ੍ਹਾਂ ਅਸੀਂ ਸਬਜ਼ੀਆਂ ਦੇ ਵਿਚ ਤਾਂ ਅਸੀਂ ਇਸਤੇਮਾਲ ਕਰਦੇ ਆ, ਪ੍ਰਯੋਗ ਕਰਦੇ ਹੀ ਕਰਦੇ ਆ, ਨਾਲ ਹੀ ਨਾਲ ਦੁੱਧ ਦੇ ਵਿਚ ਪਾ ਕੇ ਵੀ ਜੇ ਪੀਤੀ ਜਾਵੇ ਤਾਂ ਬਹੁਤ ਹੀ ਫਾਇਦੇਮੰਦ ਹੁੰਦੀ ਆ। ਤੇ ਇਸ ਤੋਂ ਇਲਾਵਾ ਦੋਸਤੋ ਦਾਲ ਚੀਨੀ ਜਿਹੜੀ ਆ ਉਹਦਾ ਵੀ ਪ੍ਰਯੋਗ ਕਾਫੀ ਲਾਹੇਵੰਦ ਆ। ਦਾਲ ਚੀਨੀ ਜਿਹੜੀ ਆ ਉਹ ਇੱਕ ਵੈਸੇ ਤਾਂ ਮਸਾਲੇ ਦੇ ਰੂਪ ਦੇ ਵਿਚ ਆਪਾਂ ਵਰਤਦੇ ਆ, ਆਪਣਾ ਜਿਹੜਾ ਗਰਮ ਮਸਾਲਾ ਉਹਦੇ ਵਿਚ ਵੀ ਬਹੁਤ ਸਾਰੇ ਲੋਕ ਜਿਹੜੇ ਆ ਦਾਲ ਚੀਨੀ ਪਾਉਂਦੇ ਆ, ਪਰ ਇੱਕ ਜੜੀ ਬੂਟੀ ਦੇ ਤੌਰ ਤੇ ਵੀ ਇਹਨੂੰ ਵਰਤਿਆ ਜਾਂਦਾ। ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਨਿਯਮਿਤ ਰੂਪ ਦੇ ਨਾਲ ਇੱਕ ਚੁਟਕੀ ਜਿਹੜੀ ਦਾਲ ਚੀਨੀ ਪਾਊਡਰ ਦੀ ਸ਼ਹਿਦ ਦੇ ਨਾਲ ਮਿਲਾ ਕੇ ਲਓ ਤਾਂ ਇਹਦੇ ਨਾਲ ਵੀ ਦਿਮਾਗ ਨੂੰ ਕਾਫੀ ਰਾਹਤ ਮਿਲਦੀ ਆ। ਮਾਨਸਿਕ ਤਣਾਵ ਜੇ ਤੁਹਾਡੇ ਸਟ੍ਰੈਸ ਆ ਕੋਈ ਪ੍ਰੈਸ਼ਰ ਆ ਉਹਦੇ ਤੋਂ ਵੀ ਕਾਫੀ ਰਾਹਤ ਮਿਲਦੀ ਆ। ਸੋ ਦਾਲ ਚੀਨੀ ਜਿਹੜੀ ਆ ਜੀ ਇਹਦਾ ਵੈਸੇ ਇਕੱਲੇ ਦਿਮਾਗ ਦੇ ਲਈ ਨਹੀਂ, ਸਗੋਂ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਪ੍ਰਯੋਗ ਆ, ਜੇ ਅਸੀਂ ਸਵੇਰੇ ਉੱਠ ਕੇ ਉਸਨੂੰ ਦਾਲ ਚੀਨੀ ਨੂੰ ਤੇ ਸ਼ਹਿਦ ਨੂੰ ਇਕੱਠਿਆਂ ਲੈਂਦੇ ਆ ਤੇ ਉਹਦੇ ਨਾਲ ਸਾਨੂੰ ਜਿਹੜੀ ਚਰਬੀ ਆ ਉਹ ਵੀ ਘਟਾਉਣ ਦੇ ਵਿਚ ਮਦਦ ਮਿਲਦੀ ਆ। ਤੇ ਤੁਲਸੀ ਦੀ ਗੱਲ ਕਰੀਏ ਤਾਂ ਤੁਲਸੀ ਜਿਹੜੀ ਆ ਇਹ ਵੀ ਇੱਕ ਦੇਸੀ ਪੌਦਾ ਆ, ਸੋ ਇਹ ਵੀ ਕਾਫੀ ਮਹੱਤਵ ਰੱਖਦੀ ਆ। ਤੁਲਸੀ ਇੱਕ ਜਾਨੀ ਮਾਨੀ ਐਂਟੀਬਾਇਓਟਿਕ ਹੀ ਆਪਾਂ ਇਹਨੂੰ ਕਹਿ ਸਕਦੇ ਆ, ਜੜੀ ਬੂਟੀ ਜਿਹੜੀ ਇਹ, ਸੋ ਇਹਦੇ ਵਿਚ ਇੱਕ ਸ਼ਕਤੀਸ਼ਾਲੀ ਜਿਹੜੀ ਐਂਟੀ ਆਕਸੀਡੈਂਟ ਤੱਤ ਹੁੰਦਾ ਜਿਹੜਾ ਉਹ ਵੀ ਸਾਡੇ ਦਿਮਾਗ ਨੂੰ ਤੇ ਦਿਲ ਦੇ ਵਿਚ ਖੂਨ ਦੇ ਪ੍ਰਵਾਹ ਨੂੰ, ਦਿਮਾਗ ਤੇ ਦਿਲ ਦੇ ਵਿਚ ਖੂਨ ਦੇ ਪ੍ਰਵਾਹ ਨੂੰ ਹੋਰ ਬਿਹਤਰ ਕਰਦਾ ਆ। ਤੇ ਤੁਲਸੀ ਜਿਹੜੀ ਆ ਇਹਨੂੰ ਅਸੀਂ ਚਾਹ ਦੇ ਵਿਚ ਵੀ ਉਬਾਲ ਕੇ ਲੈ ਸਕਦੇ ਆ, ਤੇ ਜੇ ਅਸੀਂ ਪੱਤੀ ਘੱਟ ਰੱਖੀਏ ਸਿਰਫ ਤੁਲਸੀ ਦਾ ਜਿਹੜਾ ਪਾਣੀ ਆ ਉਹ ਉਬਾਲ ਕੇ ਉਹਦੇ ਵਿਚ ਥੋੜੀਆਂ ਜਿਹੀਆਂ ਜਿਹੜੀਆਂ ਚਾਹ ਪੱਤੀ ਦੇ ਜਿਹੜੇ ਦਾਣੇ ਆ ਉਹ ਮਿਲਾ ਕੇ ਪੀਏ ਉਹ ਵੀ ਬਹੁਤ ਵਧੀਆ ਹੁੰਦੇ ਆ ਜੀ। ਤੁਲਸੀ ਦੇ ਪੱਤੇ ਓਦਾਂ ਵੀ ਜੇ ਤੁਸੀਂ ਧੋ ਕੇ ਉਹਨੂੰ ਨਿਯਮਤ ਰੂਪ ਦੇ ਵਿਚ ਖਾਂਦੇ ਆ ਤੇ ਉਹ ਵੀ ਬਹੁਤ ਵਧੀਆ ਹੁੰਦੇ ਆ। ਤੇ ਵੈਸੇ ਸਾਡੇ ਖਾਣਿਆਂ ਦੇ ਵਿਚ ਤੁਲਸੀ ਦੇ ਪੱਤੇ ਜਿਹੜੇ ਆ ਜੀ ਉਹ ਸਾਊਥ ਇੰਡੀਅਨ ਖਾਣਿਆਂ ਦੇ ਵਿਚ ਕਾਫੀ ਜ਼ਿਆਦਾ ਪ੍ਰਯੋਗ ਕੀਤੇ ਜਾਂਦੇ ਆ। ਸੋ ਤੁਲਸੀ ਹੋ ਗਈ, ਹਲਦੀ ਹੋ ਗਈ ਤੇ ਦਾਲ ਚੀਨੀ ਹੋ ਗਈ, ਇਹ ਸਾਡੇ ਦਿਮਾਗ ਦੇ ਲਈ ਕਾਫੀ ਜ਼ਿਆਦਾ ਜ਼ਰੂਰੀ ਨੇ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਦੇਸੀ ਚੀਜ਼ਾਂ ਦੀ ਅਸੀਂ ਵਰਤੋਂ ਜਿਹੜੀ ਆ ਉਹ ਜ਼ਿਆਦਾ ਤੋਂ ਜ਼ਿਆਦਾ ਕਰੀਏ, ਆਪਣੀ ਰੋਜ਼ਾਨਾ ਜਿਹੜੀ ਸਾਡੀ ਡਾਇਟ ਹੈ, ਰੋਜ਼ਾਨਾ ਦਾ ਜਿਹੜਾ ਸਾਡਾ ਖਾਣਾ ਹੈ ਹਨਾ। ਸੋ ਇਹ ਸੀਗੇ ਜੀ ਕੁਛ ਦੇਸੀ ਜੇ ਨੁਸਖੇ, ਦੇਸੀ ਜੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਆਮ ਜਨ ਜੀਵਨ ਦੇ ਵਿਚ ਸਾਨੂੰ ਮਿਲਦੀਆਂ ਨੇ, ਤੇ ਜੇ ਅਸੀਂ ਉਹਨਾਂ ਨੂੰ ਪ੍ਰਯੋਗ ਦੇ ਵਿਚ ਲਿਆਈਏ ਤੇ ਸਾਨੂੰ ਉਹਨਾਂ ਦਾ ਫਾਇਦਾ ਜਿਹੜਾ ਜੀ ਉਹ ਜ਼ਰੂਰ ਹੋ ਸਕਦਾ। ਸੋ ਦੋਸਤੋ ਅੱਜ ਪ੍ਰੋਗਰਾਮ ਦੇ ਵਿਚ ਹੁਣ ਇੰਨਾ ਹੀ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਹੋਰ ਬਚਿਆ ਨਹੀਂ ਆ, ਤੇ ਅਗਲੇ ਪ੍ਰੋਗਰਾਮ ਦੇ ਵਿਚ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਜੀ ਉਹ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਅੱਜ ਜਿਹੜੀਆਂ ਜਾਣਕਾਰੀਆਂ ਜਿਵੇਂ ਅਸੀਂ ਦੱਸਿਆ ਕਿ ਮੈਲਬਨ ਦੇ ਵਿਚ ਆਉਣ ਵਾਲੇ ਸਮੇਂ ਦੇ ਵਿਚ ਕੁਛ ਮੇਨ ਇਵੈਂਟਸ ਜਿਹੜੇ ਆ ਉਹ ਹੋਣ ਜਾ ਰਹੇ ਆ, ਉਹਨਾਂ ਤੋਂ ਆਪਾਂ ਤੁਹਾਨੂੰ ਜਾਣੂ ਕਰਾਇਆ। 7 ਅਗਸਤ ਨੂੰ ਦੇਸੀ ਰੌਕ ਸਟਾਰ ਹੋਣ ਜਾ ਰਿਹਾ, 11, 12, 13 ਅਗਸਤ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਾਰਡ ਹੋਣ ਜਾ ਰਿਹਾ ਜੀ, ਤੇ ਉਸ ਤੋਂ ਬਾਅਦ 18, 19, 20 ਨੂੰ ਕਾਵਰੰਗ ਜਿਹੜਾ ਆ ਉਹ ਹੋਣ ਜਾ ਰਿਹਾ, ਤੇ ਇਸ ਤੋਂ ਇਲਾਵਾ 21 ਅਗਸਤ ਨੂੰ ਤੀਆਂ ਐਪਿੰਗ ਦੀਆਂ ਵੀ ਹੋਣ ਜਾ ਰਹੀਆਂ ਜੀ। ਸੋ ਤੀਆਂ ਐਪਿੰਗ ਦੀਆਂ 21 ਅਗਸਤ ਨੂੰ ਹੋਣ ਜਾ ਰਹੀਆਂ ਨੇ। ਸੋ ਹੈਰੀਟੇਜ ਰਿਸੈਪਸ਼ਨ ਸੈਂਟਰ ਐਪਿੰਗ ਆਉਣ ਵਾਲੇ ਸਮੇਂ ਦੇ ਵਿਚ ਇਹਦੇ ਬਾਰੇ ਹੋਰ ਜਾਣਕਾਰੀ ਜਿਹੜੀ ਆ ਜੀ ਉਹ ਜ਼ਰੂਰ ਲਵਾਂਗੇ ਆਪਾਂ, ਪਰ ਇਸ਼ਤਿਹਾਰ ਜਿਹੜਾ ਜੀ ਉਹ ਹਰਮਨ ਰੇਡੀਓ ਤੇ ਚੱਲ ਰਿਹਾ, ਉਸ ਇਸ਼ਤਿਹਾਰ ਤੋਂ ਤੁਸੀਂ ਹੋਰ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ। ਤੇ ਇਸੇ ਤਰ੍ਹਾਂ 21 ਅਗਸਤ ਨੂੰ ਸੈਮੀ ਫਾਈਨਲ ਵੀ ਹੋਣ ਜਾ ਰਿਹਾ ਆਵਾਜ਼ੇ ਪੰਜਾਬ ਆਸਟ੍ਰੇਲੀਆ ਦਾ, ਫੋਕ ਐਂਡ ਰੌਕ ਟੀਮ ਵੱਲੋਂ ਇਹ ਜਿਹੜਾ ਆਵਾਜ਼ੇ ਪੰਜਾਬ ਹੈ ਸੈਮੀ ਫਾਈਨਲ 21 ਅਗਸਤ ਨੂੰ ਹੋਣ ਜਾ ਰਿਹਾ। ਸੋ ਇਨ੍ਹਾਂ ਸਾਰੇ ਹੀ ਇਵੈਂਟਸ ਦੇ ਵਿਚ ਤੁਸੀਂ ਆਪਣੀ ਜਿਹੜੀ ਹਾਜ਼ਰੀ ਆ ਉਹ ਯਕੀਨੀ ਬਣਾਓ। ਤੇ ਮੈਨੂੰ ਹੁਣ ਦਿਓ ਜੀ ਇਜਾਜ਼ਤ ਅੱਜ ਦੇ ਲਈ ਇੰਨਾ ਹੀ, ਅਗਲੇ ਆਉਣ ਵਾਲੇ ਸਮੇਂ ਦੇ ਵਿਚ ਆਪਾਂ ਫੇਰ ਇਸੇ ਤਰ੍ਹਾਂ ਮਿਲ ਬੈਠਾਂਗੇ ਪ੍ਰੋਗਰਾਮ ਦੇ ਵਿਚ। ਤਦ ਤੱਕ ਲਈ ਦਿਓ ਇਜਾਜ਼ਤ, ਤੁਹਾਨੂੰ ਇੱਕ ਗੀਤ ਦੇ ਨਾਲ ਛੱਡ ਕੇ ਜਾ ਰਹੀ ਹਾਂ ਮੇਰੇ ਵੱਲੋਂ, ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।